ਹਾਂ ਕਿ ਆਪ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਤੰਦਰੁਸਤੀ ਮਾਣ ਰਹੇ ਹੋਵੋਗੇ, ਖੁਸ਼ੀਆਂ ਖੇੜੇ ਦਾ ਆਨੰਦ ਚੱਖ ਰਹੇ ਹੋਵੋਗੇ। ਸੋ ਅੱਜ ਦਾ ਪ੍ਰੋਗਰਾਮ 28 ਜੁਲਾਈ ਵਾਲਾ ਦਿਨ ਐਤਵਾਰ ਵਾਲਾ ਸ਼ੁਰੂ ਹੋ ਚੁੱਕਾ ਔਰ ਇਸ ਵੇਲੇ 9:03 ਹੋਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਔਰ ਇਸ ਵੇਲੇ ਇਹ ਪ੍ਰੋਗਰਾਮ ਚੱਲ ਰਿਹਾ ਹੈ ਜੀ ਮੋਬਾਈਲ ਤੇ। ਮੈਂ ਕੁਈਨਜ਼ਲੈਂਡ ਦਾ ਬਾਰਡਰ ਟੱਪ ਕੇ, ਗੋਲਡ ਕੋਸਟ ਦਾ ਬਾਰਡਰ ਟੱਪ ਕੇ ਨਿਊ ਸਾਊਥ ਵੇਲਸ ਵਿੱਚ ਐਂਟਰ ਹੋ ਚੁੱਕਾ ਤੇ ਅੱਜ ਚੱਲਦੇ ਚੱਲਦੇ ਇਹ ਪ੍ਰੋਗਰਾਮ ਕਰਨਾ ਹੈ ਕਿਉਂਕਿ ਜ਼ਿੰਦਗੀ ਬੜੀ ਤੇਜ਼ ਚੱਲਦੀ ਆ, ਕਬੀਲਦਾਰੀਆਂ ਬੜੀਆਂ ਚੱਲਦੀਆਂ ਨੇ ਵੀਕਐਂਡ ਤੇ। ਤੇ ਕੱਲ ਰਾਤੀ ਮੈਂ ਆਪਣੇ ਬਹੁਤ ਹੀ ਅਜ਼ੀਜ਼ ਦੋਸਤ ਜਸਪਾਲ ਸੰਧੂ ਜਿਹੜੇ ਸ਼ੁਰੂ ਤੋਂ ਹੀ ਹਰਮਨ ਰੇਡੀਓ ਨੂੰ ਸਪੋਰਟ ਕਰਦੇ ਨੇ, ਉਹਨਾਂ ਦੇ ਬੇਟੇ ਦੇ ਜਨਮ ਦਿਨ ਦੀ ਪਾਰਟੀ ਸੀ ਉੱਥੇ ਸ਼ਮੂਲੀਅਤ ਕੀਤੀ ਆ ਤੇ ਹੁਣ ਵਾਪਸੀ ਪਿੰਡ ਵੱਲ ਨੂੰ ਹੋ ਰਹੀ ਆ। ਪਰ ਪ੍ਰੋਗਰਾਮ ਜ਼ਰੂਰ ਕਰਨਾ, ਖੈਰ ਮੈਂ ਡਰਾਈਵ ਨਹੀਂ ਕਰ ਰਿਹਾ, ਮੈਂ ਪੈਸੰਜਰ ਸੀਟ ਤੇ ਹਾਂ ਤੇ ਆਪਾਂ ਗੱਲਾਂ ਬਾਤਾਂ ਕਰਨੀਆਂ। ਮਿੰਟੂ ਭਾਜੀ ਦੀ ਰੈਡੀ ਨੇ, ਉਹ ਵੀ ਕਿਸੇ ਦਰਖਤ ਦੇ ਹੇਠਾਂ ਬੈਠੇ ਹੋਣੇ ਜਾਂ ਉੱਤੇ ਚੜੇ ਹੋਣੇ, ਅੱਜ ਮੈਨੂੰ ਲੱਗਦਾ ਦੋਨਾਂ ਦਾ ਪ੍ਰੋਗਰਾਮ ਮੋਬਾਈਲ ਹੀ ਚੱਲੇਗਾ। ਪਰ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ। ਮੈਨੂੰ ਪਤਾ ਕਿ ਤੁਹਾਡੇ ਚੋਂ ਵੀ ਬਹੁਤ ਸਾਰੇ ਸੱਜਣ ਮਿੱਤਰ ਕੰਮਾਂ ਕਾਰਾਂ ਦੇ ਵਿੱਚ ਜੂਝ ਰਹੇ ਹੋਣੇ ਆ, ਕੋਈ ਟਰੈਕਟਰ ਤੇ ਚੜਿਆ ਹੋਣਾ, ਕੋਈ ਟਰੱਕ ਤੇ, ਕੋਈ ਕੋਰੀਅਰ, ਕੋਈ ਫਾਰਮ ਤੇ, ਕੋਈ ਗਾਰਡਨ ਦੇ ਵਿੱਚ ਕੰਮ ਕਰ ਰਿਹਾ ਹੋਣਾ ਤੇ ਬਹੁਤ ਸਾਰੇ ਭਾਗਾਂ ਵਾਲੇ ਆ ਜੇ ਰਜਾਈਆਂ ਦੇ ਵਿੱਚ ਵੀ ਪਏ ਹੋਣੇ ਆ, ਉਹਨਾਂ ਨੂੰ ਵੀ ਮੁਬਾਰਕਾਂ ਕਰਿਓ, ਚਾਹ ਦੋ ਤੇ ਪ੍ਰੋਗਰਾਮ ਦਾ ਆਨੰਦ ਮਾਣੋ। ਪਰ ਅਲਾਂਭਾ ਨਾ ਲਿਓ ਹਰਮਨ ਰੇਡੀਓ ਦਾ ਤੇ ਸੁਣੀ ਜਾਂਦੇ ਨੇ, ਕੰਮ ਨਹੀਂ ਕਰਦੇ। ਅੱਜ ਦਿਨ ਐਤਵਾਰ, ਘਾਹ ਵੀ ਕੱਟਣਾ ਪੈਣਾ ਸ਼ਾਇਦ ਮੈਨੂੰ ਲੱਗਦਾ, ਕਿਉਂਕਿ ਜੁਲਾਈ ਮਹੀਨੇ ਦੇ ਵਿੱਚ ਨਿਊ ਸਾਊਥ ਵੇਲਸ ਦੇ ਵਿੱਚ ਰਿਕਾਰਡ ਤੋੜ ਨਿੱਘ ਰਿਹਾ ਆ। 10 ਦਿਨ ਹੋ ਗਏ ਲਗਾਤਾਰ ਅਬਵ ਐਵਰੇਜ ਟੈਂਪਰੇਚਰ ਚਾਰਟ ਚੱਲਦਿਆਂ ਨੂੰ। ਖੈਰ ਤੇ ਅਗਰ ਤੁਸੀਂ ਐਨ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹੋ ਤਾਂ ਫਿਰ ਕੋਈ ਹਰਜ ਨਹੀਂ ਹੈਗਾ ਤੇ ਆਪਾਂ ਬਾਕੀਆਂ ਦੇ ਲਈ ਵੀ ਅਰਦਾਸ ਕਰ ਲਈਏ ਚੜ੍ਹਦੀ ਕਲਾ ਦੀ। ਸੋ ਆਓ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਪ੍ਰਵਕਲਾ ਕਲਾ। ਔਰ ਅੱਜ ਦੇ ਪ੍ਰੋਗਰਾਮ ਚ ਮਿੰਟੂ ਬਰਾੜ ਜੀ ਆ ਰਹੇ ਨੇ, ਥੋੜੀ ਦੇਰ ਬਾਅਦ ਆਪਾਂ ਰਲ ਮਿਲ ਕੇ ਗੱਲਾਂ ਕਰਾਂਗੇ ਸਾਰੀਆਂ, ਕਈ ਮਸਲੇ ਨੇ ਉਹਨਾਂ ਤੇ ਚਿੰਤਨ ਕਰਾਂਗੇ, ਤੁਹਾਡੇ ਸੁਨੇਹੇ ਵੀ ਲਵਾਂਗੇ ਤੇ ਕੋਈ ਵੀ ਪੋਲੀਟੀਕਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਭੇਜਿਓ। ਅੱਜ ਮਿੰਟੂ ਬਾਜੀ ਨਿਗਾਹ ਰੱਖਦੇ ਨੇ, ਮੈਂ ਥੋੜੀ ਘੱਟ ਰੱਖਦਾ ਆ ਇੰਡੀਆ ਦੀ ਪੋਲੀਟੀਕਲ ਲੈਂਡਸਕੇਪ ਤੇ, ਪਰ ਅੰਤਰਰਾਸ਼ਟਰੀ ਮੈਂ ਤੇ ਅਮਰੀਕ ਭਾਜੀ ਜ਼ਿਆਦਾ ਨਿਗਾਹ ਰੱਖਦੇ ਹਾਂ। ਇੰਗਲੈਂਡ ਦੇ ਵਿੱਚ ਬੋਰਿਸ ਜੌਨਸਨ ਪ੍ਰਧਾਨ ਮੰਤਰੀ ਬਣ ਚੁੱਕਾ ਆ, ਉਹਨੂੰ ਇੰਡੀਆ ਵਾਲੇ ਪ੍ਰਾਹੁਣਾ ਸੱਦੀ ਜਾ ਰਹੇ ਨੇ ਆਪਣਾ ਵੀ ਸਾਡਾ ਪ੍ਰਾਹੁਣਾ ਹੈ ਪ੍ਰਾਹੁਣਾ ਹੈ। ਕੱਲ ਇਹਦੇ ਬਾਰੇ ਅਸੀਂ ਗੱਲਬਾਤ ਕੀਤੀ ਸੀ। ਚਲੋ ਪ੍ਰੋਗਰਾਮ ਦੇ ਵਿੱਚ ਹੋਰ ਆਪਾਂ ਮੌਸਮ ਦੀ ਜਾਣਕਾਰੀ ਵੀ ਸਾਂਝੀ ਕਰਨੀ ਆ, ਸੁਨੇਹੇ ਵੀ ਤੁਹਾਡੇ ਆਉਣੇ ਆ, ਟੈਲੀਗ੍ਰਾਮ ਦੇ ਰਾਹੀਂ ਵੀ ਪਾ ਸਕਦੇ ਹੋ, ਈਮੇਲ request@harmanradio.com ਦੇ ਰਾਹੀਂ ਮੈਸੇਜ ਪਾ ਸਕਦੇ ਹੋ ਤੇ ਸਾਡੇ ਦੀ ਸਾਂਝ ਆਪਾਂ ਜ਼ਰੂਰ ਕਰਿਆ ਕਰੀਏ ਅਗਰ ਹੋ ਸਕੇ। ਪਰ ਜੇ ਤੁਸੀਂ ਕੰਮ ਕਾਰ ਤੇ ਲੱਗੇ ਹੋਏ ਨਾ ਤਾਂ ਜਾਂ ਤੁਹਾਡਾ ਇੰਪਲੋਇਰ ਤੁਹਾਨੂੰ ਨਹੀਂ ਇਜਾਜ਼ਤ ਦਿੰਦਾ ਤਾਂ ਕੋਈ ਗੱਲ ਨੀ, ਐਡੀ ਗੱਲ ਨੀ, ਤੁਸੀਂ ਸਾਨੂੰ ਮਿਲਦੇ ਹੋ ਤਾਂ ਮਿਲ ਕੇ ਕਿਤੇ ਵੀ ਮੌਕਾ ਲੱਗੇ ਤਾਂ ਜ਼ਰੂਰ ਦੱਸਿਆ ਕਰੋ, ਮਿਲਿਆ ਕਰੋ ਸਾਨੂੰ ਕਿ ਅਸੀਂ ਇੱਕ ਦੂਜੇ ਨੂੰ ਸੁਣਦੇ ਹਾਂ। ਬਹੁਤ ਸਾਰੀਆਂ ਪਾਰਟੀਆਂ 'ਚ ਚਾਹੀਦਾ, ਫੰਕਸ਼ਨਾਂ 'ਚ ਚਾਹੀਦਾ, ਮੇਲਿਆਂ 'ਚ ਚਾਹੀਦਾ ਤੇ ਬੜੇ ਸੱਜਣ ਆ ਕੇ ਸਾਨੂੰ ਮਿਲਦੇ ਨੇ, ਬੜਾ ਚੰਗਾ ਲੱਗਦਾ ਹੈ, ਸਾਂਝ ਪੈਂਦੀ ਹੈ ਇੱਕ ਦੂਜੇ ਨਾਲ ਤੇ ਕਿ ਹਾਂਜੀ ਅਸੀਂ ਤੁਹਾਨੂੰ ਸੁਣਦੇ ਹੁੰਦੇ ਹਾਂ ਜਾਂ ਤੁਹਾਡੇ ਵਿਚਾਰ ਨਾਲ ਸਹਿਮਤ ਹਾਂ ਜਾਂ ਨਹੀਂ ਸਹਿਮਤ, ਤਾਂ ਉਹ ਇੱਕ ਵਧੀਆ ਜੈਸਚਰ ਹੁੰਦਾ ਹੈ। ਇੱਦਾਂ ਹੀ ਜਦੋਂ ਅਸੀਂ ਕਿਤੇ ਵੀ ਕਿਸੇ ਜਾਣਕੀਰ ਬੰਦੇ ਨੂੰ ਆਪਾਂ ਮਿਲੀਏ ਤਾਂ ਮੈਨੂੰ ਇਹ ਸਿਖਾਲਿਆ ਗਿਆ, ਸਾਨੂੰ ਇਹ ਸਿਖਾਲਿਆ ਗਿਆ ਸਾਡੇ ਟੀਚਰਾਂ ਵੱਲੋਂ, ਸਾਡੇ ਘਰਦਿਆਂ ਵੱਲੋਂ ਕਿ ਉਹਨੂੰ ਫਤਿਹ ਦੀ ਸਾਂਝ ਜ਼ਰੂਰ ਬੁਲਾਉਣੀ ਹੈ, ਉਹਨੂੰ ਸਤਿ ਸ੍ਰੀ ਅਕਾਲ ਜ਼ਰੂਰ ਕਹਿਣਾ ਹੈ, ਉਹਨੂੰ ਬੁਲਾਉਣਾ ਹੈ। ਕਈ ਵਾਰੀ ਅਸੀਂ ਸੋਚਦੇ ਰਹੀਦਾ, ਦੇਖਦੇ ਰਹੀਦਾ ਕਿ ਉਹ ਯਾਰ ਫਲਾਨਾ ਬੰਦਾ ਨਾ ਮੈਂ ਉਹਨੂੰ ਜਾਣਦਾ ਆ ਜਾਂ ਉਹਨੂੰ ਮਿਲਿਆ ਆ ਜਾਂ ਸੱਚੀ ਜਾਣਦਾ ਉਹਨਾਂ, ਹਨਾ, ਮੈਂ ਉਹਨੂੰ ਬੁਲਾਵਾਂ ਕਿ ਨਾ ਬੁਲਾਵਾਂ। ਇਹ ਨਾ ਸ਼ਸ਼ੋਪਨ ਤੇ ਬੰਦਾ ਹਮੇਸ਼ਾ ਹੀ ਰਹਿੰਦਾ, ਕਈ ਵਾਰੀ ਘੋਲ ਕਰਨ ਦੀ ਕੋਸ਼ਿਸ਼ ਕਰਦਾ, ਇਗਨੋਰ ਕਰਨ ਦੀ ਕੋਸ਼ਿਸ਼ ਕਰਦਾ, ਮੈਂ ਤਾਂ ਯਾਰ ਉਸ ਬੰਦੇ ਨੂੰ ਦੇਖਿਆ ਹੀ ਨੀ, ਉਹ ਨੀਵੀਂ ਪਾ ਕੇ ਲੰਘ ਜਾਣਾ, ਐਕਟਿੰਗ ਕਰੀ ਜਾਣੀ। ਅਕਸਰ ਪਾਰਟੀਆਂ ਚ ਜਾਂ ਵਿਆਹ ਸ਼ਾਦੀਆਂ ਚ ਇੱਦਾਂ ਹੁੰਦਾ ਕਿ ਤੁਸੀਂ ਕਿਤੇ ਇੱਕ ਦੋ ਕੁ ਵਾਰੀ ਉਹਨਾਂ ਬੰਦਿਆਂ ਨੂੰ ਮਿਲੇ ਹੁੰਦੇ ਆ, ਪਰ ਫਿਰ ਤੁਸੀਂ ਏਦਾਂ ਕਰਦੇ ਆ ਅਸੀਂ ਵੀ ਉਹ ਚ ਮੈਂ ਵੀ ਆ ਜਾਂਦਾ ਤੇ ਛੱਡੋ ਯਾਰ ਕੀ ਲੈਣਾ ਆਪਣਾ ਕਿਹੜੇ ਸਾਹ ਪੈਣਾ। ਪਰ ਨਹੀਂ ਪਿਆਰਿਓ, ਜਿਹੜਾ ਮੈਂ ਤਜਰਬਾ ਕੀਤਾ ਆ, ਮੈਂ ਹੁਣ ਕੀ ਕਰਦਾ ਹੁੰਦਾ ਕਿ ਮੈਂ ਆਪ ਜਾ ਕੇ ਬੁਲਾ ਹੁੰਦਾ ਕਿ ਜਿਹਨੂੰ ਮੈਨੂੰ ਲੱਗਦਾ ਹੈ ਕਿ ਝੋਣਾ ਵੀ ਪੈ ਰਿਹਾ ਕਿ ਮੈਂ ਇਹਨੂੰ ਕਿਤੇ ਮਿਲਿਆ, ਉਹਨੂੰ ਬੁਲਾ ਲਓ ਜਾ ਕੇ, ਬਾਈ ਜੀ ਸਤਿ ਸ੍ਰੀ ਅਕਾਲ, ਕੀ ਹਾਲ ਹੈ, ਤੇ ਠੀਕ ਠਾਕ ਹੋ, ਤੇ ਮੈਨੂੰ ਲੱਗਦਾ ਆਪਾਂ ਮਿਲੇ ਹਾਂ ਕਿਤੇ, ਹੈ ਨਾ। ਜੇ ਉਹ ਕਹਿੰਦਾ ਨਹੀਂ ਵੀ ਮਿਲੇ, ਮਤਲਬ ਆਪਾਂ ਨੂੰ ਇਹ ਸਾਬਤ ਹੋ ਜਾਂਦਾ ਨਹੀਂ ਵੀ ਮਿਲੇ, ਤਾਂ ਮੇਲ ਤਾਂ ਹੋ ਗਿਆ ਨਾ, ਫਸਟ ਟਾਈਮ ਤੇ ਮਿਲ ਗਏ ਨਾ, ਅਗਲੀ ਵਾਰੀ ਤਾਂ ਕਹਿਣ ਜੋਗੇ ਹੋ ਗਏ ਵੀ ਆਪਾਂ ਮਿਲੇ ਸੀ, ਤੇ ਉਹਦੇ ਨਾਲ ਸਾਂਝ ਵੱਧ ਜਾਂਦੀ ਹੈ, ਕਈ ਵਾਰੀ ਬਹੁਤ ਵਧੀਆ ਵਧੀਆ ਬੰਦੇ ਤੁਹਾਨੂੰ ਟੱਕਰ ਦਿੰਦੇ ਨੇ। ਰਾਤੀ ਵੀ ਕੁਛ ਇਸੇ ਤਰ੍ਹਾਂ ਹੀ ਹੋਇਆ, ਆਪਣੇ ਨਵਦੀਪ ਜਿਹੜੇ ਆਪਣੇ ਮਕੈਨਿਕ ਨੇ ਆਪਣੇ ਬ੍ਰਿਸਬੇਨ ਤੋਂ, ਗ੍ਰੀਨਜ਼ ਪਾਰਟੀ ਦੇ ਵੀ ਨੁਮਾਇੰਦੇ ਨੇ, ਇਹ ਮੇਰੇ ਕੋਲ ਆਏ, ਮੈਨੂੰ ਇੱਕ ਬੰਦੇ ਦਾ ਝੋਣਾ ਪਈ ਜਾਵੇ ਵੀ ਇਹ ਮੈਂ ਕਿਤੇ ਦੇਖਿਆ ਆ, ਤੇ ਪਰ ਉਹ ਮੈਨੂੰ ਏਦਾਂ ਲੱਗੇ ਵੀ ਇਹ ਸ਼ਾਇਦ ਕਿਸੇ ਹੋਰ ਭਾਈਚਾਰੇ, ਹਲਕੀ ਹਲਕੀ ਉਹਨੇ ਦਾੜੀ ਰੱਖੀ ਹੋਈ ਸੀ, ਮੈਂ ਕਿਹਾ ਸ਼ਾਇਦ ਮੈਨੂੰ ਪਹਿਲਾਂ ਵੀ ਸ਼ੱਕ ਪੈਂਦਾ ਜੀ ਪਾਕਿਸਤਾਨ ਤੋਂ ਹੋਊ ਜਾਂ ਬੰਗਲਾਦੇਸ਼ ਤੋਂ ਹੋਊ ਜਾਂ ਕਿਸੇ ਹੋਰ ਕੰਟਰੀ ਤੋਂ ਹੋਊਗਾ, ਤੇ ਉਹ ਨਵਦੀਪ ਹੁਣੀ ਆਏ ਤਾਂ ਮੇਰੇ ਕੋਲ, ਤੇ ਮੈਂ ਤਾਂ ਚਾਹੁੰਦਾ ਸੀ ਜੇ ਮੈਂ ਉਹ ਬੰਦੇ ਨੂੰ ਬੁਲਾਵਾਂ ਮਿਲਾਂ ਹਨਾ, ਮੈਂ ਕਿਤੇ ਦੇਖਿਆ ਤੁਹਾਨੂੰ ਕੁਦਰਤੀ ਨਵਦੀਪ, ਮੈਂ ਕਹਿੰਦਾ ਬਾਈ ਜੀ ਤੁਹਾਨੂੰ ਇੱਕ ਬੰਦੇ ਨੂੰ ਮਿਲਾਵਾਂ, ਮੈਂ ਕਿਹਾ ਚਲੋ ਠੀਕ ਹੈ, ਹਾਂਜੀ ਬਹੁਤ ਵਧੀਆ, ਮੈਂ ਕਿਹਾ ਜੇ ਤੁਸੀਂ ਮਿਲਾ ਰਹੇ ਹੋ ਤਾਂ ਬਾਕੀ ਬੰਦਾ ਬਹੁਤ ਇੰਪੋਰਟੈਂਟ ਹੋਊਗਾ, ਵਧੀਆ ਹੋਊਗਾ, ਤੇ ਉਹਨਾਂ ਨੇ ਮੈਨੂੰ ਮਿਲਾਇਆ ਤੇ ਵੈਜ ਮਸੂਦ ਸਾਹਿਬ ਉਹਨਾਂ ਦਾ ਨਾਮ ਦੱਸਿਆ, ਉਹਨਾਂ ਨੇ ਗੱਲਬਾਤ ਕੀਤੀ, ਕਹਿੰਦੇ ਕਿ ਇਹ ਸਕਾਲਰ ਨੇ, ਬੜਾ ਵਧੀਆ ਕੰਮ ਇਹਨਾਂ ਨੇ ਸੋਸਾਇਟੀ ਚ ਕੀਤਾ, ਰੇਡੀਓ ਤੇ ਵੀ ਕਈ ਸਾਲ ਕਰਦੇ ਰਹੇ ਨੇ ਕੰਮ, ਤੇ ਪੜ੍ਹਦੇ ਵੀ ਬਹੁਤ ਨੇ, ਤੇ ਤੁਸੀਂ ਕੋਈ ਵੀ ਗੱਲਬਾਤ ਇਸਲਾਮ ਦੇ ਪ੍ਰਤੀ ਜਾਂ ਆਪਣੇ ਖਿੱਤੇ ਦੇ ਪ੍ਰਤੀ ਪਾਕਿਸਤਾਨ ਦੇ ਪ੍ਰਤੀ ਕੋਈ ਵੀ ਗੱਲਬਾਤ ਕਰਨ ਜਾਂ ਲਿਖਣ ਤੋਂ ਪਹਿਲਾਂ ਇਹਨਾਂ ਨਾਲ ਜ਼ਰੂਰ ਗੱਲਬਾਤ ਕਰ ਲਿਓ ਸਕਾਲਰਲੀ ਐਂਗਲ ਤੋਂ। ਮੈਂ ਕਿਹਾ ਦੇਖੋ ਜੀ ਹੋਰ ਆਪਾਂ ਨੂੰ ਕੀ ਚਾਹੀਦਾ, ਤੇ ਉਹਨਾਂ ਨੇ ਫਿਰ ਪੰਜਾਬੀ ਚ ਅਸੀਂ ਇੱਕ ਦੂਜੇ ਨੂੰ ਸਾਂਝ ਪਾਈ ਹੈ ਨਾ, ਤੇ ਹੱਥ ਮਿਲਾਏ ਬੈਠੇ ਤੇ ਗੱਲਾਂ ਕਰਦੇ ਰਹੇ, ਇੱਕ ਘੰਟਾ ਤਕਰੀਬਨ ਅਸੀਂ ਉੱਥੇ ਗੱਲਾਂ ਕੀਤੀਆਂ, ਤੇ ਇਹਦੇ ਨਾਲ ਸਾਡੀ ਸਾਂਝ ਵਧੀ। ਸੋ ਅੱਜ ਦੇ ਜਿਹੜਾ ਗੱਲਬਾਤ ਸਾਡੀ ਸ਼ੁਰੂ ਚ ਚੱਲਦੀ ਹੁੰਦੀ, ਵਿਚਾਰ ਇਹ ਚੱਲਦਾ ਹੁੰਦਾ ਹੈ ਕਿ ਬੁਲਾਉਣਾ ਆਪਾਂ ਜ਼ਰੂਰ ਹੈ, ਚਾਹੇ ਸਾਡੇ ਵਿਚਾਰ ਮਿਲਦੇ ਆ ਚਾਹੇ ਨਹੀਂ ਮਿਲਦੇ ਦੂਸਰੇ ਬੰਦੇ ਦੇ ਨਾਲ, ਇਗਨੋਰ ਨਹੀਂ ਕਰਨਾ। ਖਾਸ ਕਰਕੇ ਹੁਣ ਦੇਖੋ ਆਪਣੇ ਸਿੱਖਾਂ ਦੀ ਵੱਖਰੀ ਪਹਿਚਾਣ ਹੈ, ਕਈ ਵਾਰੀ ਸਾਨੂੰ ਜਦੋਂ ਮੈਂ ਵੀ ਮਤਲਬ ਕਲੀਨ ਸ਼ੇਵ ਸੀਗਾ ਤੇ ਲੋਕ ਮੈਨੂੰ ਕਨਫਿਊਜ਼ ਹੋ ਜਾਂਦੇ ਸੀ ਵੀ ਇਹ ਕਿਹੜੀ ਸਟੇਟ ਤੋਂ ਹੈ, ਸ਼ਾਇਦ ਇਹ ਪਾਕਿਸਤਾਨ ਤੋਂ ਨਾ ਹੋਵੇ, ਸ਼ਾਇਦ ਇਹ ਮਿਡਲ ਈਸਟ ਤੋਂ ਨਾ ਹੋਵੇ, ਹਨਾ। ਉੱਥੇ ਚਲੋ ਐਕਸੈਪਸ਼ਨ ਹੈ ਵੀ ਪਤਾ ਨੀ ਅਗਲੇ ਨੇ ਮੈਂ ਉਹਨੂੰ ਸਤਿ ਸ਼੍ਰੀ ਅਕਾਲ ਕਵਾਂ ਤੇ ਉਹ ਮੋਹਰੇ ਨੂੰ ਪਤਾ ਨੀ ਕਿਹੜੀ ਬੋਲੀ ਜਾਂ ਸਮਝੇ ਨਾ ਮੈਨੂੰ, ਪਰ ਜਦੋਂ ਆਪਾਂ ਗੁਰੂ ਸਾਹਿਬ ਦਾ ਦਿੱਤਾ ਹੋਇਆ ਸਰੂਪ ਧਾਰਨ ਕਰ ਲਿਆ, ਕੇਸ ਰੱਖ ਲਏ, ਪੱਗ ਬੰਨ ਲਈ, ਤਾਂ ਸਾਡੇ ਸਿਰ ਹੋਰ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ। ਇੱਦਾਂ ਨਾ ਆਪਾਂ ਭੁੱਲ ਕੇ ਸੋਚੀਏ ਵੀ ਲੋਕ ਸਾਨੂੰ ਬੁਲਾਉਣਗੇ, ਅਸੀਂ ਬੜੇ ਮਹਾਨ ਬਣ ਗਏ ਹਾਂ। ਅਸਲ ਦੇ ਵਿੱਚ ਕੀ ਆ, ਅਸੀਂ ਬੁਲਾਉਣਾ ਆ, ਅਸੀਂ ਖਾਸ ਕਰਕੇ ਜਿਹਨੇ ਸਰੂਪ ਹੋਰ ਬਣਾਇਆ ਸਾਡੀ ਸਾਂਝ ਸਰੂਪ ਦੀ ਵੀ ਆ, ਕਿਉਂਕਿ ਸਰੂਪ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੋਇਆ ਆ। ਦੇਖੋ ਕੇਸ ਦਾੜੀ ਤਾਂ ਜਿਹੜੇ ਕੁਦਰਤ ਰੱਬ ਨੇ ਦਿੱਤੇ ਹੋਏ ਨੇ, ਪਰ ਜਿਹੜਾ ਸਾਡਾ ਪੱਗ ਬੰਨਣੀ ਆ, ਸਾਡਾ ਜਿਹੜੇ ਇਹ ਸਾਨੂੰ ਗੁਰੂ ਸਾਹਿਬ ਨੇ ਬਖਸ਼ ਦਿੱਤੀ ਹੋਈ ਆ, ਇਹ ਸਾਨੂੰ ਅਲਾਊਡ ਨਹੀਂ ਸੀਗਾ, ਸਾਡੀ ਕੌਮ ਨੂੰ ਸਾਡੇ ਖਿੱਤੇ ਦੇ ਵਿੱਚ ਬੈਨ ਕੀਤੇ ਹੋਏ ਸੀ, ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦੇ ਜਿਹੜੀ ਸੈਕਰੀਫਾਈਸ ਹੈ, ਉਹਨਾਂ ਦਾ ਜਿਹੜੇ ਕੁਰਬਾਨੀਆਂ ਦੇ ਕਰਕੇ ਇਹ ਸਰੂਪ ਸਾਨੂੰ ਮਿਲੇ ਨੇ। ਸੋ ਅਸੀਂ ਜਦੋਂ ਕਿਤੇ ਵੀ ਸਰੂਪ ਵਾਲਾ ਸਿੱਖ ਦੇਖੀਏ ਜਾਂ ਵਿਅਕਤੀ ਦੇਖੀਏ, ਤਾਂ ਚਾਹੇ ਉਹ ਕੋਈ ਨੀ, ਜੇ ਉਹ ਸਾਧ ਪੁਰਸ਼ ਵੀ ਹੈ, ਉਹਨੇ ਬਾਣਾ ਵੀ ਸਾਧਾਂ ਵਾਲਾ ਵੀ ਪਾਇਆ ਹੋਇਆ, ਤਾਂ ਆਪਾਂ ਉਹਨੂੰ ਜ਼ਰੂਰ ਬੁਲਾਉਣਾ। ਸਾਨੂੰ ਪਤਾ ਹੈ ਉਸਨੇ ਇਹ ਬਾਣਾ ਧਾਰਨ ਕੀਤਾ ਹੋਇਆ, ਸਾਧ ਦਾ ਬਾਣਾ ਧਾਰਨ ਕੀਤਾ ਹੋਇਆ, ਸਿੱਖ ਦਾ ਬਾਣਾ ਧਾਰਨ ਕੀਤਾ ਹੋਇਆ, ਕਿਸੇ ਹੋਰ ਧਰਮ ਨੇ ਵੀ, ਜਿੱਦਾਂ ਹੁਣ ਬੋਧੀ ਹੈ, ਬਹੁਤ ਸਾਰੇ ਟ੍ਰੇਨ ਸਟੇਸ਼ਨਾਂ ਤੇ ਤੁਸੀਂ ਜਾਓ ਤਾਂ ਤੁਹਾਨੂੰ ਬੋਧੀ ਜਿਹੜੇ ਨੇ ਉਹ ਦਿਸਣਗੇ, ਆਸਟ੍ਰੇਲੀਆ ਦੇ ਵਿੱਚ ਵੀ ਦਿਸਣਗੇ, ਸਿਡਨੀ ਦੇ ਵਿੱਚ ਖਾਸ ਕਰਕੇ ਸੈਂਟਰਲ ਸਟੇਸ਼ਨ ਤੇ ਤੁਹਾਨੂੰ ਦਿਸਣਗੇ, ਤੇ ਦੋ ਚਾਰ ਉਹਨਾਂ ਨੇ ਉਹ ਬੋਧੀ ਨਾਲ ਡਰੈਸ ਪਾਈ ਹੁੰਦੀ ਹੈ ਹਨਾ ਕੇਸਰੀ, ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਇਸ ਧਰਮ ਤੋਂ ਆ, ਤਾਂ ਤੁਸੀਂ ਬੁਲਾ ਲਓ ਹਨਾ ਉਹਨਾਂ ਨੂੰ, ਜ਼ਰੂਰ ਪਿਛ ਕਰੋ ਜੇ ਬੋਲ ਕੇ, ਨਹੀਂ ਤਾਂ ਸਿਰ ਝੁਕਾ ਕੇ ਜ਼ਰੂਰ ਕਰੋ। ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਹਾਂ ਤਾਂ ਅਸੀਂ ਇੱਕ ਕਮਿਊਨੀਕੇਸ਼ਨ ਦਾ ਚੈਨਲ ਖੋਲ ਲੈਂਦੇ ਹਾਂ ਅਗਲੇ ਦੇ ਨਾਲ ਐਂਗਲ, ਤੇ ਉਹਦੇ ਵਿੱਚੋਂ ਬੜਾ ਕੁਛ ਨਿਕਲਦਾ ਹੈ। ਜਦੋਂ ਆਪਾਂ ਚੈਨਲ ਖੋਲਣਾ ਹੀ ਨਹੀਂ, ਹੁਣ ਤੁਸੀਂ ਰੇਡੀਓ ਸੁਣ ਰਹੇ ਹਾਂ, ਇਹਨੂੰ ਆਨ ਕੀਤਾ ਤਾਂ ਆਨ ਕਰਕੇ ਵੀ ਆਪਾਂ ਗੱਲਾਂ ਕਰ ਰਹੇ ਹਾਂ, ਕਰਨਾ ਹੀ ਨਹੀਂ, ਐਪ ਹੀ ਨਹੀਂ ਡਾਊਨਲੋਡ ਕਰਨੀ ਤੇ ਆਪਾਂ ਨੂੰ ਕਿੱਦਾਂ ਪਤਾ ਲੱਗੇਗੀ। ਸੋ ਇਹ ਜਿਹੜਾ ਇੱਕ ਦੂਜੇ ਨੂੰ ਬੁਲਾਉਣਾ, ਸਾਂਝਾਂ ਵਧਾਉਣੀਆਂ, ਇਹ ਇੱਕ ਐਡਵਾਂਸ ਥਿੰਕਿੰਗ ਹੈ ਜਿਹੜੀ ਸਾਨੂੰ ਗੁਰੂ ਸਾਹਿਬਾਂ ਨੇ ਦਿੱਤੀ ਆ, ਔਰ ਮੈਨੂੰ ਵੀ ਸਮਝਣ ਚ ਬਹੁਤ ਟਾਈਮ ਲੱਗਿਆ, ਅਨੁਭਵ ਕਰਨ ਚ ਬਹੁਤ ਟਾਈਮ ਲੱਗਿਆ, ਪਰ ਮੈਨੂੰ ਹੁਣ ਬੜਾ ਲੁਤਫ ਆਉਂਦਾ, ਬੜਾ ਆਨੰਦ ਆਉਂਦਾ ਆ ਜਦੋਂ ਮੈਂ ਗੁਰੂ ਸਾਹਿਬ ਦੀ ਦਿੱਤੀ ਹੋਈ ਦਾਤ ਨੂੰ ਵਰਤਦਾ ਆ। ਔਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਆਪਣੇ ਆਲੇ ਦੁਆਲੇ ਮਾਹੌਲ ਹੋਰ ਬਹੁਤ ਸੁਖਾਵਾਂ ਬਣ ਸਕਦਾ ਜੇ ਅਸੀਂ ਇਸ ਦਾਤ ਨੂੰ ਚੰਗੇ ਤਰੀਕੇ ਨਾਲ ਵਰਤੀਏ, ਆਉਂਦੇ ਜਾਂਦੇ ਨੂੰ ਬੁਲਾਈਏ, ਹਾਲ ਚਾਲ ਪੁੱਛੀਏ, ਆਪ ਨੂੰ ਵੀ ਸਕੂਨ ਮਿਲਦਾ, ਅਗਲੇ ਨੂੰ ਵੀ ਚੰਗਾ ਲੱਗਦਾ। ਸੋ ਇਹ ਗੱਲਬਾਤ ਮੈਂ ਚਾਹੁੰਦਾ ਸੀਗਾ ਕਿ ਅੱਜ ਆਪਾਂ ਕਰੀਏ, ਇਹਦੇ ਬਾਰੇ ਹੋਰ ਵੀ ਆਪਾਂ ਵਿਸਥਾਰ ਚ ਜਾਵਾਂਗੇ, ਜਾ ਸਕਦੇ ਹਾਂ, ਤੁਸੀਂ ਵੀ ਆਪਣੀ ਸਾਂਝ ਪਾ ਸਕਦੇ ਹੋ। ਕਾਫੀ ਸੱਜਣ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ, ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ। ਤੇ ਇੱਕ ਵਾਰੀ ਫੇਰ ਪ੍ਰੋਗਰਾਮ ਚ ਮੈਂ ਸਾਰਿਆਂ ਨੂੰ ਜੀ ਆਇਆ ਕਹਿੰਦਾ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਦਾ ਸ਼ੁਰੂਆਤੀ ਗੀਤ ਹੈ ਉਹ ਕੱਲ ਜੀ ਐਸ ਚਾਹਲ ਉਹਨਾਂ ਨੇ ਤਿੰਨ ਚਾਰ ਵਾਰੀ ਫਰਮਾਇਸ਼ ਕੀਤੀ ਸੀ, ਤੇ ਹੁਣ ਪਰਵੀਤ ਉਹਨਾਂ ਨੇ ਗੀਤ ਅਕਵਾਇਰ ਕਰਕੇ ਲਿਆਂਦਾ ਆ, ਨਵੀਂ ਫਿਲਮ ਚੱਲ ਮੇਰਾ ਪੁੱਤ ਦੇ ਵਿੱਚੋਂ ਅਮਰਿੰਦਰ ਗਿੱਲ ਦਾ, ਉਹ ਆਪਾਂ ਲਾਵਾਂਗੇ। ਤੇ ਉਸ ਤੋਂ ਬਾਅਦ ਹੋਰ ਵੀ ਕਈ ਗੀਤ ਨੇ ਜਿਹੜੇ ਕੱਲ ਦੇ ਫਰਮਾਇਸ਼ੀ ਰਹਿ ਗਏ ਸੀ, ਉਹ ਵੀ ਆਪਾਂ ਹਿੰਦੀ ਦਾ ਵੀ ਗੀਤ ਸੁਣਾਉਣਾ ਹੈ ਤੇ ਨਾਲ ਗੱਲਾਂ ਬਾਤਾਂ ਵੀ ਕਰੀ ਜਾਣੀਆਂ। ਤੁਸੀਂ ਆਪਣੇ ਸੁਨੇਹ ਵੀ ਸਾਡੇ ਤੱਕ ਪਹੁੰਚਾਈ ਜਾਓ, ਕਿਉਂਕਿ ਅੱਜ ਦਿਨ ਐਤਵਾਰ ਹੈ, ਖੁੱਲ ਕੇ ਦਿਲ ਵਾਲੀ ਗੱਲਾਂ ਕਰਦੇ ਹਾਂ। ਤੋਂ ਆਓ ਪਹਿਲਾਂ ਅਮਰਿੰਦਰ ਗਿੱਲ ਦਾ।
ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਫਿਕਰਾਂ ਵਿੱਚ ਰੁਲ ਗਏ ਸੋਹਣੇ ਹੁਸਨਾ ਦੇ ਨੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ। ਚੜਦੀ ਦੇ ਸਾਲ ਚ ਤੁਰੀਆਂ, ਮੁੰਡਿਆਂ ਦੇ ਐਨ ਬਰਾਬਰ ਰਿਜਕਾਂ ਦੀ ਪਾਲ ਚ ਤੁਰੀਆਂ, ਡਾਰਾਂ ਦੀਆਂ ਡਾਰਾਂ ਬਨ ਕੇ, ਡਾਰਾਂ ਦੀਆਂ ਡਾਰਾਂ ਬਨ ਕੇ ਪੂਰਾਂ ਦੇ ਪੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ। ਕੱਲੇ ਪੁੱਤ ਨਹੀਂ ਪਰਦੇਸੀ ਆਏ, ਆ ਟੁਕੀਆਂ ਨੇ ਧੀਆਂ, ਆਪਣਾ ਆਪਣਾ ਦਾਣਾ ਪਾਣੀ ਚੁਗਣਾ ਰੱਬ ਦਿਆਂ ਜੀਆਂ, ਸਾਰੇ ਟੱਬਰ ਨੱਕ ਬੁਲਵੱਟੇ ਜਿਸ ਦਿਨ ਸੀ ਉਹ ਜਮੀ, ਦੋ ਦੋ ਟੱਬਰ ਵਲੈ ਤਿਲੈ ਆਈ, ਉਹੀ ਤੀ ਨਿਕਮੀ, ਕਰਦਿਆਂ ਨੇ ਸੋਲ ਜਿੰਦੜੀਆਂ ਹਰ ਕੋਈ ਕੰਮ ਪਾਰਾ ਹੌਲਾ, ਸੂਲਾਂ ਤੇ ਸੋਹਣ ਜਿਹਾਏ ਚੰਦਰੀ ਪਿਆਰ ਦਾ ਰੌਲਾ, ਆਪਣਿਆਂ ਨੂੰ ਆਪਣੇ ਲੁੱਟਦੇ, ਆਪਣਿਆਂ ਨੂੰ ਆਪਣੇ ਲੁੱਟਦੇ, ਤੱਕ ਕੇ ਮਜਬੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਇੱਥੇ ਵੀ ਯਾਦ ਰੱਖੀ ਐ ਮਾਪਿਆਂ ਦੀ ਕੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਆਪਾਂ ਦੇ ਦੇਸੋਂ ਕੁੜੀਆਂ।
ਜੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਸੀਗੇ ਤੇ ਫਿਲਮ ਵੀ ਕਹਿੰਦੇ ਵਧੀਆ ਹੋਏਗੀ। ਯਾਰ ਐਂਟਰਟੇਨਮੈਂਟ ਜਗਤ ਦੇ ਵਿੱਚ ਕਾਫੀ ਕੁਛ ਵਧੀਆ ਆ ਰਿਹਾ, ਬਸ ਆਪਣੀ ਚੋਣ ਹੁੰਦੀ ਹੈ ਕਿ ਗੀਤ ਸੁਣਨਾ। ਅੱਜ ਚਲੋ ਆਪਾਂ ਮੌਸਮ ਦੀ ਜਾਣਕਾਰੀ ਤੋਂ ਸ਼ੁਰੂ ਕਰਦੇ ਹਾਂ, ਹੁਣ ਪਹਿਲਾਂ ਬਾਕੀ ਸ਼ਹਿਰਾਂ ਨੂੰ ਨਾਲ ਲਈਏ। ਸ਼ੁਰੂ ਕਿੱਥੋਂ ਕਰੀਏ ਜੀ? ਹਾਂਜੀ ਸਿਡਨੀ ਤੋਂ ਕਰਦੇ ਹਾਂ। ਅੱਜ 20 ਡਿਗਰੀ ਰਹੇਗਾ, ਦਿਨ ਸਾਫ਼ ਰਹੇਗਾ। ਮੈਲਬਰਨ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ, 15 ਡਿਗਰੀ। ਬ੍ਰਿਸਬਨ ਦੇ ਵਿੱਚ ਜਿੱਥੋਂ ਅਸੀਂ ਆ ਰਹੇ ਹਾਂ ਉੱਥੇ ਦਿਨ ਬਹੁਤ ਸੋਹਣਾ ਸੀਗਾ, ਅੱਜ 23 ਡਿਗਰੀ ਤੇ ਹਲਕੇ ਉੱਤਰ ਵੰਗੀ ਬੱਦਲ ਵੀ ਹੋ ਸਕਦੇ ਨੇ। ਪਰਥ ਦੇ ਵਿੱਚ 19 ਡਿਗਰੀ ਤੇ ਐਡਲੇਡ ਦੇ ਵਿੱਚ ਘਣੇ ਬੱਦਲ ਤੇ ਹਲਕੇ ਬੂੰਦਾਬਾਂਦੀ ਵੀ ਦਿੱਤੀ ਗਈ ਹੈ 18 ਡਿਗਰੀ, ਕੈਨਬਰਾ ਦੇ ਵਿੱਚ ਕਾਫੀ ਠੰਡ -1 ਤੋਂ ਲੈ ਕੇ 15 ਡਿਗਰੀ, ਹੋਬਾਰਟ ਦੇ ਵਿੱਚ 5 ਤੋਂ ਲੈ ਕੇ 14 ਡਿਗਰੀ ਤੇ ਡਾਰਵਿਨ ਦੇ ਵਿੱਚ ਦਿਨ ਸੁੱਕਾ ਹੀ ਰਹੇਗਾ 32 ਡਿਗਰੀ ਤਾਪਮਾਨ ਅੱਜ ਇੱਥੇ ਦੱਸਿਆ ਗਿਆ। ਤੇ ਸੁਨੇਹੇ ਲੈਂਦੇ ਜੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਹੀ ਸੱਤੀ ਉਹਨਾਂ ਦਾ ਫੋਨ ਆਇਆ ਸੀ ਤੇ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਚਾਚਾ ਜੀ ਦਾ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨੂੰ ਵੀ ਭੇਜ ਦਾਂਗੇ ਜੀ ਸਤਿ ਸ੍ਰੀ ਅਕਾਲ ਜਦੋਂ ਆ ਗਏ। ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਮੈਲਬਨ ਦਾ, ਵੈਦਰ ਦੱਸ ਰਹੇ ਨੇ, ਕਹਿੰਦੇ ਅੱਜ ਇੱਥੇ ਬੱਦਲਵਾਈ ਆ, ਤੁਸੀਂ ਕਿੱਦਾਂ ਹੋ? ਮੈਂ ਠੀਕ ਆ ਕਹਿੰਦੀ, ਤੇ ਤੁਸੀਂ ਚੜ੍ਹਦੀ ਕਲਾ ਚ ਠੀਕ ਠਾਕ ਹੋ? ਚਲੋ ਦਲਜੀਤ ਸਿੰਘ ਮਹਿਤਾ ਚੌਂਕ, ਹਾਂਜੀ ਬਾਈ ਜੀ ਕੀ ਹਾਲ ਆ? ਇੰਡੀਆ ਠੀਕ ਠਾਕ, ਉਹ ਵੀ ਸੰਧੂ ਸਾਹਿਬ ਦੇ ਬੇਟੇ ਦੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ ਜੀ। ਬਿਲਕੁਲ ਜਸਪਾਲ ਸਿੰਘ ਸੰਧੂ ਉਹਨਾਂ ਦੇ ਬੇਟੇ ਦਾ ਜਨਮਦਿਨ ਸੀਗਾ। ਤੇ ਸੁਖਵਿੰਦਰ ਸੋਨ ਭਾਜੀ ਕੀ ਹਾਲ ਚਾਲ? ਠੀਕ ਠਾਕ, ਗੁੱਡ ਮਾਰਨਿੰਗ, ਠੀਕ ਠਾਕ ਹੋ? ਤੇ ਬਚਿੱਤਰ ਮੌਲ ਭੁੱਲਰ, ਕਿਆ ਬਾਤ ਹੈ, ਬੜੀ ਦੇਰ ਬਾਅਦ ਆਏ ਹੋ ਬਾਈ ਜੀ, ਕੀ ਹਾਲ ਚਾਲ ਹੈ? ਉਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਹੋਣੀ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਸੁਨੇਹਾ ਭੇਜਿਆ ਕਿ ਅਰਬਨ ਸਪੋਰਟ ਕੈਨੇਡਾ ਤੋਂ ਉਹਨਾਂ ਦੇ ਮਿੱਤਰ ਸਤਦੇਵ ਸਿੰਘ ਬਿਲਿੰਗ ਅਰਮਨ ਰੇਡੀਓ ਸੁਣ ਰਹੇ ਹਨ, ਮੈਸੇਜ ਆ ਦਿੱਤਾ ਜੀ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਤੇ ਇਹ ਡਾਕਟਰੀ ਦੇ ਮਾਹਰ ਨੇ ਤੇ ਮੈਨੂੰ ਲੱਗਦਾ ਹੋਮਿਓਪੈਥੀ ਜਾਂ ਨੈਚੁਰੋਪੈਥੀ ਕਰਦੇ ਨੇ, ਆਪਾਂ ਇਹਨਾਂ ਨੂੰ ਜ਼ਰੂਰ ਪ੍ਰੋਗਰਾਮ ਚ ਲਿਆ ਕਰਾਂਗੇ। ਮੈਂ ਮਿੰਟੂ ਭਾਜੀ ਨਾਲ ਸ਼ਾਇਦ ਤੁਸੀਂ ਤੁਹਾਡੀ ਗੱਲ ਹੋਈ ਹੈ, ਤੁਸੀਂ ਦੱਸਿਆ ਤੇ ਆਪਾਂ ਇਸ ਨੂੰ ਆਪਾਂ ਫੋਲੋ ਕਰਾਂਗੇ ਹੌਲੀ ਹੌਲੀ ਜੀ ਆਇਆਂ ਨੂੰ ਪ੍ਰੋਗਰਾਮ। ਅਮਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਲਾਲੀ ਸੰਧੂ ਕੀ ਹਾਲ ਚਾਲ ਆ ਜੀ? ਕਹਿੰਦੇ ਤੁਸੀਂ ਬ੍ਰਿਸਬੇਨ ਤੋਂ ਨਿਊ ਸਾਊਥ ਵੇਲਸ ਜਾ ਰਹੇ ਹੋ ਤੇ ਅਸੀਂ ਬਾਇਰਨ ਬੇ ਜਿਹੜੀ ਕਿ ਨਿਊ ਸਾਊਥ ਵੇਲਸ ਤੋਂ ਸਨਰਾਈਜ਼ ਦੇਖ ਕੇ ਵਾਪਸ ਬ੍ਰਿਸਬੇਨ ਆ ਰਹੇ ਹਾਂ, ਬਹੁਤ ਖੂਬਸੂਰਤ ਦਿਨ ਨੇ, ਇੰਜੋਏ ਦ ਡ੍ਰਾਈਵ। ਰਾਹ ਚ ਆਪਾਂ ਕਿਤੇ ਨਾ ਕਿਤੇ ਸਾਡੇ ਟਾਕਰੇ ਹੋ ਜਾਣੇ ਲੱਗਦਾ ਮੈਨੂੰ ਫ੍ਰੀਵੇ ਦੇ ਉੱਤੇ। ਤਾਂ ਦੇਖੋ ਇਹ ਵੀ ਇੱਕ ਬਹੁਤ ਵਧੀਆ ਗੱਲ ਹੈ, ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਕਿ ਤੜਕੇ ਉੱਠੋ, ਸਵੇਰੇ ਜਾਓ, ਛੁੱਟੀ ਵਾਲੇ ਦਿਨ ਨਿਕਲੋ ਬਾਹਰ, ਫੇਸਬੁੱਕ ਸੋਸ਼ਲ ਮੀਡੀਆ ਦੀ ਦੁਨੀਆਂ ਤੋਂ, ਵਟਸਐਪ ਦੀ ਦੁਨੀਆਂ ਤੋਂ ਜਾ ਕੇ ਦੇਖੋ ਕਿੰਨਾ ਖੂਬਸੂਰਤ ਦਿਨ ਚੜ੍ਹਦਾ ਆ, ਸਮੁੰਦਰ ਦੇ ਵਿੱਚੋਂ ਸੂਰਜ ਨਿਕਲਦਾ ਜਿੱਦਾਂ ਅੱਗ ਦਾ ਗੋਲਾ ਨਿਕਲਦਾ ਆ। ਔਰ ਬਾਇਰਨ ਬੇ ਇੱਕ ਬਹੁਤ ਖੂਬਸੂਰਤ ਜਗ੍ਹਾ ਆ, ਨਿਊ ਸਾਊਥ ਵੇਲਸ ਦੇ ਵਿੱਚ ਗੋਲਡ ਕੋਸਟ ਦੇ ਲਾਗੇ ਹੀ ਆ। ਤਾਂ ਉੱਥੇ ਲਾਈਟ ਹਾਊਸ ਬਣਿਆ ਹੋਇਆ, ਬੜਾ ਮਸ਼ਹੂਰ ਲਾਈਟ ਹਾਊਸ ਆ, ਉੱਥੇ ਜਾ ਕੇ ਦੇਖੋ, ਬੈਠ ਕੇ ਦੇਖੋ ਸੂਰਜ ਨਿਕਲਦਾ ਨਜ਼ਾਰੇ। ਇਹ ਲੈਣੇ ਪੈਂਦੇ ਆ, ਇਹ ਸ੍ਰਿਸ਼ਟੀ ਦੇ ਵਿੱਚ ਹਰੇਕ ਟਾਈਮ ਹੁੰਦੇ ਆ, ਪਰ ਆਪਾਂ ਨੂੰ ਅਸਪਤਾਲ ਸਾਨੂੰ ਰਣਜੀਤ ਬੁਲਾ ਰਹੇ ਨੇ ਮੈਲਬਨ ਤੋਂ, ਕੀ ਹਾਲ ਚਾਲ ਰਣਜੀਤ ਜੀ? ਠੀਕ ਠਾਕ ਹੋ? ਰੁਪਿੰਦਰ ਗਿੱਲ ਮੋਗੇ ਵਾਲੇ ਵੀ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਨਿਸ਼ਾਂਤ ਸਿੰਘ ਬਾਠ, ਹਾਂਜੀ ਅਮਰੀਕਾ ਕੈਲੀਫੋਰਨੀਆ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਰ ਮੁਹੰਮਦ ਜੀ ਕਿੱਦਾਂ? ਠੀਕ ਠਾਕ ਹੋ ਜੀ? ਹਾਜ਼ਰੀ ਲਾ ਲਓ ਜੀ, ਹਾਂਜੀ ਲੱਗ ਗਏ ਜੀ, ਹਾਜ਼ਰ ਹੈ ਜੀ। ਜੀ ਆਇਆਂ ਨੂੰ ਪ੍ਰੋਗਰਾਮ, ਸਵਾਗਤ ਹੈ ਸਾਰਿਆਂ ਦਾ। ਤਾਂ ਪ੍ਰੋਗਰਾਮ ਜਾਰੀ ਆ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਆ ਰਹੇ ਨੇ, ਗੱਲਾਂ ਬਾਤਾਂ ਆਪਾਂ ਖੁੱਲ ਕੇ ਕਰਾਂਗੇ, ਕਈ ਮਸਲੇ ਨੇ ਤੇ ਕਈ ਇੰਟਰਸਟਿੰਗ ਖਬਰਾਂ ਵੀ ਆ, ਨਿਊਜ਼ ਇੰਟਰਸਟਿੰਗ ਤੁਹਾਡੇ ਨਾਲ ਸਾਂਝੀ ਕਰਨੀ ਆ। ਤੇ ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਦੱਸਦਾ ਕਿ ਮੈਂ ਇਸ ਵੇਲੇ ਜੀ ਡਰਾਈਵ ਕਰ ਰਹੇ ਹਾਂ, ਡਰਾਈਵ ਨੀ ਕਰ ਰਹੇ ਮਤਲਬ ਡਰਾਈਵ ਤੇ ਆ, ਡਰਾਈਵ ਮੇਰੀ ਪਤਨੀ ਕਰ ਰਹੀ ਆ ਤੇ ਮੈਂ ਪ੍ਰੋਗਰਾਮ ਕਰ ਰਿਹਾ। ਸੋ ਚੱਲਦੇ ਚੱਲਦੇ ਅੱਜ ਪ੍ਰੋਗਰਾਮ ਆਪਾਂ ਕਰਾਂਗੇ। ਸੋ ਜਗਤਾਰ ਸਿੰਘ ਚੌਲ ਮਨੀਲੇ ਵਾਲੇ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ, ਆਓ ਜੀ ਮਨੀਲੇ ਵਾਲੇ ਹੋ ਜਗਤਾਰ ਜੀ, ਠੀਕ ਠਾਕ ਹੋ? ਤੇ ਲਓ ਫਿਰ ਹੁਣ ਅਗਲਾ ਗੀਤ ਆਪਾਂ ਇੱਕ ਸੁਣਦੇ ਹਾਂ ਹਿੰਦੀ ਦਾ। ਇਹ ਕੱਲ ਫਰਮਾਇਸ਼ ਆਈ ਸੀ ਚੂੜੀ ਮਜ਼ਾ ਨਾ ਦੇ, ਨਹੀਂ ਨਹੀਂ ਇਹ ਨੀ ਚੂੜੀ ਨਹੀਂ, ਚੂੜੀ ਨਹੀਂ ਜੇ ਮੇਰਾ ਦਿਲ। ਅਸਲ ਦੇ ਵਿੱਚ ਮੈਂ ਗੀਤ ਕੱਲ ਸੁਣ ਰਿਹਾ ਸੀ, ਚੂੜੀ ਮਜ਼ਾ ਨਾ ਦੇ ਕਿਤੇ ਲੱਗਿਆ ਹੋਇਆ ਸੀਗਾ, ਚਾਹ ਡੀਜੇ ਨੇ ਲਾਇਆ ਹੁਣ ਮੈਨੂੰ ਯਾਦ ਨੀ। ਤੇ ਚਲੋ ਪਰ ਇਹ ਆਪਾਂ ਦੋਨੋਂ ਗੀਤ ਬੜੇ ਖੂਬਸੂਰਤ ਨੇ, ਇਹ ਗੀਤ ਤੁਹਾਨੂੰ ਅਗਲੇ ਹਫ਼ਤੇ ਸੁਣਾਵਾਂਗੇ, ਪਰ ਅੱਜ ਜਿਹੜਾ ਫਰਮਾਇਸ਼ੀ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ, ਆਓ ਗੀਤ ਦਾ ਨਾਮ। ਚੂੜੀ ਨਹੀਂ ਮੇਰਾ
दिल है देखो देखो टूटना छुड़ी नहीं है मेरा दिल है देखो देखो टूटना छुड़ी नहीं है मेरा डालो इनमें हाथ कांच है कच्चा लेकिन इनसे वो सच्चा सिंगार सोना नहीं चांदी नहीं हीरा नहीं मोती नहीं कीमत इनकी प्यार फूलों सी नाजुक है देखो 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 चूड़ी नहीं है मेरा
अच्छा सर
चूड़ी नहीं है मेरा दिल है देखो देखो टूटना चूड़ी नहीं है मेरा प्यार भरा ओ मेरे मन में लाजवाब बेमिसाल देखो देखो टूटना चूड़ी नहीं है मेरा चूड़ी नहीं है मेरा दिल है देखो देखो टूटना चूड़ी नहीं है मेरा
ਪੁਲਿਸ ਨੂੰ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ ਪ੍ਰੋਟੈਸਟ ਰੋਕਣ ਦੇ ਲਈ ਤੇ 6-7 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਜਿਹੜੇ ਕਿ ਪ੍ਰੋਟੈਸਟਰ ਦੇ ਉੱਤੇ ਹਮਲਾ ਕਰ ਰਹੇ ਸਨ। ਕਾਫੀ ਲੰਬਾ ਝੇੜਾ ਪਾ ਲਿਆ ਆ, ਇਹ ਮੈਨੂੰ ਲੱਗਦਾ ਛੇਤੀ ਬੰਦ ਨਹੀਂ ਹੁੰਦਾ ਦਿਖਾਈ ਦੇ ਰਿਹਾ। ਤੇ ਉਧਰ ਚੀਨ ਦੀਆਂ ਅਖਬਾਰਾਂ ਜਿਹੜੀਆਂ ਰਿਪੋਰਟ ਕਰ ਰਹੀਆਂ ਨੇ ਕਿ ਇਸ ਪ੍ਰੋਟੈਸਟ ਦੇ ਪਿੱਛੇ ਹਾਂਗਕਾਂਗ ਦੇ ਪਿੱਛੇ CIA ਦਾ ਕੰਮ ਹੈ, CIA ਕਰਾ ਰਹੀ ਆ, ਤੇ ਸ਼ਾਇਦ ਉਹਨਾਂ ਕੋਲ ਇਨਫੋਰਮੇਸ਼ਨ ਹੋਵੇ। ਪਰ ਇੱਕ ਕਾਨੂੰਨ ਦੇ ਬਣਨ ਨੂੰ ਲੈ ਕੇ ਪ੍ਰੋਟੈਸਟ ਸ਼ੁਰੂ ਹੋਇਆ, ਉਹ ਸਰਕਾਰ ਨੂੰ ਝੁਕਣਾ ਪਿਆ ਤੇ ਨਹੀਂ ਅਸੀਂ ਨਹੀਂ ਕਰਦੇ ਹੁਣ ਬੰਦ ਕਰਤਾ। ਪਰ ਇਹ ਹੁਣ ਗਾਂਹ ਤੇ ਗਾਂਹ ਵਧੀ ਜਾ ਰਿਹਾ, ਹੁਣ ਹੋਰ ਮੰਗਾਂ ਆ ਰਹੀਆਂ, ਤੋ ਕਿਤੇ ਨਾ ਕਿਤੇ ਪ੍ਰੋਟੈਸਟ ਜਾ ਕੇ ਨਾ ਫਿਰ ਖਰਾਬੇ ਵੱਲ ਨੂੰ ਵੀ ਤੁਰ ਪੈਂਦੇ ਆ, ਡੈਮੇਜ ਕਰਨ ਲੱਗ ਪੈਂਦੇ ਲੋਕਾਂ ਨੂੰ, ਲੋਕ ਤੇ ਦੁਖੀ ਹੋ ਜਾਂਦੇ ਨੇ। ਤੋ ਮੈਨੂੰ ਲੱਗਦਾ ਕਿ ਮੈਂ ਥੋੜੀ ਹੋਰ ਵੀ ਸਟੱਡੀ ਕਰੂੰਗਾ। ਜਗਤਾਰ ਗਿੱਲ ਭਾਜੀ ਹਾਂਗਕਾਂਗ ਵਾਲੇ, ਜੇ ਤੁਸੀਂ ਵੀ ਦੱਸਿਓ ਮਾੜਾ ਜਿਹਾ ਲੋਕ ਕੀ ਸੋਚ ਰਹੇ ਨੇ ਜੋ ਹਾਂਗਕਾਂਗ ਦੇ ਵਿੱਚ ਹੋ ਰਿਹਾ। ਇੱਕ ਖਬਰ ਨੂੰ ਅਸੀਂ ਕਈ ਦਿਨਾਂ ਤੋਂ ਫੋਲੋ ਕਰ ਰਹੇ ਹਾਂ, ਉਸ ਦੇ ਵਿੱਚ ਆਸਟ੍ਰੇਲੀਆ ਦਾ ਇੱਕ ਨੌਜਵਾਨ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਗਿਆ, ਉਸਦੀ ਗਰਲਫ੍ਰੈਂਡ ਵੀ ਕਤਲ ਕਰ ਦਿੱਤੀ ਗਈ, ਅਮਰੀਕਨ ਸੀਗੀ ਉਹ, ਤੇ ਉਹਦੇ ਜਿਹੜੇ ਕਾਤਲ ਸੀ ਦੋ ਉਹ ਭੱਜੇ ਹੋਏ ਨੇ, ਤੇ ਤਕਰੀਬਨ 3-4 ਹਜ਼ਾਰ ਕਿਲੋਮੀਟਰ ਕਈ ਸੂਬਿਆਂ ਦੇ ਪਾਰ ਉਹਨਾਂ ਦੀਆਂ ਗੱਡੀਆਂ ਲੱਭੀਆਂ ਨੇ, ਪੁਲਿਸ ਨੇ ਘੇਰਾ ਪਾਇਆ ਪਰ ਉੱਥੋਂ ਵੀ ਉਹ ਭੱਜ ਗਏ ਨੇ। ਹੁਣ ਪੁਲਿਸ ਨੂੰ ਖਤਰਾ ਹੈ ਕਿ ਸ਼ਾਇਦ ਉਹਨਾਂ ਚੋਂ ਇੱਕ ਕਾਤਲ ਜਿਹੜਾ ਆ ਉਹ ਕਿਤੇ ਨਾ ਕਿਤੇ ਜੰਗਲਾਂ ਦੇ ਵਿੱਚ ਮਰ ਚੁੱਕਾ ਆ, ਤੇ ਹੁਣ ਉੱਥੇ ਜੰਗਲਾਂ ਦੇ ਵਿੱਚ ਲੱਭਣਾ ਬੜਾ ਮੁਸ਼ਕਲ ਹੈ ਕਿਉਂਕਿ ਬਰਫ਼ ਬੜੀ ਹੁੰਦੀ ਹੈ ਤੇ ਜੰਗਲ ਦੇ ਵਿੱਚ ਇਟਸ ਵੈਰੀ ਹਾਰਡ ਟੂ ਟ੍ਰੈਕ। ਕਹਿ ਰਹੇ ਜੀ ਆਪਾਂ ਨਿਗਾਹ ਰੱਖਾਂਗੇ ਤੇ ਕੀ ਚੱਲ ਰਿਹਾ। ਸਿਡਨੀ ਦੇ ਵਿੱਚ ਜਿਹੜੇ ਅਪਾਰਟਮੈਂਟ ਬਣ ਰਹੇ ਨੇ ਉਸ ਦੇ ਵਿੱਚ ਹਰੇਕ ਮਹੀਨੇ ਕੋਈ ਨਾ ਕੋਈ ਅਪਾਰਟਮੈਂਟ ਦੀ ਜਿਹੜੀ ਸ਼ਿਕਾਇਤ ਹੈ ਤੁਸੀਂ ਮੀਡੀਆ ਦੇ ਵਿੱਚ ਦੇਖਦੇ ਹੋ, ਕਿਸੇ ਨੂੰ ਕਰੈਕ ਆ ਗਏ ਨੇ, ਕਿਸੇ ਦੇ ਵਿੱਚ ਸ਼ੇਕਿੰਗ ਹੋ ਰਹੀ ਆ, ਉਹ ਖਾਲੀ ਕਰਾ ਦਿੱਤਾ ਗਿਆ ਆ। ਸੋ ਉਹਦੀਆਂ ਹੁਣ ਕਾਫੀ ਮਾੜੀਆਂ ਰਿਪੋਰਟਸ ਆ ਰਹੀਆਂ। ਗਵਰਨਮੈਂਟ ਨੇ ਇੱਕ ਕਮਿਸ਼ਨ ਬਣਾਇਆ ਆ ਇਸ ਨੂੰ ਦੇਖਣ ਦੇ ਲਈ ਵੀ ਕੀ ਚੱਲ ਰਿਹਾ। ਤਾਂ ਵੈਸੇ ਜਦੋਂ ਇਹ ਬਣ ਰਹੀਆਂ ਸੀ ਨਾ ਤੇ ਜਿਸ ਹਿਸਾਬ ਨਾਲ ਲੋਕ ਦੱਸਦੇ ਸੀ ਕਿ ਬਹੁਤਾ ਜ਼ਿਆਦਾ ਵਧੀਆ ਸਟੈਂਡਰਡ ਨਹੀਂ ਬਣਾ ਰਹੇ ਨੇ, ਖਾਨਾ ਪੂਰਤੀ ਹੋ ਰਹੀ ਹੈ। ਤੇ ਚਲੋ ਇਹ ਸਨ 2-3 ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ, ਤੇ ਮਿੰਟੂ ਭਾਜੀ ਆਉਂਦੇ ਹੀ ਹੋਣੇ ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਲੈਂਦੇ ਹਾਂ। ਤਾਂ ਪ੍ਰੋਗਰਾਮ ਦੇ ਵਿੱਚ ਸੱਜਣ ਮਿੱਤਰ ਕਾਫੀ ਜੁੜ ਰਹੇ ਨੇ ਤੇ ਉਹਨਾਂ ਦੇ ਵੀ ਆਪਾਂ ਸੁਨੇਹੇ ਲੈਣੇ ਆ। ਤਾਂ ਨਵਰਾਜ ਪਾਲ ਮੈਲਬਨ ਤੋਂ ਪ੍ਰੋਗਰਾਮ ਚ ਸ਼ਾਮਿਲ ਹੋ ਚੁੱਕੇ ਨੇ, ਕਹਿੰਦੇ ਹੈਵ ਏ ਸੇਫ ਟ੍ਰਿਪ ਜੀ। ਥੈਂਕ ਯੂ ਜੀ। ਦੇਖੋ ਮੈਂ ਆਪਣੇ ਸਰੋਤਿਆਂ ਦੱਸਦਾ ਕਿ ਰਿਮੋਟ ਤੋਂ ਮੈਂ ਪ੍ਰੋਗਰਾਮ ਕਰ ਰਿਹਾ ਤੇ ਸਪੇਸ ਸਟੂਡੀਓ ਪਟਿਆਲੇ ਤੋਂ ਇਹ ਪ੍ਰੋਗਰਾਮ ਸਰਬਜੀਤ ਸੰਚਾਲਨ ਕਰ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਵੱਡੇ ਤੜਕੇ ਉੱਠ ਕੇ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ। ਤੇ ਅਮਰਿੰਦਰ ਸਿੰਘ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ ਤੇ ਉਹ ਕਹਿੰਦੇ ਭਾਜੀ ਗੁਰਮੁਖੀ ਦਾ ਬੇਟਾ ਵਧੀਆ ਗੀਤ ਆ ਵਜਾ ਦਿਓ ਜੀ। ਚਲੋ ਜੀ ਸਰਬਜੀਤ ਜੀ ਗੀਤ ਕੱਢ ਕੇ ਰੱਖੋ ਫਿਰ ਆਪਾਂ ਉਹ ਸੁਣਾਉਂਦੇ ਹਾਂ। ਤਾਂ ਅਜਮੇਰ ਸਿੰਘ ਹੁਣੀ ਕਹਿੰਦੇ ਨੇ ਕੈਨਬਰਾ ਤੋਂ, ਕਹਿੰਦੇ ਕਈ ਸਾਲ ਪਹਿਲਾਂ ਇੱਕ ਬਜ਼ੁਰਗ ਨੇ ਸਿਟੀਜ਼ਨਸ਼ਿਪ ਬਾਰੇ ਵਚਨ ਸੁਣੇ, ਹਾਜ਼ਰ ਹੈ ਜੀ। ਬਜ਼ੁਰਗ ਕਹਿੰਦੇ ਨੇ ਮੈਂ 1947 ਤੋਂ ਪਹਿਲਾਂ ਹਿੰਦੁਸਤਾਨੀ ਸੀ, ਇੱਕ ਕਾਲੀ ਬੋਲੀ ਰਾਤ ਨੇ ਪਾਕਿਸਤਾਨੀ ਬਣਾ ਦਿੱਤਾ, ਫਿਰ ਇੱਕ ਜੰਗ ਹੋਈ ਤੇ ਮੈਂ ਬੰਗਲਾਦੇਸ਼ੀ ਹੋ ਗਿਆ, ਅਮਰੀਕਾ ਪ੍ਰਵਾਸ ਕਰਕੇ ਅਮਰੀਕਨ ਹੋ ਗਿਆ। ਇਹ ਸ਼ਹਿਰੀਅਤ ਵੀ ਮੋਮ ਦੇ ਨੱਕ ਹੈ, ਸ਼ਹਿਰੀਅਤ ਵੀ ਮੋਮ ਦਾ ਨੱਕ ਹੈ, ਸਿਟੀਜ਼ਨਸ਼ਿਪ ਵੀ ਕਹਿੰਦੇ ਇਟਸ ਲਾਈਕ ਅ ਕੈਂਡਲ ਵੈਕਸ, ਪਤਾ ਨੀ ਕਦੋਂ ਸੇਕ ਲਗਾ ਕੇ ਬਦਲ ਜਾਂਦੀ ਹੈ। ਕਿਆ ਬਾਤ ਹੈ, ਬਹੁਤ ਸੋਹਣੇ ਵਿਚਾਰ ਜੀ। ਤਾਂ ਸੋਨੀ ਢਿੱਲੋਂ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ, ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ? ਤੇ ਦਰਸ਼ਨ ਸਿੰਘ ਮਾਰਕਟ ਅੰਕਲ ਜੀ ਸਤਿ ਸ੍ਰੀ ਅਕਾਲ, ਠੀਕ ਠਾਕ? ਇਹ ਵੀ ਕਹਿੰਦੇ ਨੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ, ਕਦੇ ਕਹਿੰਦੇ ਸਾਨੇ ਆਲ ਦੀ ਯਾਦ ਵੀ ਯਾਦ ਕਰਾ ਦਿਆ ਕਰੋ। ਸਰਬਜੀਤ ਜੀ ਲਾਇਓ ਜੀ ਗੀਤ ਸਾਨੇ ਹਾਲ ਵਾਲਾ, ਮੈਨੂੰ ਸਾਹਨੇ ਵਾਲ ਮੋੜ ਤੇ ਭੁਲੇਖਾ ਪੈ ਗਿਆ, ਇਹ ਲਾਇਆ ਸ਼ਹਿਰ ਕਾਕੇ ਭੈਣ ਤੇਰਾ ਸਾਹਨੇ ਵਾਲ ਮੋੜ ਤੇ ਭੁਲੇਖਾ ਪੈ ਗਿਆ, ਅੰਕਲ ਜੀ ਨੂੰ ਫਿਰ ਯਾਦ ਦਵਾਣੀ ਆ। ਮੇਰਾ ਵੀ ਇਹ ਫੇਵਰੇਟ ਗੀਤ ਹੈ ਅੰਕਲ ਜੀ, ਸਾਹਨੇ ਵਾਲ ਗੱਡੀ ਰੁਕ ਜਾਂਦੀ ਸਾਡੀ ਬੱਸ ਪਟਿਆਲੇ ਨੂੰ ਜਾਂਦੀ। ਬਹੁਤ ਚੰਗਾ ਲੱਗਿਆ ਤੁਸੀਂ ਪ੍ਰੋਗਰਾਮ ਚ ਸ਼ਾਮਿਲ ਹੋਏ ਹੋ। ਪ੍ਰਣਾਮ ਭੁੱਲਰ ਮਲਡੂਰਾ ਤੋਂ, ਕੀ ਹਾਲ ਚਾਲ ਹੈ ਬਾਈ ਜੀ, ਕਹਿੰਦੇ ਗੀਤ ਬਹੁਤ ਵਧੀਆ ਲੱਗਿਆ, ਤੁਹਾਡਾ ਸਫ਼ਰ ਵਧੀਆ ਲੰਘੇ। ਜੇ ਲੰਬੇ ਸਫ਼ਰ ਦੇ ਵਿੱਚ ਇੱਕ ਲੇਡੀ ਮੁਸਾਫ਼ਰ ਨਾਲ ਹੋਵੇ ਤਾਂ ਬੰਦਾ ਕੰਟਰੋਲ ਵਿੱਚ ਰਹਿੰਦਾ ਹੈ, ਉਹਦੀ ਮੁਸਾਫ਼ਰ ਨਹੀਂ ਜੀ, ਉਹ ਤਾਂ ਡਰਾਈਵਰ ਹੈ, ਮੁਸਾਫ਼ਰ ਤਾਂ ਮੈਂ ਇਸ ਵੇਲੇ। ਠੀਕ ਹੈ ਜੀ, ਤੇ ਪ੍ਰੋਗਰਾਮ ਦੇਖੋ ਕਿੰਨਾ ਵਧੀਆ ਚੱਲ ਰਿਹਾ ਹੈ ਨਾ, ਕਿਉਂਕਿ ਡੰਡਾ ਹੈ ਜੀ ਉੱਪਰ। ਤੇ ਸਤਨਾਮ ਗਿੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਾਲੀ ਤੋਂ ਸੁਣਦੇ, ਕਿਆ ਬਾਤ ਹੈ, ਬਿਊਟੀਫੁਲ ਮੋਰਨਿੰਗ ਯਾਰ। ਇਹ ਬਾਲੀ ਗਏ ਹੋਏ ਨੇ, ਬਾਲੀ ਜੀ ਇੰਡੋਨੇਸ਼ੀਆ ਦੀ ਇੱਕ ਟਾਪੂ ਹੈ ਆਸਟ੍ਰੇਲੀਆ ਦੇ ਬਿਲਕੁਲ ਲਾਗੇ। ਤੇ ਮਨਪ੍ਰੀਤ ਜੀ ਕੀ ਹਾਲ ਚਾਲ ਹੈ, ਅਕਾਊਂਟੈਂਟ, ਤੇ ਵਧੀਆ ਦਿਨ ਹੈ ਜੀ ਕਹਿੰਦੇ। ਤੇ ਕਿਤਾਬ ਕੱਲ ਭੇਜੀ ਸੀ ਇਹਨਾਂ ਨੂੰ, ਬਹੁਤ ਸੋਹਣੀ ਬੁੱਕ ਹੈ ਜੀ। ਕੱਲ ਮੈਂ ਇੱਕ ਕਿਤਾਬ ਸ਼ੇਅਰ ਕੀਤੀ ਸੀ ਵਾਲਡਨ, ਹਾਂਜੀ ਟੋਰੀਓ ਦੀ, ਉਹ ਇਹਨਾਂ ਨੇ ਪੜ੍ਹੀ ਹੈ, ਵਧੀਆ ਲੱਗੀ ਹੈ। ਤੇ ਹੁਣ ਅਕਾਊਂਟਿੰਗ ਸੀਜ਼ਨ ਚੱਲ ਰਿਹਾ ਜੀ, ਆਪਣੇ ਟੈਕਸ ਟੁਕ ਛੇਤੀ ਭਰਾ ਲਓ, ਨਹੀਂ ਤਾਂ ਫਾਈਨ ਹੋਣ ਦੇ ਬੜੇ ਆਸਾਰ ਨੇ। ਇਸ ਸਾਲ ਟੈਕਸ ਆਫਿਸ ਕਾਫੀ ਸਟ੍ਰਿਕਟ ਹੈ, ਤੇ ਇਸ ਕਰਕੇ ਕਵਲ ਚ ਨਾ ਆਇਓ, ਮਨਪ੍ਰੀਤ ਉਹਨਾਂ ਨੂੰ ਯਾਦ ਕਰੋ। ਤੇ ਰਾਜਵਿੰਦਰ ਸਿੰਘ ਟੌਨ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਸਰਬੱਤ ਦਾ ਭਲਾ ਮੰਗ ਰਹੇ ਨੇ, ਆਪ ਸਭ ਦਾ ਕਹਿੰਦੇ ਦਿਨ ਸ਼ੁਭ ਰਹੇ। ਲਓ ਜੀ ਫਿਰ ਹੁਣ ਸਾਹਨੇਵਾਲ ਦੀ ਯਾਦ ਤਾਜ਼ਾ ਕਰ ਲਈਏ। ਦਰਸ਼ਨ ਅੰਕਲ ਸਾਡੇ ਮਾਂਗਰ ਸਾਹਿਬ ਸਿਡਨੀ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਪਰ ਵੀ ਚਲਾਓ ਫਿਰ ਗੀਤ ਨਜ਼ਾਰੇ ਲਈਏ।
पंज किलो परशाद मैं चढ़ाना गाई भैनी का वो गाई भैनी का वो गाई भैनी का चलेर चनी को कह गया तेरा सानेवाल सानेवाल चौक से भुलेखा बह गया तेरा फाटका से फाटका से गड़ी का भुलेखा बह गया तेरा सानेवाल सानेवाल चौक से 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 भुलेखा बह गया तेरा सानेवाल
दिल ना दिल मिले ताइयो गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया कित्ते धरना कीती बन गई सरकार ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
अपनी बिजनेस दी तरक्की ले तुसी भी हरमन रेडियो दियां सेवावां हासिल कर सकदे हो हरमन रेडियो ते अपनी बिजनेस दी ऐड देन ले जां किसी भी पसंदीदा प्रोग्राम नूं स्पॉन्सर करन ले संपर्क करो accounts@harmanradio.com जां harmanradio.com ते एडवर्टाइजमेंट सेक्शन विजिट करो
शब्दां अते आवाज दा बहुत गहरा संबंध है जदों अखरां नूं आवाज दे खंभ लगदे ने तां ए परवाज बन उडारी भरदे ने ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ ਬਲਵੰਤ ਗਾਰਗੀ ਦਾ ਹੁਸੀਨ ਚਿਹਰੇ ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ आवाज दी परवाज द्वारा तुहाडे तक पहुंचावांगा सिर्फ हरमन रेडियो ते हर सोमवार शाम 7 बजे किताबां दे कुछ पन्ने लेके तुहाडे रूबरू हो रहा हां मैं सरबजीत सिंह
हां जी स्वागत है जी एक बारी प्रोग्राम दे विच ते दिन ऐतवार पूरे जो बंदे आ ਆਸਟ੍ਰੇਲੀਆ ਦੇ ਵਿਚ ਔਰ ਕਈ ਦੇਸ਼ਾਂ ਦੇ ਵਿਚ ਅਮਰੀਕਾ ਮਹਾਂਦੀਪਾਂ ਦੇ ਵਿਚ ਹਜੇ ਚਰਵਾਰ ਹੀ ਚੱਲ ਰਿਹਾ ਤੇ ਇਧਰ ਮਿੰਟੂ ਭਾਜੀ ਵੀ ਮੇਰੇ ਨਾਲ ਜੁੜ ਗਏ ਨੇ ਇਹ ਵੀ ਖੇਤਾਂ ਦੇ ਵਿਚ ਸੰਕਰ ਹੋਏ ਕਰਦੇ ਨੇ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ
ਚੜ੍ਹਦੀ ਕਲਾ ਜੀ ਹਾਲ ਚਾਲ ਵਧੀਆ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਤੇ ਬਸ ਇਸ ਵਕਤ ਰਿਵਰਲੈਂਡ ਆਏ ਹੋਏ ਆ ਜੀ ਤੇ ਰਿਵਰਲੈਂਡ ਦੇ ਵਿਚ ਜਿਹੜੀ ਸੰਤਰਿਆਂ ਦੀ ਖੁਸ਼ਬੂ ਦਾ ਆਨੰਦ ਮਾਣ ਰਹੇ ਆ
ਵੈਸੇ ਨਜ਼ਾਰਾ ਹੋ ਰਹੇ ਹੁੰਦਾ ਭਾਜੀ ਮੈਂ ਨਾ ਬੜੇ ਸੋਚ ਰਿਹਾ ਸੀ ਇੱਕ ਦਿਨ ਤੇ ਰੱਬ ਨੇ ਦੇਖੋ ਕਿ ਥੈਂ ਥੈਂ ਚੀਜ਼ ਮੌਸਮ ਦੇ ਹਿਸਾਬ ਨਾਲ ਲਾਈ ਹੋਈ ਹੈ ਨਾ ਤਾਂ
ਜੀ ਬਿਲਕੁਲ
ਜਿਹੜੇ ਸੰਗਤਰੇ ਆ ਜਿਹੜੇ ਦੇਖੋ ਸੰਗਤਰੇ ਤੇ ਨਿੰਬੂ ਇੱਕੋ ਹੀ ਸਪੀਸੀਜ਼ ਹੈ ਇਹਨਾਂ ਦੀ ਇੱਕੋ ਹੀ ਜਿਣਸ ਹੈ ਦੇਖੋ ਨਿੰਬੂ ਗਰਮੀਆਂ ਨੂੰ ਹੁੰਦਾ ਆ ਹਨਾ ਤੇ ਸੰਗਤਰਾ ਸਿਆਲਾਂ ਨੂੰ ਹੁੰਦਾ ਆ ਇਹਦੇ ਵਿਚ ਦੇਖੋ ਕਿੰਨਾ ਮੈਂ ਨਾ ਬੈਠਾ ਨਾ ਸੋਚ ਰਿਹਾ ਸੀ ਨਿੰਬੂ ਦੇ ਕੋਲੇ ਬੈਠਾ ਸੋਚ ਰਿਹਾ ਸੀ ਅਸਲ ਚ ਧੁੱਪ ਦੇਖ ਰਿਹਾ ਸੀ ਵੀ ਸਿਆਲਾਂ ਨੂੰ ਨਿੰਬੂ ਦੇ ਵੱਲੋਂ ਮੂੰਹ ਕਰਨ ਨੂੰ ਦਿਲ ਨੀ ਕਰਦਾ ਔਰ ਗਰਮੀਆਂ ਨੂੰ ਏਦਾਂ ਕਰਦਾ ਵੀ ਨਿੰਬੂ ਨਿਚੋੜ ਕੇ ਨਾ ਆਪਾਂ ਇਹਦੀ ਸਕੰਜ ਵੀ ਬਣਾ ਕੇ ਪੀਜੇ ਹਨਾ ਗਰਮੀਆਂ ਨੂੰ ਸੰਗਤਰਾ ਖਾਣ ਨੂੰ ਨੀ ਦਿਲ ਕਰਦਾ ਵੀ ਹੈਗੇ ਇੱਕੋ ਜਿਣਸ ਦੇ ਆ ਪਰ ਰੱਬ ਨੇ ਇਹ ਚੀਜ਼ ਬਣਾਈ ਕਿੱਦਾਂ ਫਿਰ ਮੈਂ ਸੋਚਿਆ ਵੀ ਜਿਹੜਾ ਅਸਲ ਦੇ ਵਿਚ ਕੀ ਹੈ ਨਾ ਜਿਹੜਾ ਸੰਗਤਰਾ ਆ ਉਹ ਵਿਟਾਮਿਨ ਸੀ ਦੇ ਨਾਲ ਪੂਰਾ ਭਰਪੂਰ ਹੁੰਦਾ ਜੇ ਕਿਸੇ ਦਾ ਵਿਟਾਮਿਨ ਸੀ ਘੱਟ ਜਾਵੇ ਨਾ ਤਾਂ ਉਹ ਸੰਗਤਰਾ ਖਾਵੇ ਜਾਂ ਉਧਰ ਗਰਮੀਆਂ ਨੂੰ ਨਿੰਬੂ ਪੀਵੇ ਨਾ ਉਹਦੇ ਵਿਟਾਮਿਨ ਪੂਰੇ ਹੋ ਜਾਂਦੇ ਨੇ ਤੇ ਸਰਦੀਆਂ ਚ ਵਿਟਾਮਿਨ ਦੀ ਪੂਰੀ ਉਹ ਪੂਰਾ ਕਰਨ ਦੇ ਲਈ ਰੱਬ ਨੇ ਸੰਗਤਰੇ ਬਣਾਏ ਤੇ ਸੰਗਤਰਾ ਨਾਲੇ ਰੰਗ ਵੀ ਦੇਖੋ ਐਨ ਸੰਗਤਰੀ ਔਰੇਂਜ ਬ੍ਰਾਈਟ ਕਲਰ ਦਿੱਤਾ ਤੇ ਲੋਕ ਖਿੱਚੇ ਚਲੇ ਆਣ ਇਹਨੂੰ ਖਾਣ ਦੇ ਲਈ ਔਰ ਜਾਦੇ ਬਹਿਣ ਬੈਠ ਕੇ ਰੱਜ ਕੇ ਖਾਣ ਤਾਂ ਕਿ ਬਾਡੀ ਦੇ ਅੰਦਰ ਵਿਟਾਮਿਨ ਸੀ ਪੂਰਾ ਹੋ ਜਾਵੇ ਔਰ ਜਿਹੜਾ ਇਮਿਊਨ ਸਿਸਟਮ ਹੈ ਉਹ
ਐਨ ਤਰੋ ਤਾਜ਼ਾ ਰਵੇ, ਐਨ ਸੈੱਟ ਰਵੇ, ਤੇ ਜਿਹੜਾ ਜੁਕਾਮ ਹੈ ਕਿਉਂਕਿ ਸਰਦੀਆਂ ਨੂੰ ਜੁਕਾਮ ਜ਼ਿਆਦਾ ਹੁੰਦਾ, ਤੇ ਜਿਹੜੇ ਸੰਤਰੇ ਹੈ ਵਿਟਾਮਿਨ ਸੀ ਹੈ ਇਹ ਜੁਕਾਮ ਨੀ ਹੁੰਦਾ, ਇਮਿਊਨ ਸਿਸਟਮ ਕਿਉਂਕਿ ਸਟਰੋਂਗ ਰੱਖਦਾ ਆ। ਤੇ ਦੇਖੋ ਰੱਬ ਨੇ ਕਿੱਦਾਂ ਸਹਿਉਂਦਾ, ਸਾਰੀਆਂ ਚੀਜ਼ਾਂ ਲਾਈਆਂ ਹੋਈਆਂ ਬਣਾਈਆਂ ਹੋਈਆਂ, ਅਸੀਂ ਕਦੇ ਬਹੁਤ ਇਹਨਾਂ ਦੇ ਭੇਟਾਂ ਜਾਈਦਾ ਹੀ ਨੀ ਪਏ, ਹਨਾ ਉਹਦੀ ਕੁਦਰਤ ਦੇ ਬਲਿਹਾਰੇ ਹੀ ਨੀ ਜਾਈਦਾ ਕਦੇ।
ਕੁਦਰਤ ਦੇ ਬਲਿਹਾਰੇ ਜੇ ਜਾਂਦੇ ਵੀ ਹੈ ਨਾ ਕਈ ਵਾਰੀ, ਤਾਂ ਤੁਹਾਨੂੰ ਕਈ ਇਹੋ ਜਿਹੇ ਲੋਕ ਮਿਲ ਜਾਂਦੇ ਜਿਹੜੇ ਰੱਬ ਨੂੰ ਨੀ ਮੰਨਦੇ, ਉਹ ਰੱਬ ਦੀ ਥਾਂ ਤੇ ਉਹਨੂੰ ਰੱਬ ਨੂੰ ਮੰਨਦੇ ਆ ਪਰ ਕੁਦਰਤ ਕਹਿ ਕੇ ਮੰਨਦੇ ਆ, ਬੇ ਕੁਦਰਤ ਆ। ਮੈਂ ਉਹਨਾਂ ਨੂੰ ਬਹੁਤ ਵਾਰੀ ਇਹ ਸਵਾਲ ਕਰਦਾ ਹੁੰਦਾ ਵੀ ਯਾਰ ਤੁਸੀਂ ਇੱਕ ਜਿਹੜਾ ਕਰਤਾ, ਜੇ ਕਰਤੇ ਦੀਆਂ ਤੁਸੀਂ ਇਹ ਤਾਂ ਮੰਨਦੇ ਹੋ ਵੀ ਕਰਤਾ ਹੈਗਾ ਕੋਈ, ਪਰ ਜੇ ਤੁਸੀਂ ਰੱਬ ਕਹਿੰਦੇ ਹੋ ਜਾਂ ਤੁਸੀਂ ਅਸੀਂ ਲੋਕ ਜੇ ਧਰਮ ਵਾਲੇ ਨੂੰ ਫੋਲੋ ਕਰਨ ਵਾਲੇ ਕਹਿੰਦੇ ਤਾਂ ਤੁਹਾਨੂੰ ਸ਼ਰਮ ਆਉਂਦੀ ਹੈ ਰੱਬ ਕਹਿਣ ਚ, ਤੇ ਤੁਹਾਨੂੰ ਸੰਗ ਆਉਂਦੀ ਹੈ ਇਸ ਗੱਲ ਦੀ, ਉਦਾਹਰਣਾਂ ਬਹੁਤ ਦਿੰਦੇ ਆ ਚੀਜ਼ਾਂ। ਪਰ ਮੈਂ ਮੇਰਾ ਤਾਂ ਇਹ ਮੰਨਣਾ, ਮੈਂ ਤਾਂ ਇੱਕ ਚੀਜ਼ ਦੇ ਜਿੰਨਾ ਕਿ ਸੋਝੀ ਆ ਉਸ ਦੇ ਨਤੀਜੇ ਤੇ ਪਹੁੰਚਿਆ ਵੀ ਹਰ ਚੀਜ਼ ਉਸ ਕੁਦਰਤ ਨੇ ਇੱਕ ਦੂਜੇ ਨੂੰ ਰਿਲੇਟ ਕਰਕੇ ਬਣਾਤੀ। ਜੇ ਇਹ ਕੱਲਾ ਸੰਜੋਗ ਹੀ ਹੁੰਦਾ, ਮੰਨ ਲਓ ਕੱਲਾ ਸੰਜੋਗ ਹੀ ਹੁੰਦਾ ਤਾਂ ਇੱਕ ਅੱਧੀ ਚੀਜ਼ ਹੀ ਹੁੰਦੀ ਨਾ, ਇੱਕ ਚੀਜ਼ ਹੁੰਦੀ, ਦੋ ਹੁੰਦੀ। ਪਰ ਹੁਣ ਇੱਥੋਂ ਤੱਕ ਸੰਜੋਗ ਬਣਾਤਾ ਵੀ ਸਾਡੇ ਨਾ, ਹੁਣ ਮੈਂ ਦੇਖ ਰਿਹਾ ਸੀ ਕਿ ਪਿਛਲੇ ਵਾਰੀ ਘਾਹ ਦੀ ਸਪਰੇ ਕੀਤੀ, ਘਾਹ ਦੀ ਸਪਰੇ ਵੇਲੇ ਨਾ ਇੱਕ ਬੂਟੀ ਪੈਦਾ ਹੁੰਦੀ ਹੈ ਇੱਥੇ, ਜੋ ਬੂਟੀ ਨੂੰ ਉਹਦਾ ਐਗਜੈਕਟ ਨਾਂ ਨੀ ਮੈਨੂੰ ਪਤਾ, ਤੁਸੀਂ ਦੱਸ ਸਕਦੇ ਹੋ, ਪਰ ਉਹ ਖੁਰਕ ਕਰਦੀ ਹੈ। ਜੇ ਉਹਦੇ ਨਾਲ ਤੁਸੀਂ ਟੱਚ ਕਰ ਲਿਆ ਤਾਂ ਉਹਦੀ ਖੁਰਕ ਆਥਣ ਨਾਲ ਹੀ ਬੰਦੇ ਦਾ ਬੁਰਾ ਹਾਲ ਕਰ ਦਿੰਦੀ ਆ। ਪਰ ਤੁਸੀਂ ਬੜੇ ਹੈਰਾਨ ਹੋਵੋਗੇ ਵੀ ਇਹ ਬੂਟੀ ਇੱਥੇ ਆਸਟ੍ਰੇਲੀਆ ਚ ਬਹੁਤ ਪਾਈ ਜਾਂਦੀ ਹੈ, ਪਰ ਸੇਮ ਬੂਟੀ ਨਾ ਜਦੋਂ ਤੁਸੀਂ ਪਹਾੜਾਂ ਚ ਜਾਂਦੇ ਹੋ ਇੰਡੀਆ ਚ, ਤੇ ਪਹਾੜਾਂ ਦੇ ਵਿੱਚ ਵੀ ਪਾਈ ਜਾਂਦੀ ਹੈ, ਤੇ ਜਿਹੜੇ ਪਹਾੜੀ ਲੋਕ ਆ ਤੁਹਾਨੂੰ ਅਵੇਅਰ ਕਰਦੇ ਆ ਉਸ ਬੂਟੀ ਤੋਂ। ਮੇਰੇ ਯਾਦ ਨਕਾਨ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਮੈਨੂੰ ਪਹਿਲੀ ਵਾਰ ਇਸ ਬੂਟੀ ਦੇ ਦਰਸ਼ਨ ਹੋਏ ਸੀ, ਤੇ ਮੇਰੇ ਦਰਸ਼ਨ ਕੀ ਹੋਏ ਸੀ, ਆਥਣ ਤੇ ਮੈਂ ਖੁਦ ਖੁਦ ਤੇ ਉਹ ਜੀ ਜੀ ਇੱਕ ਪਹਾੜੀਏ ਨੇ ਮੈਨੂੰ ਦੱਸਿਆ ਵੀ ਦੇਖੋ ਕੁਦਰਤ ਨੇ ਜੇ ਬੂਟੀ ਪੈਦਾ ਕੀਤੀ ਹੈ ਨਾ, ਤੇ ਨਾਲ ਇਹਦੇ ਤੋੜ ਵੀ ਪੈਦਾ ਕੀਤਾ, ਤੇ ਉਹਨਾਂ ਨੇ ਫਿਰ ਮੈਨੂੰ ਇੱਕ ਹੋਰ ਬੂਟੀ ਦੀ ਪਛਾਣ ਕਰਾਈ ਨਾਲ। ਜਿੱਥੇ ਵੀ ਕਿਤੇ ਬੂਟੀ ਉੱਗਦੀ ਆ, ਮੰਨ ਲਓ ਇਹ 100 ਬੂਟੇ ਉੱਗਦੇ ਆ, ਤੇ ਉਹਨਾਂ ਦੇ ਕੋਲੇ ਨਾ 5-4 ਬੂਟੇ ਉਹ ਤੋੜਦੇ ਵੀ ਉੱਗਦੇ ਆ, ਲਾਜ਼ਮੀ ਉੱਗਦੇ ਆ, ਤੇ ਉਹ ਉਹਨਾਂ ਦਾ ਮੂੰਹ ਚੜਾਉਂਦੇ ਵੀ ਤੂੰ ਖੁਰਕ ਕਰ ਤੇ ਅਸੀਂ ਹਟਾਵਾਂਗੇ। ਤੇ ਵਾਕਈ ਉਹ ਬਾ ਕਮਾਲ ਬੂਟੀ ਆ, ਜਦੋਂ ਤੁਸੀਂ ਉਹਨੂੰ ਤੋੜ ਕੇ ਤੇ ਉਸ ਥਾਂ ਦੇ ਉੱਤੇ ਥੋੜਾ ਜਿਹਾ ਮਲ ਲਓ, ਤੇ ਏਦਾਂ ਕੰਮ ਕਰਦੀ ਜਿਵੇਂ ਕੋਈ ਅਲਰਜੀ ਦੀ ਗੋਲੀ ਨੀ ਕੰਮ ਕਰਦੀ ਹੁੰਦੀ, ਤੇ ਮਿੰਟੋ ਮਿੰਟੀ ਉੱਥੋਂ ਖੁਰਕ
ਲਾਉਂਦੀ ਆ।
ਸੋ ਹਾਂ, ਸੋ ਕੁਦਰਤ ਨੂੰ ਜੇ ਤੁਸੀਂ ਕੁਦਰਤ ਕਹਿ ਕੇ ਜਾਂ ਰੱਬ ਕਹਿ ਕੇ, ਉਹ ਛੋਟੀ ਨੀ ਹੁੰਦੀ, ਕੁਦਰਤ ਕਹਿ ਕੇ ਉਹ ਵੱਡੀ ਨੀ ਹੁੰਦੀ, ਇਹ ਸਿਰਫ ਸਾਡੀ ਮੈਂਟੈਲਿਟੀ ਆ ਸੋਚ ਦੀ। ਤੇ ਉਹਨੇ ਜਿਹੜੇ ਕਰਤੇ ਨੇ ਜਿਹੜੀ ਸ੍ਰਿਸ਼ਟੀ ਸਾਜੀ ਆ ਨਾ, ਮੈਨੂੰ ਤਾਂ ਇੰਨਾ ਪਤਾ ਵੀ ਸਾਡੀ ਦੇਖਣ ਵਾਲੀ ਅੱਖ ਨੀ ਹੈ, ਜੇ ਸਾਡੀ ਦੇਖਣ ਵਾਲੀ ਅੱਖ ਹੋਵੇ ਨਾ, ਤੇ ਸਾਨੂੰ ਕੁਛ ਵੀ ਕਰਨ ਦੀ ਲੋੜ ਨੀ, ਸਿਰਫ ਉਹਦੀ ਜਿੱਡੀ ਸੰਵਿਧਾਨ ਬਣਾਏ ਹੋਏ ਆ ਵਿਧੀਆਂ, ਉਹਨੂੰ ਫੋਲੋ ਕਰਨ ਦੀ ਲੋੜ ਹੈ।
ਬਿੰਟੂ ਜੀ, ਮੈਂ ਨਾ ਪਰਸੋਂ ਹੀ ਮਨਪ੍ਰੀਤ ਨਾਲ ਗੱਲ ਕਰ ਰਿਹਾ ਸੀਗਾ, ਤੇ ਉਸ ਗੱਲਬਾਤ ਦੇ ਦੌਰਾਨ ਨਾ ਇੱਕ ਬਹੁਤ ਖੂਬਸੂਰਤ ਸ਼ਬਦ ਸਾਡੇ ਸਾਹਮਣੇ ਆਇਆ, ਚੌਥੇ ਪਾਤਸ਼ਾਹ ਨੇ ਲਿਖਿਆ ਰਾਗ ਸੂਈ ਦੇ ਵਿੱਚ, ਹਨਾ। ਅਸੀਂ ਇੱਥੇ ਚਿੰਤਨ ਕਰ ਰਹੇ ਸੀਗੇ, ਤੇ ਆਹੀ ਗੱਲ ਜਿਹੜੀ ਆ ਤੇ ਅਸੀਂ ਕੁਦਰਤ ਨੂੰ ਤਾਂ ਮੰਨਦੇ ਆ, ਬਸ ਇਹੀ ਰੱਬ ਹੈ, ਹਨਾ, ਪਰ ਅਸੀਂ ਕਰਤੇ ਨੂੰ ਜਿਹੜਾ ਇਹਦਾ ਕ੍ਰੀਏਟਰ ਹੈ ਉਹਨੂੰ ਨੀ ਮੰਨਣ ਦੇ ਰਹੇ, ਮਤਲਬ ਕਨਫਿਊਜ਼ਡ ਕੇਸਿਸ ਨੇ ਉਹ, ਕਿ ਪਤਾ ਵੀ ਨੀ ਲੱਗਦਾ ਹੈ ਵੀ ਚੀਜ਼ਾਂ ਹੈਗੀਆਂ, ਮੰਨਣ ਨੂੰ ਵੀ ਅਸੀਂ ਤਿਆਰ ਨੀ ਹੈਗੇ। ਉਹ ਨਾ ਇਹ ਸ਼ਬਦ ਬਹੁਤ ਸੋਹਣੇ ਆ, ਮੈਂ ਦੋ ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ। ਉਹ ਮਹਾਰਾਜ ਕਹਿੰਦੇ ਪੰਜ ਤੱਤ ਕਰ ਸੁਧ ਸ੍ਰਿਸ਼ਟ ਸਭ ਸਾਜੀ, ਤੇ ਜਿਹੜੇ ਪੰਜ ਤੱਤ ਤੂੰ ਬਣਾਏ ਪਹਿਲਾਂ, ਉਹ ਉਸ ਪੰਜਾਂ ਤੱਤਾਂ ਤੋਂ ਸਾਰੀ ਸ੍ਰਿਸ਼ਟ ਜਿਹੜੀ ਹੈ ਸਾਰੀ ਸਾਜੀ, ਯਾਨੀ ਕਿ ਪੰਜ ਤੱਤ ਕਰ ਸੁਧ ਸ੍ਰਿਸ਼ਟੀ ਸਭ ਸਾਜੀ। ਕਹਿੰਦੇ ਜਿਹੜੇ ਲੋਕ ਕੁਐਸਚਨ ਕਰਦੇ ਆ ਨਾ, ਇਹ ਜੀ ਰੱਬ ਨੇ ਨੀ ਸਾਜੀ, ਇਹ ਤਾਂ ਜੀ ਸਾਇੰਸ ਨੇ ਕਰਤੀ, ਇਹ ਤਾਂ ਕਹਿੰਦਾ ਉਹਨਾਂ ਲਈ। ਹੁਣ ਅਗਲਾ ਹਾਫ ਜਿਹੜਾ ਆ ਇਸ ਪੰਕਤੀ ਦਾ ਉਹ ਇਹ ਹੈ, ਕਹਿੰਦੇ ਕੋਈ ਛੇਵਾਂ ਕਰਿਓ ਜੇ ਕਿਸੇ ਕੀਤਾ ਹੋਵੇ। ਕਹਿੰਦੇ ਜੇ ਕੋਈ ਕਹਿੰਦਾ ਹੈ ਨਾ ਵੀ ਸਾਇੰਸ ਆਹ ਕਰ ਦਿੰਦੀ ਆ, ਬੰਦਾ ਆਹ ਬੰਦੇ ਨੇ ਆਹ ਕਰਤਾ, ਬੰਦੇ ਨੇ ਉਹ ਬਣਾ ਦਿੱਤਾ, ਕਹਿੰਦਾ ਪਹਿਲਾਂ ਤੁਸੀਂ ਏਦਾਂ ਕਰੋ ਵੀ ਛੇਵਾਂ ਤੱਤ ਬਣਾ ਕੇ ਦਿਖਾ ਲੋ, ਫੇਰ ਮੰਨਾਂਗੇ। ਕਿਉਂਕਿ ਆਹ ਜੋ ਕੁਛ ਵੀ ਤੁਸੀਂ ਲੱਭ ਰਹੇ ਆ ਕਰ ਰਹੇ ਆ, ਤਾਂ ਪੰਜਾਂ ਤੱਤਾਂ ਦੀ ਖੇਡ ਬਣੀ ਓ ਬਣਾਈ ਚੋ ਹੀ ਲੱਭ ਰਹੇ ਆ, ਤੁਸੀਂ ਛੇਵਾਂ ਬਣਾ ਕੇ ਦਿਖਾ ਲੋ ਪਹਿਲਾਂ, ਫੇਰ ਮੰਨਾਂਗੇ ਬਾਕੀ ਗੱਲਾਂ ਤੋਂ ਬਾਅਦ। ਹੁਣ ਉਹਤੋਂ ਬਾਅਦ ਉਹਨਾਂ ਬੰਦਿਆਂ ਦੀ ਮਾਨਸਿਕ ਮਿੱਤੋ ਜੀ ਉਹਨਾਂ ਦੀ ਮਾਨਸਿਕ ਸਥਿਤੀ ਦੀ ਗੱਲ ਕਰ ਰਹੇ ਨੇ। ਉਹ ਕਹਿੰਦੇ ਵੀ ਜਿਹੜੇ ਤਾਂ ਮੰਨਦੇ ਆ ਇਹਨਾਂ ਚੀਜ਼ਾਂ ਨੂੰ, ਤੇ ਰੱਬ ਨੂੰ ਮੰਨਦੇ ਨੇ, ਪਰਮਾਤਮਾ ਨੂੰ ਮੰਨਦੇ ਨੇ, ਕਰਤਾ ਨੂੰ ਮੰਨਦੇ ਨੇ, ਉਹਨਾਂ ਦੇ ਹਾਲਾਤ ਇਹ ਹੈ ਨਾ ਵੀ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ। ਉਹਨਾਂ ਨੂੰ ਤਾਂ ਪਰਮਾਤਮਾ ਨੇ ਆਪੇ
ਮਿਹਰ ਕੀਤੀ ਉਹਨਾਂ ਦੇ ਬੁਝਾਤਾ ਵੀ ਇਸ ਸ੍ਰਿਸ਼ਟੀ ਦਾ ਉਹ ਕਰਤਾ ਆ। ਜਿਹੜੇ ਨਹੀਂ ਮੰਨਦੇ ਉਹਨਾਂ ਬਾਰੇ ਕਹਿੰਦੇ ਨੇ ਕਿ ਇੱਕ ਮਨਮੁੱਖ ਕਰੇ ਸੀ ਰੋਗ, ਉਹਨਾਂ ਨੂੰ ਉਹ ਉਹਨਾਂ ਦੀ ਬਿਰਤੀ ਮਨਮੁੱਖਾਂ ਵਾਲੀ ਆ ਤੇ ਉਹ ਹਮੇਸ਼ਾ ਹੀ ਕਹਿੰਦੇ ਰੋਂਦੇ ਹੀ ਰਹਿੰਦੇ ਨੇ, ਉਹ ਗਾਲਾਂ ਹੀ ਕੱਢਦੇ ਰਹਿੰਦੇ ਨੇ, ਮਤਲਬ ਉਹ ਸ਼ੁਕਰਾਨਾ ਨੀ ਕਰ ਰਹੇ ਹੁੰਦੇ, ਉਹ ਹਮੇਸ਼ਾ ਹੀ ਇਹ ਚੀਜ਼ ਨੂੰ ਕਲੇਸ਼ ਹੀ ਲੱਭ ਰਹੇ ਹੁੰਦੇ ਵੀ ਅਸੀਂ ਕਿੱਦਾਂ ਇਹਨੂੰ ਮਨਫੀ ਕਰੀਏ ਇਸ ਚੀਜ਼ ਨੂੰ। ਉਹ ਰੋਂਦੇ ਹੀ ਰਹਿੰਦੇ ਨੇ ਆਲਵੇਜ਼, ਉਹਨਾਂ ਦੀ ਬਿਰਤੀ ਰੋਣ ਵਾਲੀ ਹੁੰਦੀ ਆ। ਤੋਂ ਬੜਾ ਖੂਬਸੂਰਤ ਕਾਦਰ ਤੇ ਕਰਤੇ ਦੀਆਂ ਗੱਲਾਂ ਕੀਤੀਆਂ। ਖੈਰ ਮਿੰਟੂ ਜੀ, ਚਲੋ ਹੁਣ ਸੰਤਰਿਆਂ ਦਾ ਸੀਜ਼ਨ ਚੱਲ ਰਿਹਾ, ਤੁਹਾਡੇ ਆਪਾਂ ਸੰਤਰਿਆਂ ਦੀ ਗੱਲ ਵੀ ਕੀਤੀ ਆ ਤੇ ਕਿਸ ਤਰ੍ਹਾਂ ਥਾਂ ਥਾਂ ਲੱਗ ਰਹੇ ਨੇ, ਤੇ ਭਾਅ ਵਗੈਰਾ ਠੀਕ ਨੇ ਮੰਡੀਆਂ ਦੇ?
ਦੇਖੋ ਭਾਅ ਇਸ ਟਾਈਮ ਸੰਤਰਿਆਂ ਦਾ ਬਹੁਤ ਵਧੀਆ ਚੱਲ ਰਿਹਾ ਜੀ, ਪਿਛਲੇ ਦੋ ਕੁ ਸਾਲਾਂ ਤੋਂ ਭਾਅ ਮਿਲਿਆ ਹੋਇਆ ਸੰਤਰਿਆਂ ਦਾ, ਤੇ ਆਉਣ ਵਾਲੇ ਜਿਹੜੀ ਭਵਿੱਖਬਾਣੀ ਕਰਤਾ ਜਾਂ ਐਕਸਪਰਟ ਲੋਕ ਆ ਇਹ ਕਹਿੰਦੇ ਆ ਵੀ ਸੰਤਰਿਆਂ ਦੀ ਖੇਤੀ ਆ ਜਿਹੜੀ ਆਉਣ ਵਾਲੇ 10-15 ਸਾਲਾਂ ਤੱਕ ਇਹਦਾ ਭਾਅ ਮਾਰਕੀਟ ਦੇ ਵਿੱਚ ਚੰਗਾ ਰਹਿਣ ਦੀ ਆਸ ਆ। ਤੇ ਇੱਥੋਂ ਤੱਕ ਵੀ ਮੈਂ ਕੱਲ ਹੀ ਗੱਲ ਕਰ ਰਿਹਾ ਸੀ ਕੱਲ ਪਰਸੋਂ ਆਪਣੇ ਮਲਡੂਰੇ ਵਾਲੇ ਬਾਈ ਰਾਜੇ ਧਾਲੀਵਾਲ ਨਾਲ, ਤੇ ਉਹ ਦੱਸ ਰਹੇ ਸੀ ਵੀ ਕੰਪਨੀਆਂ ਜਿਹੜੀਆਂ ਚਾਈਨੀਜ਼ ਕੰਪਨੀਆਂ ਨਾ ਅੱਗੇ ਕੀ ਕਰਦੀਆਂ ਹੁੰਦੀਆਂ ਸੀ, ਵਾਈਨ ਗ੍ਰੇਪਸ ਦਾ ਠੇਕੇ ਕਰਦੀਆਂ ਹੁੰਦੀਆਂ ਸੀ, ਜਾਂ ਤੁਸੀਂ ਮੰਨ ਲਓ ਬਦਾਮਾਂ ਦੇ ਕੰਟਰੈਕਟ ਕਰਦੀਆਂ ਸੀ। ਪਰ ਪਹਿਲੀ ਵਾਰ ਹੋਇਆ ਵੀ ਚਾਈਨੀਜ਼ ਕੰਪਨੀਆਂ ਆਪਦੀ ਮਰਜ਼ੀ ਵਰਾਇਟੀ ਦੇ ਸੰਤਰੇ ਲਵਾ ਰਹੀਆਂ ਤੇ ਉਹ ਕੰਟਰੈਕਟ ਕਰ ਰਹੀਆਂ ਵੀ ਤੁਸੀਂ ਆਹ 1000 ਕਿੱਲਾ ਲਾਓ ਤੇ ਤੁਹਾਨੂੰ ਇਸ 1000 ਕਿੱਲੇ ਨੂੰ ਅਸੀਂ ਇਸ ਭਾਅ ਦੇ ਉੱਤੇ ਅਗਲੇ 10 ਸਾਲ ਚੱਕਾਂਗੇ। ਸੋ ਹਾਲਾਂਕਿ ਸੰਤਰਾ ਵੀ ਜੇ ਅੱਜ ਲਾਉਣੇ ਹੋ ਤਾਂ ਮਿਨੀਮਮ 4 ਸਾਲ ਲੱਗ ਜਾਂਦੇ ਆ ਉਹਦੇ ਆਉਣ ਤੇ, 5ਵੇਂ ਸਾਲ ਚ ਜਾ ਕੇ ਜੋਬਨ ਦੀ ਜਿਹੜੀ ਫਸਲ ਉਹਨੂੰ ਆਉਂਦੀ ਆ। ਪਰ ਫੇਰ ਵੀ ਜਿਹੜੀਆਂ ਕੰਪਨੀਆਂ ਤੁਹਾਨੂੰ ਕੰਟਰੈਕਟ ਦੇ ਰਹੀਆਂ, ਖਰਚਾ ਪਾਣੀ ਦੇ ਰਹੀਆਂ, ਤੇ ਉਹਦੇ ਪਿੱਛੇ ਕੋਈ ਤਾਂ ਰੀਜ਼ਨ ਹੋਊਗਾ, ਕਿਉਂਕਿ ਮਾਰਕੀਟਿੰਗ ਦੇ ਮਾਰਕੀਟਿੰਗ ਡਿਪਾਰਟਮੈਂਟ ਆ ਨਾ ਜਿਹੜਾ, ਜਿਹਨੂੰ ਉਹ ਸਮਝ ਆ ਜੇ ਉਹ ਫਿਰ ਅਗਲੇ 20 ਸਾਲਾਂ ਤੱਕ ਦਾ ਵਿਸ਼ਲੇਸ਼ਣ ਕਰ ਦਿੰਦਾ ਹੁੰਦਾ ਵੀ ਜਿਹੜੇ, ਕਿਉਂਕਿ ਇਹ ਓਵਰਨਾਈਟ ਨਹੀਂ ਚੀਜ਼ਾਂ ਪੈਦਾ ਹੁੰਦੀਆਂ। ਸੰਤਰੇ ਆ ਜੇ ਅੱਜ ਵੀ ਨਵੀਂ ਪਲਾਂਟਿੰਗ ਹੋਣ ਲੱਗੀ ਤਾਂ ਉਹ ਪਤਾ ਹੀ ਆ ਵੀ ਜੇ ਫਲੱਡ ਆਉਣ ਤੱਕ 10 ਸਾਲ ਲੱਗ ਜਾਣੇ ਆ, ਤੇ ਇਸ ਕਰਕੇ ਉਹਨਾਂ ਨੂੰ ਹੁਣ ਆਉਣ ਵਾਲੇ 10 ਸਾਲ ਜਿਹੜੇ ਸੰਤਰੇ ਦੇ ਆ ਉਹ ਜਿਹੜਾ ਗੋਲਡਨ ਟਾਈਮ ਦੇ ਤੌਰ ਤੇ ਦੇਖਿਆ ਜਾ ਰਿਹਾ।
ਮਿੰਟੂ ਜੀ, ਤਕਰੀਬਨ ਹਰੇਕ ਫਸਲ ਇੱਦਾਂ ਹੀ ਹੈ, ਨਾਰਥਰਨ ਟੈਰੀਟਰੀ ਦੇ ਵਿੱਚ ਬਹੁਤ ਵੱਡਾ ਇਲਾਕਾ ਮੈਨੂੰ ਲੱਗਦਾ 2-3 ਜ਼ਿਲ੍ਹਿਆਂ ਜਿੱਡਾ ਹੋਊਗਾ ਜਿਹੜਾ ਇੰਡੋਨੇਸ਼ੀਆ ਨੇ ਖਰੀਦਿਆ ਸੀ ਅੱਜ ਤੋਂ 4-5 ਸਾਲ ਪਹਿਲਾਂ। ਉਹਨਾਂ ਨੇ ਵੀ ਇਸੇ ਬੇਤ ਨਾਲ ਖਰੀਦਿਆ ਸੀਗਾ ਕਿ ਜਿਹੜੀਆਂ ਗਾਈਆਂ ਆ ਉਹ ਸਿੱਧੀਆਂ ਇੱਥੋਂ ਹੀ ਮਤਲਬ ਇੰਡੋਨੇਸ਼ੀਆ ਨੂੰ ਜਾਣ ਹਨਾ। ਤੇ ਹੁਣ ਆ ਮੈਂ ਲੰਘ ਰਿਹਾ ਇਲਾਕਿਆਂ ਚੋਂ, ਗੰਨੇ ਦੇ ਇਲਾਕਿਆਂ ਚੋਂ ਲੰਘ ਰਿਹਾ ਆ ਆਪਣੇ ਤਕਰੀਬਨ ਪਹਿਲੇ ਨਾਲ ਮੈਂ ਟੱਪ ਗਿਆ ਆ ਤੇ ਇੱਥੋਂ ਗੰਨਾ ਇਲਾਕਾ ਸ਼ੁਰੂ ਹੋ ਗਿਆ। ਤੇ ਮੈਂ ਦੇਖ ਰਿਹਾ ਸੀ, ਕੱਲ ਵੀ ਨੋਟ ਕਰ ਰਿਹਾ ਸੀਗਾ ਕਿ ਹੁਣ ਗੰਨੇ ਦੇ ਫਾਰਮ ਜਿਹੜੇ ਨੇ ਉਹਨਾਂ ਨੂੰ ਕੱਟ ਕੇ ਉੱਤੇ ਮੈਕਡੇਮੀਅਮ ਨਟ ਲੱਗ ਰਹੇ ਨੇ, ਬੜੇ ਬੜੇ ਬਾਗ ਮਤਲਬ ਦਿਖਾਈ ਦੇ ਰਹੀਆਂ, ਲੰਬੀਆਂ ਲੰਬੀਆਂ ਧਾਰੀਆਂ ਲੱਗੀਆਂ ਹੋਈਆਂ, ਯੰਗ ਬੂਟੇ ਲੱਗੇ ਨੇ। ਤੇ ਮੈਕਡੇਮੀਅਮ ਜਿਹੜੀ ਇੰਡਸਟਰੀ ਹੈ, ਨਟ ਇੰਡਸਟਰੀ ਹੈ, ਉਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਅਰੇਂਜਮੈਂਟ ਹੋ ਰਹੀਆਂ ਨੇ। ਤੇ ਆਪਣਾ ਪੇਂਡੂ ਆਸਟ੍ਰੇਲੀਆ ਦਾ ਜਿਹੜਾ ਐਪੀਸੋਡ ਵੀ ਹੈ ਫਾਕ ਦੇ ਨਾਲ ਮੈਕਡੇਮੀਅਮ ਨਟ ਤੇ ਰਿਲੀਜ਼ ਕੀਤਾ ਤੁਸੀਂ, ਇਹਦੇ ਬਾਰੇ ਥੋੜਾ ਚਾਨਣਾ ਪਾਓ ਤੇ ਮੈਕਡੇਮੀਅਮ ਨਟ ਦੇ ਬਾਰੇ ਆਪਾਂ ਗੱਲ ਕਰੀਏ। ਇਹ ਵੀ ਇੱਕ ਬਹੁਤ ਮਤਲਬ ਹਾਈ ਕੁਆਲਿਟੀ ਹਾਈ ਵੈਲਿਊ ਫਸਲ ਹੈ ਸਾਡੇ ਇਲਾਕੇ ਦੀ।
ਬਿਲਕੁਲ ਜੀ ਬਿਲਕੁਲ, ਦੇਖੋ ਕਈ ਚੀਜ਼ਾਂ ਬਾਰੇ ਨਾ ਅਸੀਂ ਅਵੇਸਲੇ ਹੁੰਦੇ ਹਾਂ ਜਾਂ ਉਹਨਾਂ ਬਾਰੇ ਪਾਸੇ ਜਾਂਦੇ ਨੀ, ਪਰ ਜਦੋਂ ਕਦੋਂ ਜਾਣਨ ਦਾ ਮੌਕਾ ਮਿਲਦਾ ਤਾਂ ਤੁਹਾਨੂੰ ਐਂ ਲੱਗਦਾ ਵੀ ਯਾਰ ਕਮਾਲ ਹੋ ਗਈ, ਏਡੀ ਵਧੀਆ ਚੀਜ਼ ਬਾਰੇ ਮੈਨੂੰ ਪਤਾ ਨੀ ਸੀ। ਤੇ ਮੈਂ ਅਕਸਰ ਬਦਾਮਾਂ ਪਿਸਤਿਆਂ ਦੀ ਗੱਲ ਕਰਦਾ ਸੀ, ਹੋਰ ਚੀਜ਼ਾਂ ਦੀ ਕਰਦਾ ਸੀ ਲੌਂਗ ਟਰਮ ਇਨਵੈਸਟਮੈਂਟ ਦੇ ਤੌਰ ਦੇ ਉੱਤੇ, ਪਰ ਬੜੀ ਖੁਸ਼ੀ ਹੋਈ ਐਤ ਕਿ ਜਦੋਂ ਆਪਾਂ ਮੈਕਡੇਮੀਆ ਦੇ ਫਾਰਮਾਂ ਚ ਗਏ ਤਾਂ ਮੈਕਡੇਮੀਆ ਦੇ ਜਿਹੜਾ ਪਿਛਲਾ ਐਪੀਸੋਡ ਅਮਨ ਹੋਰਾਂ ਨਾਲ ਆਪਾਂ ਗੱਲਬਾਤ ਕੀਤੀ, ਉਸ ਗੱਲਬਾਤ ਦੇ ਵਿੱਚ ਜਿਹੜੀ ਮੈਨੂੰ ਗੱਲਾਂ ਨਿਕਲ ਕੇ ਆਈਆਂ ਵੀ ਮੈਕਡੇਮੀਆ ਦੀ ਖੇਤੀ ਆਸਟ੍ਰੇਲੀਆ ਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਚੀਜ਼ ਹੈ ਵੀ ਇੱਥੋਂ ਦਾ ਨੇਟਿਵ ਪਲਾਂਟ ਆ। ਹੁਣ ਜਿਹੜਾ ਬੰਦਾ ਸੀ ਕਹਿੰਦੇ ਨੀ ਵੀ ਜਿਹੜਾ ਮਾਂ ਦੇ ਦੁੱਧ ਨਾਲ ਜੋ ਪਲਦਾ ਉਹਦੀ ਰੀਸ ਨੀ ਹੈ, ਠੀਕ ਹੈ ਨਾ। ਸੋ ਨੇਟਿਵ ਪਲਾਂਟ ਜੇ ਇਸ ਏਰੀਏ ਦੇ ਵਿੱਚ ਬੀਜਿਆ ਜਾਂਦਾ ਤਾਂ ਉਹਦੀ ਪਹਿਲੀ ਗੱਲ ਤਾਂ ਰੱਖ ਰਖਾਵ ਉਹਦੀ ਕੁਦਰਤ ਕਰਦੀ ਹੈ, ਤੁਸੀਂ ਨੀ ਕਰਦੇ, ਕੁਦਰਤ ਉਹਨੂੰ ਚਾਹੁੰਦੀ ਆ ਉਸ ਪਲਾਂਟ ਨੂੰ ਉੱਥੇ, ਤਾਂ ਹੀ ਉਸ ਪਲਾਂਟ ਦਾ ਜਿਹੜਾ ਉਹ ਵੈਲਵੇਸ਼ਨ ਆ ਕੁਦਰਤ ਉੱਥੇ। ਸੋ ਸਭ ਤੋਂ ਵੱਡੀ ਗੱਲ ਤਾਂ ਇਹ, ਦੂਜੀ ਗੱਲ ਵੀ ਬਹੁਤ ਘੱਟ ਪਾਣੀ ਤੇ ਪਲਦਾ ਇਹ ਪਲਾਂਟ ਤੇ ਇਹਦੀ ਜਿਹੜੀ ਲੇਬਰ ਬਹੁਤ ਘੱਟ ਪੈਂਦੀ ਹੈ ਇਹਦੇ ਵਿੱਚ, ਪਰ ਜਿਹੜੀ ਇਹਦੇ ਲਈ ਜਿਹੜੀ ਮੇਨ ਸ਼ੁਰੂਆਤੀ ਦੌਰ ਦੇ ਵਿੱਚ ਪ੍ਰੋਬਲਮ ਦੀ ਗੱਲ ਆ, ਇਹਨੂੰ ਨਵਾਂ ਬੰਦਾ ਨੀ ਇਹਨੂੰ ਹੱਥ ਪਾ ਸਕਦਾ। ਕਾਰਨ ਕੀ ਆ ਵੀ ਇਹਦੀ ਜਿਹੜੀ ਵੇਟਿੰਗ ਪੀਰੀਅਡ ਆ, ਤੁਹਾਨੂੰ 12 ਸਾਲ 10-12 ਸਾਲ ਲੱਗ ਜਾਂਦੇ ਆ ਉਹਨੂੰ ਜੋਬਨ ਤੇ ਲਿਆਉਣ ਲਈ, ਤੇ 10-12 ਸਾਲ ਦਾ ਅੱਜ ਕੱਲ ਯੁੱਗ ਨੀ ਹੈਗਾ ਕਿਸੇ ਕੋਲ, ਇੰਨਾ ਸਬਰ ਨੀ ਹੈਗਾ ਵੀ ਉਹ ਫਰੂਟ ਤੇ ਆਉਂਦਿਆਂ ਨੂੰ ਉਡੀਕ ਸਕੇ। ਹਰੇਕ ਚੀਜ਼ ਚਾਹੁੰਦਾ ਵੀ ਅੱਜ ਪੈਸੇ ਲਾਈਏ ਤੇ ਤੜਕੇ ਤੋਂ ਕਮਾਉਣ ਲੱਗ ਜਾਣ, ਇਹ ਜਿਹੜੀ ਸਾਡੀ ਸੋਚ ਅਟਕੀ ਹੋਈ ਆ। ਪਰ ਮੈਂ ਇੱਥੇ ਬੜੀ ਵਧੀਆ ਚੀਜ਼ ਮੈਨੂੰ ਇਹ ਲੱਗੀ ਵੀ ਜਦੋਂ ਆਪਾਂ ਸਾਰੇ ਦੇਖੇ ਤਾਂ ਮੈਂ ਦੇਖਿਆ ਵੀ ਜਿਹੜੇ ਸਾਡੇ ਪੰਜਾਬੀ ਉਹ ਲੋਕ ਇਹਨਾਂ ਨੂੰ ਲਾ ਰਹੇ ਆ ਜਿਹੜੇ ਆਲਰੇਡੀ ਵੈਲ ਸੈਟਲਡ ਆ, ਉਹਨਾਂ ਦੇ ਬੇਰੀ ਚ ਜਾਂ ਰਸ ਬੇਰੀ ਜਾਂ ਹੋਰ ਇਹਦੇ ਵਿੱਚ ਆਲਰੇਡੀ ਇਹਨਾਂ ਦੀ ਇਨਕਮ ਆ ਰਹੀ ਆ, ਤੇ ਉਹ ਨਾਲ ਨਾਲ ਫਿਰ ਜਿਹੜੀ ਲੌਂਗ ਟਰਮ ਇਨਵੈਸਟਮੈਂਟ ਜਿਹਨੂੰ ਐਫ ਡੀ ਕਹਿੰਦੇ ਆ, ਉਹ ਆਪਣੇ ਬੱਚਿਆਂ ਲਈ ਐਫ ਡੀ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਮੈਨੂੰ ਇਹ ਵੀ ਪਤਾ ਲੱਗਿਆ ਵੀ 1000-1200 acres ਵੀ ਇੱਕ ਫੈਮਿਲੀ ਹੈ ਜਿਹੜੀ ਉਹ ਪਲਾਂਟ ਕਰ ਰਹੀ ਹੈ ਇੱਥੇ, ਸਿਰਫ ਇਸ ਲਈ ਵੀ 10-12 years ਬਾਅਦ ਜਿਹੜੇ ਬੱਚੇ ਆ ਉਹ ਤਾਂ ਬੈਠ ਕੇ ਖਾਣਗੇ ਨਾ, ਉਹਨਾਂ ਲਈ ਤਾਂ ਇੱਕ ਬਹੁਤ ਵਧੀਆ ਇੱਕ ਰਾਹ ਖੁੱਲ ਜੂਗਾ। ਦੂਜਾ ਪੈਂਦੀਆਂ ਦੇ ਮਾਮਲੇ ਦੇ ਵਿੱਚ ਜਿਹੜੀ ਨਟਸ ਦੇ ਮਾਮਲੇ ਚ ਮੈਂ ਗੱਲ ਕਰਾਂ ਤਾਂ ਮੈਨੂੰ ਅਮਨ ਹੋਰਾਂ ਨੇ ਜਦੋਂ ਆਉਣ ਵੇਲੇ ਬਹੁਤ ਇੱਕ ਪੈਕਟ ਦਿੱਤੇ ਸਪੈਸ਼ਲ ਖਾਣ ਲਈ ਉਹਨਾਂ ਨੇ ਆਪਣੀ ਪੈਕਿੰਗ, ਤੇ ਮੈਂ ਹਲੇ ਵੀ ਹਲੇ ਉਹ ਮੁੱਕੇ ਨੀ, ਮੈਂ ਖਾ ਰਿਹਾ ਰੋਜ਼ ਸਵੇਰ ਉੱਠ ਕੇ ਖਾਣਾ ਹੈ। ਤੇ ਮੈਨੂੰ ਕਈ ਵਾਰੀ
ਲੱਗਦਾ ਫਰਕ ਭਾਜੀ,
ਹਾਂਜੀ ਰੰਗ ਅੱਗੇ ਨਾ ਗੂੜਾ ਕਾਲਾ ਹੋ ਗਿਆ, ਹੋਰ ਗੂੜਾ ਹੋ ਗਿਆ, ਹਾਂਜੀ ਗੂੜਾ ਹੋ ਗਿਆ, ਫਰਕ ਪੈਣੇ
ਮੇਰਾ ਰੰਗ ਕਿਤੇ ਗੋਰਾ ਨਾ ਹੋ ਜਾਵੇ, ਲੋਕ ਮੈਨੂੰ ਪਛਾਣਨ ਨਾ ਆਸਣ, ਏਦਾਂ ਕਹਿਆ ਉਹ ਗੋਰੇ ਨੇ ਦਾੜੀ ਰੱਖੀ
ਤੇ ਉਹ ਮੁੜ ਕੇ ਜਿਹੜੀ ਉਹਦੇ ਵਿੱਚ ਜਿਹੜੀ ਨਟਸ ਦੀ ਇੱਕ ਚੀਜ਼ ਦੇਖੀ ਮੈਂ, ਉਹਦਾ ਟੇਸਟ ਬਹੁਤ ਵਧੀਆ, ਜਿਹੜਾ ਬੰਦਾ ਮੂੰਗਫਲੀ ਖਾਣ ਦਾ ਸ਼ੌਕੀਨ ਆ ਪਿਆਲਾ ਚ, ਤੇ ਉਹਦਾ ਟੇਸਟ ਤਕਰੀਬਨ ਮੂੰਗਫਲੀ ਦੇ ਕਾਫੀ ਨੇੜੇ ਆ ਤੇ ਬਹੁਤ ਸਵਾਦ ਲੱਗਿਆ ਮੈਨੂੰ। ਤੇ ਉਹਦੇ ਜਿਹੜੀਆਂ ਉਹਦੇ ਵਿੱਚ ਤੱਤ ਆ ਉਹਨਾਂ ਬਾਰੇ ਵੀ ਜਦੋਂ ਪੜ੍ਹਦੇ ਆ ਤੇ ਬੜੇ ਭਰਪੂਰ ਤੱਤ ਉਹਦੇ ਵਿੱਚ ਪਾਏ ਜਾਂਦੇ ਆ। ਸੋ ਅਸੀਂ ਕਈ ਵਾਰੀ ਜਾਂਦੇ ਆ ਸ਼ੋਪਿੰਗ ਸੈਂਟਰਾਂ ਦੇ ਵਿੱਚ, ਉੱਥੋਂ ਜਾ ਕੇ ਬਦਾਮ ਲੈ ਲੈਂਦੇ ਆ, ਕਾਜੂ ਲੈ ਲੈਂਦੇ ਆ, ਸਾਨੂੰ ਜਿੰਨਾ ਕੁ ਚੀਜ਼ਾਂ ਦਾ ਪਤਾ, ਵੱਧ ਤੋਂ ਵੱਧ ਡੋਡੀ ਪਿਸਤੇ ਲੈ ਲੈਂਦੇ ਆ, ਜਿਹਨੂੰ ਪਿਸਤਾਸ਼ੀਓ ਕਹਿ ਦਿੰਦੇ ਆ ਉਹ ਲੈ ਲੈਂਦੇ ਆ। ਪਰ ਅਸੀਂ ਸਾਡੇ ਇੰਡੀਅਨ ਮੈਂਟੈਲਿਟੀ ਦੇ ਵਿੱਚ ਹਜੇ ਤਾਈ ਅਸੀਂ ਨਾ ਇਹ ਜਿਹੜੀਆਂ ਮੈਕਡੀਮੀਆ ਨਟਸ ਪਏ ਹੁੰਦੇ ਇਹਨਾਂ ਕਨੀ ਝਾਕਦੇ ਵੀ ਨੀ, ਤੇ ਅੱਜ ਤਾਈ ਮੈਨੂੰ ਨੀ ਲੱਗਦਾ ਵੀ ਬਹੁਤਿਆਂ ਨੇ ਖਾ ਕੇ ਦੇਖੇ ਹੋਣਗੇ, ਮੈਂ ਤਾਂ ਨੀ ਦੇਖੇ ਸੀ ਪਿਛਲੇ 12 years ਚ, ਤੇ ਇਸ ਕਰਕੇ ਹੁਣ
ਕਰਾਣ ਲਾ ਦੇ ਵੀ ਕੋਈ ਵਹਿਮ ਭਰਮ, ਕੋਈ ਵਹਿਮ ਭਰਮ ਜੋੜ ਦਈਏ ਨਾਲ।
ਹਾਂਜੀ ਹਾਂਜੀ ਉਹ ਤਾਂ ਜੋੜਨਾ ਹੀ ਪੈਣਾ ਨੇ ਵੀ, ਇਹਦੇ ਨਾਲ ਦੋ ਤਿੰਨ ਚੀਜ਼ਾਂ ਹੁੰਦੀਆਂ ਜੀ, ਇੱਕ ਟਾਇਲਟਸ ਦੇ ਵਿੱਚ ਬੈਂਡ 8:30 ਆ ਜਾਂਦੇ ਆ ਇਹ ਖਾਂਦਾ ਹੋਵੇ ਬੰਦਾ, ਤੇ ਦੂਜਾ ਪੀ ਆਰ ਉਸੇ ਸਾਲ ਚ ਆ ਜਾਂਦੀ ਆ, ਸਾਲ ਕਿ ਆ ਜਾਂਦੀ ਆ ਜਿਹੜਾ ਸਿਟੀਜਨ ਹੋਵੇ, ਉਹ ਸਿਟੀਜਨ ਹੋਵੇ ਉਹਨੂੰ ਪੱਕੀ ਜੋਬ ਤੇ ਘਰ ਉਹਦੀ ਮਿਲ ਜਾਂਦਾ, ਬਹੁਤ ਅਸਰ ਇਹਨਾਂ ਚੀਜ਼ਾਂ ਦੇ। ਤੇ ਹਾਂ ਇਸ ਕਰਕੇ ਬਾਕੀ ਜਿਆਦਾ ਜਾਣਕਾਰੀ ਲਈ ਮੈਂ ਸਾਰੇ ਸਰੋਤਿਆਂ ਨੂੰ ਕਹਿਣਾ ਵੀ ਪੇਂਡੂ ਆਸਟ੍ਰੇਲੀਆ ਦਾ ਐਤਕੀ ਐਪੀਸੋਡ ਜਿਹੜਾ ਮੈਕਡੀਮੀਆ ਤੇ, ਦੂ ਅਗਲਾ ਵੀ ਮੈਕਡੀਮੀਆ ਤੇ ਆਊਗਾ, ਤੋ ਦੇਖਿਓ ਕਿੰਨੇ ਬਲਗੂੜੀਆ ਤੇ ਮੈਕਡੀਮੀਆ ਦੀ ਖੇਤੀ ਹੁੰਦੀ ਆ।
ਹਾਂਜੀ ਹਾਂਜੀ ਹੁਣ ਮਤਲਬ ਕਾਫੀ ਪਨਗੀਆਂ ਚੱਲ ਰਹੀਆਂ, ਤੇ ਮੈਂ ਦੇਖ ਰਿਹਾ ਹੁਣ ਗੰਨਿਆਂ ਦੇ ਇਲਾਕੇ ਚ ਲੰਘ ਰਿਹਾ, ਤੇ ਗੰਨਿਆਂ ਦੀ ਤਾਂ ਸ਼ੂਗਰ ਦੀ ਆਪਾਂ ਇੰਡਸਟਰੀ ਦੀ ਗੱਲ ਕਰੀਏ, ਸ਼ੂਗਰ ਕੇਨ ਦੀ ਤਾਂ ਇਹ ਥੋੜਾ ਜਿਹਾ ਨਾ ਮੁੱਦੇ ਮੂੰਹ ਪਈ ਆ, ਕਿਉਂਕਿ ਜਿਹੜੇ ਹੋਰ ਕੰਟਰੀ ਆ ਬ੍ਰਾਜ਼ੀਲ ਆ ਇੰਡੀਆ ਆ ਉਹ ਪੇਚ ਨੀ ਜਾਣ ਦਿੱਤਾ, ਇਸ ਕਰਕੇ ਹੁਣ ਆਸਟ੍ਰੇਲੀਆ ਦੀ ਜਿਹੜੀ ਗੰਨੇ ਦੀ ਖੇਤੀ ਆ ਉਹ ਐਵਰੇਜ ਚੱਲ ਰਹੀ ਆ। ਤੁਸੀਂ ਆਪਣਾ ਬਣਾਇਆ ਸੀਗਾ ਨਾ ਪਿਛਲੇ ਸਾਲ, ਕੇਨਸ ਵੀ ਗਏ ਸੀ ਉੱਥੇ ਵੀ ਅੰਕਲ ਉਹਨਾਂ ਨਾਲ ਗੱਲ ਕੀਤੀ ਸੀ ਨਾ, ਹੋਰ ਕਈ ਜਿਹੜੀਆਂ ਫਸਲਾਂ ਨਾਲ ਟਰਾਈ ਕਰਨੀਆਂ ਪੈਂਦੀਆਂ। ਖੈਰ ਮਿੰਟੂ ਭਾਜੀ ਆਪਾਂ ਨਾਲ ਦੀ ਨਾਲ ਨਾ ਆਪਣੇ ਸੱਜਣਾ ਮਿੱਤਰਾਂ ਨੂੰ ਪ੍ਰੋਗਰਾਮ ਚ ਲੈ ਲਈਏ, ਤੇ ਜੀ ਐਸ ਚਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਆਪਾਂ ਦੇ ਦੇਸ਼ ਤੋਂ ਇਹ ਚਾਲ ਸਾਹਿਬ ਪ੍ਰੋਗਰਾਮ ਦੇ ਸ਼ੁਰੂਆਤ ਚ ਗੀਤ ਲਾਤਾ ਸੀ ਤੁਸੀਂ ਮਿਸ ਕਰ ਗਏ, ਤੇ ਹਰਜਿੰਦਰ ਘੁੰਮਣ ਭਾਜੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਿੰਟੂ ਭਾਜੀ ਆਂਦਰੇ ਕੱਲੇ ਕੱਲੇ ਖਾਈ ਜਾਂਦੇ ਆ, ਸਿੱਧੂ ਦੇ ਬੇਟੇ ਨੇ ਸਿੱਧੂ ਜੀ ਦੇ ਬੇਟੇ ਦੇ ਵਿਆਹ ਦੇ ਲੱਡੂ ਨੀ ਖਵਾਏ, ਕਰੀਏ ਤਾਂ ਕੀ ਕਰੀਏ, ਉਹ ਦੇਖੋ ਜੀ ਆਪਾਂ ਸਭ ਕੁਛ ਕਰ ਦੇਣਾ ਤੁਸੀਂ ਆਉਣ ਵਾਲੇ ਬਣੋ। ਤੇ ਸਨੀ ਸਾਡੇ ਨਾਲ ਜੁੜੇ ਨੇ, ਸਨੀ ਸਿੰਘ ਹਾਂਜੀ ਸਿਰਨੀ ਵਾਲੇ, ਨਾਈਸ ਸੌਂਗ ਕਹਿੰਦੇ ਸਾਹਨੇਵਾਲ ਮੋੜ ਤੇ ਭੁਲੇਖਾ ਪੈ ਗਿਆ, ਤੇ ਕਹਿੰਦੇ ਨੇ ਕਿ ਕੁੱਖ ਵਿੱਚ ਧੀ ਧਰਤ ਵਿੱਚ ਪਾਣੀ ਜੇ ਨਾ ਸਾਂਭੇ ਉਹਨੂੰ ਖਤਮ ਖਾਣੀ, ਬਿਲਕੁਲ। ਤੇ ਹਰਜਿੰਦਰ ਘੁੰਮਣ ਭਾਜੀ ਨੇ ਪਹਿਲਾਂ ਵੀ ਮੈਸੇਜ ਭੇਜਿਆ ਸੀ, ਕਹਿੰਦੇ ਦੁੱਖੀ ਨੀ ਦੇਣੀ ਪਾਰਟੀ ਨੂੰ ਸਤਿ ਸ੍ਰੀ ਅਕਾਲ, ਤੇ ਹਰਮਨ ਰੇਡੀ ਦੀ ਸਾਰੀ ਟੀਮ ਹਫ਼ਤੇ ਵਿੱਚ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਮਿਲ ਲੈਂਦੇ ਹਨ। ਬਿਲਕੁਲ ਜੀ, ਸਾਡਾ ਇੱਕ ਪਰਿਵਾਰ ਬਹੁਤ ਵੱਡਾ ਬਣਿਆ ਹੋਇਆ, ਤੇ ਹਰਜਿੰਦਰ ਹਾਂਜੀ ਤੇ ਲਾਜਵਿੰਦਰ ਸਿੰਘ ਸੌਂਦ ਉਹਨਾਂ ਨੇ ਮੈਸੇਜ ਇੱਕ ਕਵਿਤਾ ਰਾਹੀਂ ਭੇਜਿਆ, ਥੋੜੀ ਦੇਰ ਬਾਅਦ ਪੜਾਂਗੇ। ਕੁਲਦੀਪ ਸਿੰਘ ਬਲਗੁਲਗੇ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਲਾਜਵਿੰਦਰ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਸੀ ਸਾਰੇ ਸਰੋਤਿਆਂ ਨੂੰ, ਪ੍ਰਵਾਦ ਦਾ ਭਲਾ ਮੰਗਦੇ ਨੇ। ਤੇ ਆਪਾਂ ਇੱਕ ਨਾ ਗੀਤ ਸੁਣਦੇ ਹਾਂ ਗੀਤ ਦੇ ਉਸ ਪਾਰ ਫਿਰ ਕੁਛ ਮਿੰਟੂ ਭਾਜੀ ਹੁਣ ਪੋਲੀਟਿਕਸ ਕੀਤੇ ਨੂੰ ਬਹੁਤ ਟਾਈਮ ਹੋ ਗਿਆ ਇੰਡੀਆ ਜੀ ਨੂੰ ਪੰਜਾਬ ਜੀ ਨੂੰ, ਮੈਨੂੰ ਤਾਂ ਪਤਾ ਹੀ ਨੀ ਵੀ ਕੀ ਚੱਲ ਰਿਹਾ, ਕੋਈ ਲਫੜਾ ਕੋਈ ਮੁੱਦਾ ਜਿਹਦੇ ਬਾਰੇ ਆਪਾਂ ਗੱਲਾਂ ਕਰਨੀਆਂ, ਆਪਾਂ ਤੋਂ ਅਪਡੇਟ ਲੈਣੀ ਆ, ਜੁੜੇ ਰਹੋ ਸਾਡੇ ਨਾਲ ਤੇ ਇਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਰ ਜਾਰੀ ਰੱਖਾਂਗੇ।
ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ, ਕਰਤੇ ਨੇ ਬਖਸ਼ੀ ਕਵਿਤਾ। ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ, ਜਿਹਨੂੰ ਖੁਦ ਬਣਾ ਕੇ ਸ਼ਾਇਰ ਕਰਤੇ ਨੇ ਬਖਸ਼ੀ ਕਵਿਤਾ, ਸਰਤਾਜ ਨਾਮ ਦੇ ਕੇ ਉਹਨੂੰ ਖੋਰਦੇ ਨੇ ਅੱਖਰ, ਉਤਰੇ ਨਾ ਜੋ ਖੁਮਾਰੀ ਉਸ ਲੋਰਦੇ ਨੇ ਅੱਖਰ। ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇਣੇ ਅੱਖਰ। ਹੁਲਾ ਨੂੰ ਕੌਣ ਦੱਸੇ ਕਿ ਤੁਹਾਨੂੰ ਦਾਨ ਚ ਮਿਲੇ ਨੇ, ਟਿੱਪਿਆਂ ਚ ਟਹਿਕੇ ਉਸ ਥੋਰਦੇ ਨੇ ਅੱਖਰ, ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ। ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਥੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ। ਕੋਇਲਾਂ ਨੂੰ ਮਿਲ ਗਈ ਏ ਸਭਨਾਂ ਦੀ ਸਹਿਮਤੀ, ਪਰ ਜਿਹੜਾ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ, ਆ ਤੁਹਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅੱਖਰ। ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ। ਲੈ ਕੇ ਆਉਂਦੀ ਜਿਹੜੀ ਹਜ਼ਾਰਿਆਂ ਤੋਂ ਚੰਗ ਤੀਕ ਲੈ ਕੇ ਆਉਂਦੀ, ਜਿਹੜੀ ਆਸ਼ਕਾਂ ਨੂੰ ਖਿੱਚਦੀ ਉਸ ਡੋਰ ਦੇ ਨੇ ਅੱਖਰ, ਉਤਰੇ ਨਾ ਜੋ ਕੁਮਾਰੀ ਉਸ ਲੋਰ ਦੇ ਨੇ ਅੱਖਰ। ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ। ਅਚਨ ਚਮਕ ਚਮਕ ਹੱਸਦਾ ਰਿਸ਼ਮਾਂ ਨੂੰ ਮਾਣ ਹੋਵੇ, ਰਿਸ਼ਮਾਂ ਨੂੰ ਮਾਣ ਹੋਵੇ, ਰਿਸ਼ਮਾਂ ਨੂੰ ਮਾਣ ਹੋਵੇ। ਅਚਨ ਚਮਕ ਚਮਕ ਹੱਸਦਾ ਰਿਸ਼ਮਾਂ ਨੂੰ ਮਾਣ ਹੋਵੇ, ਰਿਸ਼ਮਾਂ ਨੂੰ ਮਾਣ ਹੋਵੇ, ਰਿਸ਼ਮਾਂ ਨੂੰ ਮਾਣ ਹੋਵੇ। ਤੇ ਜਿਹਦੇ ਕਰਕੇ ਇਸ਼ਕ ਜਿਉਂਦਾ ਜੀ ਚਕੋਰ ਦੇ ਨੇ ਅੱਖਰ, ਤੁਹਾਨੂੰ ਖੇਲਣੇ ਨੂੰ ਮਿਲ ਗਏ
ਕਿਸੇ ਹੋਰ ਦੇ ਨੇ ਅੱਖਰ, ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ। ਅੱਖਰ ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ, ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ। ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ ਤੁਰਦੀ, ਝਾਜਰ ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ, ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ, ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ। ਸਤਲੁਜ ਚਨਾਬ ਜੇਲਮ, ਸਿੰਧ ਬਿਆਸ ਰਾਵੀ ਘੱਗਰ ਸਤਲੁਜ ਚਨਾਬ ਜੇਲਮ, ਕਲ ਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ, ਉਤਰੇ ਨਾ ਜੋ ਖੁਮਾਰੀ ਉਸ ਲੋੜ ਦੇ ਨੇ ਅੱਖਰ, ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋੜ ਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋੜ ਦੇ ਨੇ ਅੱਖਰ।
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੈਲਕਮ ਬੈਕ, ਇੱਕ ਵਾਰੀ ਫਿਰ ਸਾਰੇ ਸਰੋਤਿਆਂ ਦਾ ਸਵਾਗਤ ਤੇ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਅੱਜ ਡਰਾਈਵ ਕਰਦੇ ਹੋਏ ਮੋਬਾਈਲ ਪ੍ਰੋਗਰਾਮ ਚੱਲ ਰਿਹਾ ਤੇ ਮੇਰੇ ਨਾਲ ਰਿਵਰਲੈਂਡ ਤੋਂ ਮਿੰਟੂ ਬਰਾੜ ਜੀ ਸ਼ਾਮਿਲ ਨੇ। ਤੇ ਮਿੰਟੂ ਜੀ, ਪਹਿਲਾਂ ਆਪਾਂ ਸੁਨੇਹੇ ਲਈ ਆਪਣੇ ਇਹਨਾਂ ਮਿੱਤਰਾਂ ਦੇ ਪ੍ਰੋਗਰਾਮ ਚ ਸ਼ਾਮਿਲ ਕਰੀ ਉਹਨਾਂ ਨੂੰ, ਤੇ ਮਲਕੀਰ ਸਿੰਘ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ। ਜਗਵੀਰ ਸਿੰਘ ਵੀ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਜਗਵੀਰ, ਠੀਕ ਠਾਕ ਹੋ? ਯੋਗੀ ਕੁਮਾਰ, ਹਾਂਜੀ, ਇੱਕ ਚੁਟਕਲਾ ਭੇਜ ਰਹੇ ਤੁਹਾਡੀ ਦੇਰ ਬਾਅਦ, ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਤੇ ਨਵਰਾਜ ਹੁਣੀ ਕਹਿ ਰਹੇ ਨੇ ਕਿ ਮੈਕਡੇਮੀਆ ਜਿਹੜਾ ਆ ਉਹ ਵਧੀਆ ਆਈਸਕ੍ਰੀਮ ਤੇ ਬਹੁਤ ਵਧੀਆ ਟੇਸਟ ਆਉਂਦਾ ਆ, ਪਾ ਕੇ ਖਾਓ। ਤੇ ਬਾਕੀ ਚਲੋ ਨਹੀਂ, ਤੁਸੀਂ ਹੋਰ ਵੀ ਭੇਜੋ। ਮਿੰਟੂ ਭਾਜੀ, ਮੈਂ ਨਾ ਸ਼ੂਗਰ ਮਿਲ ਦੇ ਬਿਲਕੁਲ ਮੋਹਰੇ ਲੰਘ ਰਿਹਾ, ਮਿਲ ਦੇ ਜੀ ਕੰਨਾ ਮਿਲ ਦੇ ਕੋਲੋਂ, ਤੇ ਮੈਨੂੰ ਕਿਤੇ ਵੀ ਟਰਾਲੀਆਂ ਨੀ ਦਿਸ ਰਹੀਆਂ ਲਾਈਨ ਚ ਲੱਗੀਆਂ, ਬੁਰੇ ਹਾਲ ਨੀ ਦਿਸ ਰਹੇ, ਕੋਕੇ ਨੀ ਦਿਸ ਰਹੇ, ਪਤਾ ਨੀ ਲੱਗ ਰਿਹਾ ਗੰਨਾ ਕਿੱਧਰੋਂ ਆ ਰਿਹਾ ਤੇ ਕਿੱਧਰ ਨੂੰ ਜਾ ਰਿਹਾ, ਤੇ ਬਸ ਚਿਮਨੀਆਂ ਚ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ।
ਤੇ ਆਲੇ ਦੁਆਲੇ ਵਸੋਂ ਆ ਕਿਤੇ ਸਮੈਲ ਮਾੜ ਜਿਹੀ ਆ ਹੁਣ ਰਸ਼ ਦੀ ਸਮੈਲ ਆਈ ਆ ਇੰਡੀਆ ਦਾ ਬਹੁਤ ਬੁਰਾ ਹਾਲ ਸ਼ੂਗਰ ਮਿਲਾਂ ਦਾ ਹਨਾ
ਬਿਲਕੁਲ ਜੀ ਬਿਲਕੁਲ ਦੇਖੋ ਇਹੀ ਇਹੀ ਚੀਜ਼ਾਂ ਜਿਹੜੀਆਂ ਵਿਦੇਸ਼ ਦੀਆਂ ਸਾਨੂੰ ਆਪਣੇ ਵੱਲ ਖਿੱਚਦੀਆਂ ਗਈਆਂ ਤੇ ਜਾਂ ਆਪਣੇ ਵੱਲ ਲੈ ਕੇ ਆਉਂਦੀਆਂ ਜਿੰਨਾ ਜਿਹੜਾ ਕਿ ਇੱਕ ਸਿਸਟਮ ਆ ਜਿਹਨੂੰ ਇੱਕ ਸਿਸਟਮ ਦੇ ਨਾਲ ਪਰੋਇਆ ਗਿਆ ਹਰੇਕ ਚੀਜ਼ ਤੇ ਉਸ ਸਿਸਟਮ ਨੂੰ ਫੋਲੋ ਵੀ ਕੀਤਾ ਜਾਂਦਾ ਤੇ ਇਸ ਕਰਕੇ ਅਸੀਂ ਸਾਰੇ ਸੱਜਣਾ ਮਿੱਤਰਾਂ ਨੂੰ ਵੀ ਬੇਨਤੀ ਕਰ ਦਿੰਦੇ ਹਾਂ ਸਾਡੇ ਕਈ ਵਾਰੀ ਨਵੇਂ ਆਏ ਨੌਜਵਾਨ ਜਿਹਨਾਂ ਦਾ ਹਜੇ ਖੂਨ ਗਰਮ ਆ ਉਹ ਕਈ ਵਾਰੀ ਊਨਤਾਈਆਂ ਕਰ ਜਾਂਦੇ ਆ ਅਸੀਂ ਉਹਨਾਂ ਨੂੰ ਤਾਂ ਹੀ ਰਿਕੁਐਸਟ ਕਰ ਦਿੰਦੇ ਆ ਵੀ ਇੱਕ ਸੋਹਣੇ ਸਿਸਟਮ ਚ ਆਏ ਆ ਸੋਹਣੀਆਂ ਚੀਜ਼ਾਂ ਸੋਹਣੇ ਗੱਲਾਂ ਸੋਹਣੀਆਂ ਬਾਤਾਂ ਤੇ ਉਹਨੂੰ ਆਪਾਂ ਹੋਰ ਅੱਗੇ ਵਧਾਈਏ ਤੇ ਈਵਨ ਇਹਨਾਂ ਤੋਂ ਲੈ ਕੇ ਜਾਈਏ ਸਾਰੇ ਅਸੀਂ ਬੜੀ ਤੇਜ਼ੀ ਨਾਲ ਇਹਨਾਂ ਦੀਆਂ ਬੁਰਾਈਆਂ ਤਾਂ ਉਹਦੀ ਲੈ ਜਾਂਦੇ ਆ ਕੰਨਾਂ ਚ ਬਾਲੀਆਂ ਪਾ ਲੈਂਦੇ ਆ ਬਾਲ ਵਿੰਗੇ ਟੇਢੇ ਰੰਗ ਲੈਂਦੇ ਆ ਅਸੀਂ ਨਿੱਕਰਾਂ ਪਾ ਲੈਂਦੇ ਆ ਹੋਰ ਕਰ ਲੈਂਦੇ ਆ ਉਹ ਚੀਜ਼ਾਂ ਤਾਂ ਅਸੀਂ ਮਿੰਟ ਚ ਲੈ ਜਾਂਦੇ ਆ ਆਪਦੇ ਸਭਿਆਚਾਰ ਚ ਪਰ ਜਿਹੜੀਆਂ ਇਹਨਾਂ ਦੇ ਸਭਿਆਚਾਰ ਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਉਹ ਦੱਸੋ ਤੁਸੀਂ ਕਿੰਨੀਆਂ ਕੁ ਲੈ ਕੇ ਗਏ ਹੋ ਜਾਂ ਕਿੰਨੀਆਂ ਕੁ ਕਿਤੇ ਆਪਦੇ ਆਲੇ ਦੁਆਲੇ ਚ ਫਲਾਉਣ ਦੀ ਕੋਸ਼ਿਸ਼ ਕੀਤੀ ਆ ਸੋ
ਐਸੀ ਗੱਲ ਤੇ ਨਾ ਹਾਂ ਐਸੀ ਗੱਲ ਤੇ ਆਪਾਂ ਗੱਲ ਗਾਂਹ ਤੋਰਦੇ ਆ ਕੱਲ ਸ਼ਾਇਦ ਨੋਟੀਫਿਕੇਸ਼ਨ ਇੱਕ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਮਾਨਸਾ ਜ਼ਿਲ੍ਹੇ ਦੇ ਡੀਸੀ ਆ ਉਹਨਾਂ ਨੇ ਇਹ ਸ਼ਾਇਦ ਮੈਨੂੰ ਪਤਾ ਨੀ ਕਿਹੜੇ ਜ਼ਿਲ੍ਹੇ ਦੇ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਆਪਣੇ ਸਾਰੇ ਸਟਾਫ ਨੂੰ ਕਿ ਕੋਈ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੇ ਬੰਦੇ ਆ ਉਹ ਟੀ ਸ਼ਰਟਾਂ ਪਾ ਕੇ ਨੀ ਆਣਗੇ ਕੋਈ ਵੀ ਸਟਾਫ ਚਾਹੇ ਲੇਡੀ ਆ ਚਾਹੇ ਬੰਦਾ ਕੋਈ ਟੀ ਸ਼ਰਟ ਪਾ ਕੇ ਨੀ ਆਏਗਾ ਨਿੱਕਰ ਪਾ ਕੇ ਨੀ ਆਏਗਾ ਮਤਲਬ ਨਿੱਕਰ ਤਾਂ ਵੈਸੇ ਪੁੱਤ ਪਾਉਂਦੇ ਨੀ ਹੈਗੇ ਤੇ ਬੀਬੀਆਂ ਬਿਨਾਂ ਦੁਪੱਟੇ ਤੋਂ ਨੀ ਆਉਣਗੀਆਂ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਔਰ ਜਿਸ ਨੂੰ ਹਾਂ 99% ਜਿਹੜੇ ਸੋਸ਼ਲ ਮੀਡੀਆ ਦੇ ਕਮੈਂਟ ਹੈ ਉਹ ਉਹਦੇ ਹੱਕ ਚ ਜਾ ਰਹੇ ਨੇ ਕਿ ਬਹੁਤ ਵਧੀਆ ਕੀਤਾ ਜੀ ਏਦਾਂ ਹੋਣੀ ਚਾਹੀਦੀ ਆ ਤੇ ਫਿਰ ਵੀ ਉਹਨਾਂ ਦੇ ਵਿੱਚੋਂ ਇੱਕ ਦੋ ਪਰਸੈਂਟ ਜਿਹੜੇ ਬੰਦੇ ਆ ਨਾ ਉਹ ਆਈ ਗੱਲ ਤੁਗਲਕ ਵਾਲੇ ਉਹ ਕੀ ਹੋਇਆ ਜੀ ਆਜ਼ਾਦ ਕੰਟਰੀ ਆ ਫਲਾਨਾ ਹੈ ਧਮਕਲਾ ਤੇ ਉਹ ਏਦਾਂ ਦੀ ਗੱਲ ਕਰ ਰਹੇ ਨੇ ਮਤਲਬ ਜਿਹੜੀ ਹਾਂਜੀ
ਇਹ ਮੈਂਟੈਲਿਟੀ ਆ ਜੀ ਲੋਕਾਂ ਨੂੰ ਨਾ ਕੱਪੜੇ ਘੱਟ ਪਾਉਣ ਚ ਆਜ਼ਾਦੀ ਲੱਗਦੀ ਆ ਵੀ ਇਹਦੇ ਨਾਲ ਅਸੀਂ ਆਜ਼ਾਦ ਹੋ ਗਏ ਆ ਆਜ਼ਾਦੀ ਤਾਂ ਬਹੁਤ ਥਾਂ ਤੇ ਡੁੱਲੀ ਫਿਰਦੀ ਆ ਤੁਸੀਂ ਮਾਨਣ ਵਾਲੇ ਬਣੋ ਆਜ਼ਾਦੀ ਤੇ ਪਰ ਇਹ ਲੋਕਾਂ ਨਾ ਮੈਨੂੰ ਇੱਕ ਕਿਸੇ ਨੇ ਬਣਾਈ ਸ਼ਾਰਟ ਮੂਵੀ ਦੇਖ ਰਿਹਾ ਸੀਗਾ ਬਹੁਤ ਵਧੀਆ ਲੱਗੀ ਮੈਨੂੰ ਉਹ ਸ਼ਾਰਟ ਮੂਵੀ ਦਾ ਵੀ ਤਕਰੀਬਨ ਸਿਮਿਲਰ ਜਿਹਾ ਕਨਸੈਪਟ ਸੀਗਾ ਉਹਦੇ ਵਿੱਚ ਕੀ ਸੀ ਨਾ ਇੱਕ ਮਾਂ ਆਪਣੇ ਬੱਚਿਆਂ ਨੂੰ ਇੱਕ ਬੇਟਾ ਤੇ ਬੇਟੀ ਜਵਾਨ ਗੁਰਦੁਆਰਾ ਜਾਣ ਲਈ ਤਿਆਰ ਹੋ ਰਹੇ ਆ ਤੇ ਤਿਆਰ ਹੋ ਕੇ ਨਾ ਗੁਰਦੁਆਰਾ ਸਾਹਿਬ ਜਾਂਦੇ ਤੇ ਮਾਤਾ ਨੂੰ ਆਪਦੀ ਨੂੰ ਕਹਿ ਰਹੇ ਆ ਵੀ ਮਾਤਾ ਵੀ ਅਸੀਂ ਗੁਰੂ ਘਰ ਜਾ ਆਈਏ ਤੇ ਮਾਤਾ ਜਿਹੜੀ ਕਿ ਪਹਿਲਾਂ ਹੀ ਗੁਟਕਾ ਸਾਹਿਬ ਫੜ ਕੇ ਬੈਠੇ ਹੋਏ ਆ ਉਹਨੂੰ ਕਿਤੇ ਤਾਂ ਖੁਸ਼ ਹੋਣਾ ਚਾਹੀਦਾ ਸੀ ਆਪਦੇ ਬੱਚੇ ਗੁਰਦੁਆਰੇ ਸਾਹਿਬ ਜਾ ਰਹੇ ਆ ਦੇਖ ਕੇ ਪਰ ਉਹ ਮਾਤਾ ਬੜੀ ਅਪਸੈਟ ਹੋ ਕੇ ਉਹਨਾਂ ਨੂੰ ਕਹਿੰਦੀ ਆ ਵੀ ਦੇਖੋ ਜੇ ਗੁਰਦੁਆਰਾ ਸਾਹਿਬ ਜਾਣੇ ਆ ਨਾ ਥੋੜੇ ਜੇ ਚੰਗੇ ਢੰਗ ਦੇ ਕੱਪੜੇ ਪਾ ਕੇ ਜਾਓ ਕਿਉਂਕਿ ਮੁੰਡੇ ਦੇ ਨਿੱਕਰ ਪਾਈ ਹੋਈ ਸੀ ਕੁੜੀ ਦੇ ਵੀ ਉਹ ਜੇ ਕੱਪੜੇ ਪਾਏ ਹੋਏ ਸੀ ਤੇ ਕਹਿੰਦੀ ਢੰਗ ਦੇ ਕੱਪੜੇ ਪਾ ਕੇ ਜਾਓ ਪਰ ਹੁਣ ਅੱਜ ਦੇ ਜਵਾਕਾਂ ਤੋਂ ਤੁਸੀਂ ਕਿਵੇਂ ਜਿੱਤ ਲਓਗੇ ਤੁਸੀਂ ਜਿੱਤ ਨੀ ਸਕਦੇ ਉਹਨਾਂ ਕੋਲ ਇਹੋ ਜਿਹੀਆਂ ਦਲੀਲਾਂ ਵੀ ਤੁਹਾਨੂੰ ਅਖੀਰ ਹਾਰ ਮੰਨਣੀ ਪੈਂਦੀ ਹੈ ਤੇ ਹਾਰ ਅਸਲ ਦੇ ਵਿੱਚ ਨਾ ਉਹ ਜਵਾਕਾਂ ਨੂੰ ਲੱਗਦੀ ਹੈ ਵੀ ਹਰਾ ਤੇ ਸੀ ਪਰ ਉਹ ਹਾਰ ਹੁੰਦੀ ਹੈ ਸਿਆਣਫ ਦੀ ਹਾਰ ਵੀ ਬੰਦਾ ਸਿਆਣਫ ਕਰਦਾ ਵੀ ਨਹੀਂ ਇਹਨਾਂ ਮੂਰਖਾਂ ਨਾਲ ਲੂਝਣ ਦਾ ਕੋਈ ਫਾਇਦਾ ਨਹੀਂ ਹੈ ਤੇ ਆਪਾਂ ਕੋਈ ਨੀ ਸਮਾਂ ਆਉਣ ਤੇ ਇਹਨਾਂ ਨੂੰ ਚਤਰਾ ਦੇਵਾਂਗੇ ਵੀ ਕੀ ਹੋਣਾ ਚਾਹੀਦਾ ਚਲੋ ਜੀ ਉਸ ਦੇ ਉੱਤੇ ਜਦੋਂ ਇਹ ਗੱਲ ਚੱਲ ਪਈ ਵੀ ਭਾਈ ਏਦਾਂ ਨੀ ਜਾਣਾ ਚਾਹੀਦਾ ਉਹ ਜਾਣਾ ਤੇ ਉਹ ਭਾਈ ਮੂਹਰੋਂ ਲੈਕਚਰ ਦੇ ਕੇ ਤੇ ਗੁਰਦੁਆਰਾ ਸਾਹਿਬ ਚਲੇ ਗਏ ਜਦੋਂ ਵਾਪਸ ਆਏ ਤੇ ਵਾਪਸ ਆ ਕੇ ਨਾ ਉਹਦੀ ਮਾਂ ਨੂੰ ਕਹਿੰਦਾ ਵੀ ਕੱਲ ਨੂੰ ਨਾ ਮੈਂ ਇੱਕ ਬਹੁਤ ਵੱਡੀ ਕੰਪਨੀ ਦੇ ਡਾਇਰੈਕਟਰ ਨੂੰ ਮਿਲਣਾ ਮਾਤਾ ਮੇਰੀ ਮੀਟਿੰਗ ਆ ਤੇ ਮੇਰੇ ਡੀਸੈਂਟ ਜੇ ਕੱਪੜੇ ਆ ਜਿਹੜੇ ਉਹ ਪ੍ਰੈਸ ਕਰਕੇ ਰੱਖ ਲਈ ਤਾਂ ਕਿ ਮੇਰੀ ਉੱਥੇ ਇੰਪ੍ਰੈਸ਼ਨ ਪੈ ਸਕੇ ਤਾਂ ਉਹ ਕਹਿੰਦੇ ਮਾਤਾ ਨੇ ਕੀ ਕੀਤਾ ਨਾ ਮਾਤਾ ਨੇ ਇੱਕ ਪਾਟੀ ਜੀ ਨਿੱਕਰ ਤੇ ਪਾਟੀ ਜੀ ਟੀ ਸ਼ਰਟ ਪ੍ਰੈਸ ਕਰਕੇ ਰੱਖ ਦੀ ਤੇ ਉਹ ਜਦੋਂ ਸੁਬਾਹ ਆਇਆ ਮੁੰਡਾ ਤੜਕੇ ਜਾਣ ਵਾਸਤੇ ਪਾਉਣ ਲੱਗਿਆ ਕੱਪੜੇ ਤੇ ਉਹਨਾਂ ਦਾ ਮਤਾ ਇਹ ਤੈਨੂੰ ਇੰਨਾ ਨੀ ਪਤਾ ਵੀ ਮੈਂ ਕਿੱਡੇ ਵੱਡੇ ਬੰਦੇ ਨੂੰ ਮਿਲਣ ਜਾ ਰਿਹਾ ਉਹ ਮੈਨੂੰ ਕੀ ਕੁਛ ਦੇਊਗਾ ਮੇਰੀ ਰੋਜੀ ਰੋਟੀ ਦੇਊਗਾ ਮੈਨੂੰ ਕੀ ਕੁਛ ਦੇਊ ਤੇ ਤੂੰ ਮੈਨੂੰ ਇਹੋ ਜਿਹੇ ਕੱਪੜੇ ਪਾ ਕੇ ਭੇਜ ਰਹੀ ਆ ਉਹ ਆਖਦੀ ਵੀ ਮੈਂ ਤਾਂ ਇਹ ਸਮਝਦੀ ਆ ਵੀ ਇਹ ਤੇਰੇ ਬ੍ਰਾਂਡਡ ਤੂੰ ਪਹਿਲਾਂ ਵੀ ਗੱਲ ਕਹਿ ਰਿਹਾ ਸੀ ਬ੍ਰਾਂਡਡ ਤੇ ਮਹਿੰਗੇ ਆ ਮੈਂ ਤਾਂ ਕਰ ਰਹੀ ਆ ਵੀ ਜਦੋਂ ਤੂੰ ਇੱਕ ਕ੍ਰੀਏਟਰ ਜਿਹਨੇ ਤੈਨੂੰ ਸਾਰਾ ਕੁਛ ਦਿੱਤਾ ਤੇ ਉਹਦੇ ਮੂਹਰੇ ਤੈਨੂੰ ਕੱਪੜੇ ਪਾ ਕੇ ਜਾਣ ਤੇ ਤੈਨੂੰ ਉਹ ਨੀ ਆਉਂਦੀ ਵੀ ਕੋਈ ਉਹ ਨੀ ਫਰਕ ਪੈਂਦਾ ਵੀ ਉਹ ਤੇਰੇ ਬ੍ਰਾਂਡਡ ਆ ਤੇ ਜਾਂ ਮਾਡਰਨ ਆ ਤੇ ਫਿਰ ਇੱਥੇ ਤੈਨੂੰ ਕਿਵੇਂ ਫਰਕ ਪਈ ਜਾਂਦਾ ਜਾਣੀ ਕਹਿਣ ਦਾ ਭਾਵ ਆ ਵੀ ਇਹ ਨਾ ਇੱਕ ਛੋਟੀ ਜਿਹੀ ਅਗਲੇ ਨੇ ਕੋਸ਼ਿਸ਼ ਕੀਤੀ ਸੀ ਚਲੋ ਠੀਕ ਆ ਜਿੰਨਾ ਕੁ ਉਹਨਾਂ ਕਨਸੈਪਟ ਸੀ ਉਹਨਾਂ ਨੇ ਕੀਤਾ ਪਰ ਸਾਡੇ ਤੇ ਵੀ ਦੋਸ਼ ਲਾਉਂਦੇ ਆ ਵੀ ਅਖਣੀ ਸਾਡੇ ਬੀਬੀਆਂ ਖਾਸ ਕਰਕੇ ਮੇਰੇ ਤੇ ਬਹੁਤ ਔਖੇ ਹੁੰਦੀਆਂ ਵੀ ਸਾਨੂੰ ਕੱਪੜਿਆਂ ਦਾ ਐ ਕਹਿ ਦਿੰਦਾ, ਕਈ ਮੁੰਡੇ ਵੀ ਕਹਿੰਦੇ ਆ ਜੀ ਇਹ ਕੱਪੜਿਆਂ ਨਾਲ ਨੀ ਐ ਹੁੰਦਾ, ਜੇ ਨੀ ਹੁੰਦਾ, ਪਰ ਦੇਖੋ ਤੁਹਾਡੀ ਜਿਹੜੀ ਸੈਂਸ ਆ ਉਹ ਸਭ ਤੋਂ ਪਹਿਲਾਂ ਤੁਹਾਡੇ ਕੱਪੜੇ ਦਰਸਾਉਂਦੇ ਆ, ਫੇਰ ਉਦੋਂ ਬਾਅਦ ਤੁਹਾਡਾ ਐਕਸ਼ਨ ਦਰਸਾਉਂਦਾ। ਜੇ ਤੁਸੀਂ ਕਿਸੇ ਵੀ ਬੰਦੇ ਨੂੰ ਜੱਜ ਕਰਨਾ ਨਾ, ਜੱਜ ਕਰਨ ਲਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਉਹਦੇ ਕੱਪੜੇ ਦੱਸ ਦੇਣਗੇ ਵੀ ਉਹ ਕਿੰਨੇ ਪਾਣੀ ਚ ਆ, ਜੇ ਉਹਨੇ ਪਹਿਰਾਵਾ ਪਾਇਆ ਹੋਊਗਾ। ਜੇ ਮੈਂ ਇਹ ਨੀ ਕਹਿੰਦਾ ਵੀ ਕੱਪੜੇ ਮਹਿੰਗੇ ਪੈਣ ਨਾਲ ਹੀ ਤੁਸੀਂ ਜੱਜ ਹੋਵੋਗੇ, ਜੇ ਸਿੰਪਲ ਕੱਪੜਿਆਂ ਨਾਲ ਵੀ ਤੁਹਾਨੂੰ ਪਤਾ ਲੱਗ ਜੂਗਾ ਵੀ ਇਹਨੂੰ ਕੱਪੜੇ ਇਹਦਾ ਸਲੀਕਾ ਕੀ ਹੋਊ, ਇਹਦੇ ਅੰਦਰ ਕੱਪੜਿਆਂ ਦੇ ਅੰਦਰ ਕਿਹੋ ਜਿਹਾ ਇਨਸਾਨ ਆ। ਤੇ ਦੂਜੀ ਹੁੰਦੀ ਆ ਫਿਰ ਤੁਹਾਡੇ ਬੋਲਣ ਤੇ, ਜੋ ਤੁਹਾਡਾ ਮੂੰਹ ਖੁੱਲਦਾ ਉਹ ਦੱਸਦਾ, ਤੀਜਾ ਤੁਹਾਡੀ ਚਾਲ ਢਾਲ ਦੱਸਦੀ ਹੈ ਵੀ ਤੁਹਾਡਾ ਤੁਰਨ ਦਾ ਤਰੀਕਾ ਸਲੀਕਾ, ਤੁਸੀਂ ਕਿੱਦਾਂ ਵਿਚਰਦੇ ਹੋ, ਭੀੜ ਚ ਕਿੱਦਾਂ ਖੜਦੇ ਹੋ, ਲਾਈਨ ਚ ਕਿੱਦਾਂ ਆਉਣੇ ਹੋ, ਬੱਸ ਗੱਡੀ ਕਿੱਦਾਂ ਚੜ੍ਹਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਇੱਕ ਚੰਗਾ ਕਰੈਕਟਰ ਬਣਦਾ ਤੇ ਚੰਗਾ ਇੱਕ ਇਨਸਾਨ ਬਣਦਾ।
ਮਿੰਟੂ ਭਾਜੀ ਤੁਹਾਡੀ ਗੱਲ ਥੋੜੀ ਜਿਹੀ ਘੱਟ ਰਹੀ ਹੈ ਮੈਨੂੰ ਲੱਗਦਾ ਤੇ, ਪਰ ਗੱਲ ਜਿਹੜੀ ਆ ਤੁਸੀਂ ਦੱਸ ਰਹੇ ਹੋ ਕਿ ਜਿਹੜੀ
ਜੀ 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 ਮੈਨੂੰ ਲੱਗਦਾ ਕਿਤੇ ਨਾ ਕਿਤੇ ਕਵਰੇਜ ਦੀ ਕਮੀ ਆ ਰਹੀ ਆ ਤੇ ਮਾਫ਼ੀ ਚਾਹੁੰਦੇ ਆ ਜੀ, ਪਰ
ਗੱਲ ਇਹ ਚੱਲ ਰਹੀ ਸੀ ਕਿ ਹੁਣ ਕਿਤੇ ਨਾ ਕਿਤੇ ਨਾ ਮੈਨੂੰ ਮੋੜਾ ਜਿਹਾ ਪੈਂਦਾ ਦਿਖਾਈ ਦੇ ਰਿਹਾ ਸੋਸਾਇਟੀ ਦੇ ਵਿੱਚ, ਕਿ ਆਪਾਂ ਪੋਜ਼ਿਟਿਵ ਦੀ ਗੱਲ ਕਰਨੀ ਆ ਕਿ ਇੱਕ ਟਾਈਮ ਹੁੰਦਾ ਸੀ ਲੋਕ ਫੋਨਾਂ ਤੇ ਬੜੇ ਸ਼ਦਾਈ ਹੁੰਦੇ ਸੀ, ਮੈਂ ਆਹ ਬ੍ਰਾਂਡ ਲੈਣਾ, ਉਹ ਕਰਨਾ, ਆਹ ਕਰਨਾ। ਹੁਣ ਜਿਹੜਾ ਹੈਗਾ ਮੈਨੂੰ ਲੱਗਦਾ ਉਹ ਪਤਾ ਨੀ ਸਾਡੀ ਏਜ ਹੋ ਗਈ ਆ, ਪਰ ਮੈਨੂੰ ਲੱਗਣ ਲੱਗ ਗਿਆ ਬਈ ਨਾ ਤਾਂ ਹੁਣ ਕੋਈ ਫੋਨ ਚੋਰੀ ਹੁੰਦਾ ਆ, ਤੁਸੀਂ ਨੋਟ ਕੀਤਾ ਹੋਣਾ ਕੋਈ ਫੋਨ ਚੋਰੀ ਨੀ ਹੁੰਦਾ, ਕੋਈ ਕੁਛ ਨੀ ਹੁੰਦਾ। ਤੇ ਲੋਕ ਜਿਹੜੇ ਨੇ ਹੁਣ ਮੈਨੂੰ ਫੀਲ ਹੋਇਆ ਵੀ ਨੌਲੇਜ ਲੈਣ ਦੇ ਲਈ ਥੋੜੇ ਜਿਹੇ ਤਤਪਰ ਹੋ ਰਹੇ ਨੇ, ਉਹ ਆਪਣੇ ਆਪ ਨੂੰ ਡਿਵੈਲਪ ਹੀ ਕਰ ਰਹੇ ਨੇ, ਉਹਨਾਂ ਨੂੰ ਇਹੋ ਲੱਗ ਰਿਹਾ ਕਿ ਅਸੀਂ ਸੋਸਾਇਟੀ ਦੇ ਵਿੱਚ ਪਿੱਛੇ ਰਹਿ ਗਏ ਆ। ਤੇ ਮੈਂ ਮਹਿਸੂਸ ਕੀਤਾ, ਤੁਸੀਂ ਕੋਈ ਇਹੋ ਜਿਹੀ ਮਹਿਸੂਸ ਕੀਤੀ ਸੀ ਮਤਲਬ ਇਹ ਫੀਲਿੰਗ?
ਦੇਖੋ ਇਹਦਾ ਮੈਂ ਫੀਲਿੰਗ ਕਰਦਾ ਵੀ ਪੱਥਰ ਚੱਕ ਕੇ ਖੜਦੀ ਆ ਮੱਛੀ। ਜੇ ਹੁਣ ਜਿਹੜਾ ਬੰਦਾ ਸ਼ੁਰੂ ਤੋਂ ਹੀ ਸਿਆਣਪ ਵਰਤਦਾ ਉਸ ਨੂੰ ਅਸੀਂ ਸਿਆਣਾ ਮੰਨ ਸਕਦੇ ਹਾਂ, ਉਹਦੇ ਸੰਸਕਾਰ ਮੰਨ ਸਕਦੇ ਹਾਂ। ਜੇ ਤੁਸੀਂ ਖੇਡਾ ਖਾ ਕੇ ਜਾਂ ਕਿਸੇ ਦੀ ਨੱਕ ਮੂੰਹ ਤੇ ਖਾ ਕੇ ਜਾਂ ਪੱਥਰ ਚੱਕ ਕੇ ਮੁੜੇ ਹੋ ਫਿਰ ਉਹ ਸਿਆਣਪ ਨਹੀਂ ਹੈ, ਪਰ ਸਾਡਾ ਫਿਰ ਵੀ ਉਹਨੂੰ ਸਵਾਗਤ ਕਰਨਾ ਬਣਦਾ ਜੇ ਉਹ ਮੁੜਤਾ ਆਇਆ ਨਾ, ਉਹ ਮੁੜਤਾ ਹੈ ਸਿਆਣਪ ਚ ਆਇਆ। ਹੁਣ ਜੇ ਫੋਨ ਚੋਰੀ ਨਹੀਂ ਹੁੰਦੇ ਤਾਂ ਮੈਨੂੰ ਲੱਗਦਾ ਉਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਆ ਗਿਆ ਵੀ ਹੁਣ ਚੋਰ ਫੜਿਆ ਜਾਂਦਾ ਫੋਨ ਚੋਰੀ ਕਰਨ ਵਾਲਾ, ਤੇ ਹੁਣ ਡਰਦੇ ਹੀ ਇਸ ਗੱਲ ਤੋਂ ਚੋਰੀ ਨੀ ਕਰਦੇ, ਡਰਦੇ ਇਸ ਗੱਲ ਤੋਂ ਚੋਰੀ ਨੀ ਕਰਦੇ ਵੀ ਫੜੇ ਨਾ ਜਾਈਏ, ਠੀਕ ਆ। ਪਰ ਜਿਹਨੇ ਚੋਰੀ ਕਰਨੀ ਆ, ਜਿਹਨੇ ਕੁਛ ਕਰਨਾ, ਉਹਨੇ ਉਹ ਨਹੀਂ ਬਦਲਦਾ। ਹੁਣ ਕੱਲ ਜੇ ਤੁਸੀਂ ਵੀਡੀਓ ਦੀ ਗੱਲ ਕਰਦੇ ਤਾਂ ਕੱਲ ਇੱਕ ਵੀਡੀਓ ਹੋਰ ਫਲੋਟ ਹੋ ਰਹੀ ਸੀਗੀ ਬਾਲੀ ਦੀ, ਜਿਹਨੇ ਮੈਨੂੰ ਲੱਗਦਾ ਸਾਰੇ ਇੰਡੀਆ ਦਾ ਸਿਰ ਨੀਵਾ ਕਰਤਾ, ਸਾਰੇ ਇੰਡੀਆ ਨੂੰ ਝੁਕਾ ਤਾ, ਜਿਹੜਾ ਜਿਹੜੀ ਉਹ ਵਰਤਾਰਾ ਉਸ ਵੀਡੀਓ ਦੇ ਵਿੱਚ ਹੋ ਰਿਹਾ ਵੀ ਇੱਕ ਬਾਲੀ ਪਰਿਵਾਰ ਗਿਆ ਘੁੰਮਣ। ਹੁਣ ਜਿਹੜਾ ਬੰਦਾ ਪੂਰੇ ਪਰਿਵਾਰ ਸਮੇਤ ਬਾਲੀ ਲੈ ਕੇ ਗਿਆ ਆਪਦੇ ਪਰਿਵਾਰ ਦੇ 5-6 ਜੀਆਂ ਨੂੰ, ਉਹ ਲੱਖਪਤੀ ਤਾਂ ਹੈਗਾ ਹੀ ਆ, ਇਹ ਤਾਂ ਮੰਨਣਾ ਹੀ ਪੈਣਾ ਵੀ ਉਹਦਾ ਲੱਖਾਂ ਦਾ ਬਜਟ ਤਾਂ ਹੋਊਗਾ ਹੀ, ਕਿਉਂਕਿ ਜਿਹੜਾ ਲੱਖਾਂ ਦੇ ਬਜਟ ਨਹੀਂ ਉਹ ਕੋਈ ਉਹਦੇ ਕੋਲ ਛੁੱਟੀਆਂ ਲਈਏ ਨੀ। ਪਰ ਜਦੋਂ ਉਹਨਾਂ ਨੇ ਹੋਟਲ ਚੈੱਕ ਆਊਟ ਕੀਤਾ ਨਾ, ਤੇ ਚੈੱਕ ਆਊਟ ਕਰਨ ਤੋਂ ਬਾਅਦ ਹੋਟਲ ਦੇ ਵਿੱਚ ਉਹਨਾਂ ਦੇ ਜਿੰਨਾ ਵੀ ਸਮਾਨ ਸੀ ਕਮਰੇ ਦੇ ਵਿੱਚ, ਚਾਹੇ ਉਹ $2 ਦੇ ਤੌਲੀਏ ਸੀ, ਚਾਹੇ 20-20 ਸੈਂਟ ਦੀਆਂ ਜਿਹੜੀਆਂ ਸਾਬਣਾਂ ਤੇ ਤੇਲ ਤੇ ਸ਼ੈਂਪੂ ਸੀ, ਉਹਨਾਂ ਨੇ ਸਭ ਕੁਛ ਇਕੱਠਾ ਕਰਕੇ ਪੈਕ ਕਰਕੇ ਲਪੇਟ ਆਪਦੇ ਬੈਗਾਂ ਚ ਪਾ ਲਿਆ। ਤੇ ਉਹ ਮਾਲਕ ਨੇ ਉਹਨਾਂ ਨੂੰ ਸ਼ੱਕ ਹੋਇਆ ਮਾਲਕ ਨੂੰ, ਤੇ ਮਾਲਕ ਨੇ ਗੇਟ ਤੇ ਉਹਨਾਂ ਨੂੰ ਰੋਕ ਲਿਆ। ਜੋ ਰੋਕ ਲਿਆ ਤਾਂ ਉਹਨੇ ਮਾਲਕ ਨਾਲ ਇੰਨੇ ਬੈਸੇ, ਉਹਦੇ ਤੇ ਇੰਨਾ ਉਹਨੂੰ ਗੁੱਸੇ ਹੋਏ ਵੀ ਅਸੀਂ ਤੈਨੂੰ ਦੇਖ ਲਾਂਗੇ, ਅਸੀਂ ਉਹ ਕਰ ਲਾਂਗੇ, ਬੋਹ ਕਰ ਲਾਂਗੇ। ਪਰ ਮਾਲਕ ਨੇ ਇਸ ਦੌਰਾਨ ਪੁਲਿਸ ਬੁਲਾ ਲਈ, ਤੇ ਪੁਲਿਸ ਨੇ ਕੱਲੀ ਕੱਲੀ ਚੀਜ਼ ਤੌਲੀਆਂ ਚ ਲਪੇਟੀ ਉਹਨਾਂ ਦੀ, ਕੱਢ ਕੇ ਬਾਹਰ ਰੱਖਤੀ ਕੱਢ ਕੇ। ਫਿਰ ਉਹ ਪੈਰੀਆਂ ਫਲਾਉਣ ਮਾਲਕ ਦੇ, ਕਹਿਣ ਸੋਰੀ ਜੀ। ਫਿਰ ਉਹ ਬੰਦਾ ਆਪਦੀ ਜਨਾਨੀ ਦੇ ਬੱਚਿਆਂ ਨਾਲ ਲੜ ਵੀ ਰਿਹਾ ਵੀ ਮੈਂ ਤੁਹਾਨੂੰ 50 ਲੱਖ ਰੁਪਏ ਦੀ ਸ਼ੋਪਿੰਗ ਕਰਵਾ ਦਿੰਦਾ ਤੇ ਤੁਸੀਂ ਮੇਰੀ ਮਿੱਟੀ ਪੱਟਤੀ ਇੰਨੇ ਕੁ ਪਿੱਛੇ। ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਬੰਦਾ ਜਮਾ ਹੀ ਦੁੱਧ ਧੋਤਾ ਹੋਵੇ ਜਾਂ ਬੰਦੇ ਨੂੰ ਪਤਾ ਹੀ ਨਾ ਹੋਵੇ। ਜੇ ਬੰਦੇ ਨੇ ਕੋਈ ਇਹ ਜਿਹਾ ਕਲਚਰ ਆਪਦੇ ਬੱਚਿਆਂ ਚ ਜਾਂ ਘਰ ਵਾਲੀ ਚ ਕ੍ਰੀਏਟ ਕੀਤਾ ਤਾਂ ਹੀ ਉਹ ਕਲਚਰ ਬਣਿਆ ਨਾ। ਜੇ ਬੰਦੇ ਨੇ ਪਹਿਲੇ ਨੀ ਕੀਤੀ ਹੁੰਦੀ ਵੀ ਭਾਈ ਕੀ ਮਤਲਬ ਵੀ ਤੁਸੀਂ ਇਹ ਕਿਵੇਂ ਹੋ ਸਕਦੇ ਹੋ, ਉਹ ਗਿਣਤੀ ਦਾ $10 ਦਾ ਹੋਊ, $20 ਦਾ ਹੋਊ, $50 ਦੇ ਸਮਾਨ ਲਈ ਸਾਰੇ ਹਿੰਦੁਸਤਾਨ ਦੀ ਜਿਹੜੀ ਚੀਕ ਕਢਾ ਕੇ ਰੱਖ ਰੱਖੀ ਉਸ ਵੀਡੀਓ ਨੇ, ਕੱਲੇ ਕੱਲਾ ਬੰਦਾ ਥੁੱਕ ਰਿਹਾ ਉਹਦੇ ਤੇ। ਤੇ ਪਰ ਇਹ ਤਾਂ ਹੀ ਅਸੀਂ ਰੌਲਾ ਪਾਉਣੇ ਹੁੰਦੇ ਹਾਂ ਵੀ ਬਦਨਾਮੀ ਹੈ ਨਾ ਜਿਹੜੀ ਉਹ ਕੱਲੀ ਤੁਹਾਡੇ ਪਰਿਵਾਰ ਦੀ ਜਾਂ ਤੁਹਾਡੀ ਨੀ ਹੁੰਦੀ ਹੁੰਦੀ, ਉਦੋਂ ਬਦਨਾਮੀ ਪੂਰੇ ਮੁਲਕ ਦੀ ਹੁੰਦੀ ਆ। ਤੇ ਤੁਸੀਂ ਉਹਨੂੰ ਦੇਖਣਾ ਸੋਚਣਾ ਪੈਣਾ। ਸੋ ਮੇਰਾ ਇਹ ਮੰਨਣਾ ਵੀ ਜਿਹੜੇ ਜੇ ਕਿਸੇ ਬੰਦੇ ਨੇ ਜੇ ਸੁਧਾਰ ਆ ਰਿਹਾ ਜਾਂ ਸੁਧਾਰ ਹੋ ਰਹੇ ਆ ਆਉਣ ਵਾਲੇ ਦਿਨਾਂ ਚ, ਤਾਂ ਉਹ ਜ਼ਿਆਦਾਤਰ ਲੋਕ ਪੱਥਰ ਚੱਕ ਕੇ ਖੜੇ ਆ, ਪਰ ਬਹੁਤੇ ਥੋੜੇ ਅਜਿਹੇ ਵੀ ਹੈਗੇ ਜਿਹੜੇ ਸਿਆਣੇ ਹੋਏ ਆ।
ਇੱਦਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਇੰਸੀਡੈਂਟ ਹੋ ਰਹੇ ਨੇ, ਇਹ ਇੱਕ ਤਰ੍ਹਾਂ ਨਾਲ ਐਜੂਕੇਸ਼ਨ ਦਾ ਵੀ ਕੰਮ ਕਰ ਰਹੇ ਨੇ, ਬਹੁਤ ਸਾਰੇ ਲੋਕ ਇਸ ਤੋਂ ਲੈਸਨ ਵੀ ਲੈ ਲੈਂਦੇ ਨੇ। ਇਹਦੇ ਨਾਲ ਦੀ ਰਲਦੀ ਮਿਲਦੀ ਗੱਲ ਮੈਂ ਅੱਗੇ ਵੀ ਸੁਣਾਈ ਸੀ। ਅਸੀਂ ਮੈਂ ਤਾਂ ਰਣਜੀਤ ਭਾਜੀ ਪਰਥ ਨੂੰ ਜਾ ਰਹੇ ਸੀ, ਸ਼ਾਇਦ 2008 ਦੀਆਂ ਸਿੱਖ ਖੇਡਾਂ ਸੀਗੀਆਂ ਉੱਥੇ, ਤੇ ਜਹਾਜ਼ ਚ ਬੈਠੇ ਤਾਂ ਗੱਲਾਂ ਬਾਤਾਂ ਕਰਦੇ ਚਲੇ ਗਏ। ਕੁਦਰਤੀ ਚਨਾਮੰਦ ਭਾਜੀ ਵੀ ਸੀ ਨਾ, ਉਹ ਵੀ ਜੁਆਇਨ ਕਰ ਗਏ ਸਾਨੂੰ ਸਿੱਧੀ ਪਵਾ ਕੇ। ਅਸੀਂ ਤਿੰਨੇ ਜਣੇ ਬੈਠੇ ਤਾਂ ਉਤਰਨ ਲੱਗੇ ਤਾਂ ਮੈਨੂੰ ਭਾਜੀ ਕਹਿੰਦੇ ਭਾਈ ਜੀ ਆ ਨਾ ਆਪਾਂ ਏਦਾਂ ਕਰਨਾ, ਹੁਣ ਆਪਾਂ ਆਏ ਸੀ ਆਹ ਗੱਡੀਆਂ ਨਾਲ ਲੈ ਕੇ ਜਾਣੀ ਆਪਾਂ, ਇਹ ਨੀ ਆਪਾਂ ਜਹਾਜ਼ ਚ ਕੱਢਣੀ, ਗੱਡੀ ਨੀ ਦਿੰਦੇ ਹੁੰਦੇ ਪਿੱਛੇ ਬੈਠਣ ਨੂੰ ਸੀਟ ਤੇ। ਮੈਂ ਕਿਹਾ ਭਾਜੀ ਇਹ ਕੀ ਕਰਨੀ ਆ, ਉਹ ਸ਼ੁਕਰ ਲਾਣ ਲੱਗ ਗਏ। ਕਹਿੰਦੇ ਹੋਇਆ ਕੀ, ਕਹਿੰਦੇ ਵੀ ਸਾਡੀ ਨਾ ਬੀਬੀ ਆਈ ਸੀਗੀ ਇੰਡੀਆ ਤੋਂ, ਤਾਂ ਉਹਨੂੰ ਠੰਡ ਲੱਗੀ ਤੇ ਉਹ ਕੰਬਲ ਦਿੰਦੇ ਹੁੰਦੇ ਆ, ਤਾਂ ਉਹਨੇ ਕੰਬਲ ਲੈ ਲਿਆ ਵੀ ਮੈਨੂੰ ਠੰਡ ਲੱਗ ਰਹੀ ਆ, ਉਹਨੂੰ ਫੇਰ ਠੰਡ ਲੱਗੇ ਹੋਏ ਹੋਰ ਲੈ ਲਿਆ, ਦੋ ਕੰਬਲ ਲੈ ਲਏ ਹੁਣ ਉੱਕਲ ਮਾਰ ਕੇ ਬਹਿ ਗਈ ਸੀਟ ਤੇ। ਕਹਿੰਦੇ ਉਹ ਜਦੋਂ ਤੁਰਨ ਲੱਗੀ ਤਾਂ ਉਹਨੂੰ ਕਿਤੇ ਚੇਤਾ ਭੁੱਲ ਗਿਆ, ਉਹਨੇ ਉਹਦੇ ਭਾਂਡੇ ਤੇ ਜਿੱਦਾਂ ਇੰਡੀਆ ਮੇਰਾ ਹੀ ਸ਼ੋਲ ਆ, ਤੇ ਉਹ ਏਦਾਂ ਹੀ ਕਹਿੰਦੇ ਲੈ ਕੇ ਬਾਹਰ ਆ ਗਈ। ਤੇ ਜਦੋਂ ਬਾਹਰ ਆਏ ਤਾਂ ਮੈਂ ਦੇਖਿਆ ਵੀ ਇਹ ਬੀਬੀ ਤਾਂ ਏਅਰਲਾਈਨ ਵਾਲਿਆਂ ਦਾ ਕੰਬਲ ਚੁੱਕੀ ਕਰ ਰਹੀ ਹੈ। ਮੈਂ ਕਿਹਾ ਬੀਬੀ ਤੂੰ ਕੰਬਲ ਲੈ ਆਈ ਬਾਹਰ ਨੂੰ? ਕਹਿੰਦੀ ਹੈ ਵੀ ਮੈਨੂੰ ਚੇਤਾ ਭੁੱਲ ਗਿਆ, ਮੈਂ ਤਾਂ ਦੋ ਲਏ, ਇੱਕ ਨੀ ਦੋ ਲਏ ਇਹਦੇ ਨਾਲ ਦੀ ਦੂਸਰਾ ਵੀ ਚੱਕ ਲਏ ਹਨ। ਤੇ ਤਾਂ ਮੈਨੂੰ ਲੱਗਾ ਵੀ ਤੁਸੀਂ ਸਭ ਤੋਂ ਪਹਿਲੇ ਗੱਡੀਆਂ ਚਕਾ ਰਹੇ ਹੈ। ਜਿਹੜਾ ਬਾਲੀ ਵਾਲਾ ਕਪਲ ਆ, ਮੈਨੂੰ ਲੱਗਦਾ ਇਹ ਵੀ ਸਕੀਮ ਚੋਣਾ ਵੀ ਜਿਵੇਂ ਆਪਣੇ ਹੋਟਲ ਪਾ ਲਾਂਗੇ ਸਮਾਨ ਇਕੱਠਾ ਕਰ ਲੋ।
ਬਿਲਕੁਲ
ਉਦਾਂ ਸਾਨੂੰ ਚਾਹ ਬਹੁਤ ਚੜਦਾ ਸਮਾਨ ਇਕੱਠਾ ਕਰਨ ਦਾ ਮੁਫ਼ਤ ਦਾ ਹਨਾ।
ਮੈਂ ਇੱਕ ਵਾਰੀ ਨਾ ਮੇਰੇ ਯਾਦ ਆ, ਮੈਂ ਕਿਸੇ ਨਾ ਇੱਕ ਬਹੁਤ ਬਹੁਤ ਵੱਡੇ ਘਰੇ ਗਿਆ। ਇੱਕ ਮਿੰਟ ਤੁਹਾਨੂੰ ਮੈਂ ਰਲਦੀ ਗੱਲ ਸੁਣਾ ਦਿਆਂ। ਚੰਡੀਗੜ੍ਹ ਦੇ ਵਿੱਚ ਮੈਨੂੰ ਬੜਾ ਚਾਅ ਨਾਲ ਟੱਕਿਆ ਜਾਵੇ, ਇੱਕ ਵੱਡੇ ਪਰਿਵਾਰ ਦੇ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ। ਉਹਨਾਂ ਨੇ ਮੈਨੂੰ ਸੱਦਿਆ, 2005-06 ਦੀ ਗੱਲ ਹੋਣੀ ਆ ਇੱਥੇ ਆਉਣ ਤੋਂ ਪਹਿਲਾਂ ਦੀ, ਤੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਨੂੰ ਉੱਥੋਂ ਸੱਦਾ ਪੱਤਰ ਆਇਆ ਮਿਲਣ ਦਾ। ਤੇ ਮੈਂ ਬੜੇ ਚਾਈ ਚਾਈ ਐ ਗਿਆ ਮਿਲਣ, ਪੂਰਾ ਹਰੇਕ ਚੀਜ਼ ਦਾ ਮੈਨੂੰ ਆਇਆ ਵੀ ਏਡੇ ਵੱਡੇ ਬੰਦਿਆਂ ਨੇ ਮੈਨੂੰ ਬੁਲਾਇਆ, ਤੇ ਮੈਨੂੰ ਬੜੀ ਖੁਸ਼ੀ ਹੋਈ। ਤੇ ਮੈਂ ਉਹਨਾਂ ਕੋਲ ਇੱਕ ਰਾਤ ਰਹਿਣ ਵਾਸਤੇ ਜਾਣਾ ਸੀ, ਮੈਂ ਸ਼ਾਮ ਜੀ ਨੂੰ ਗਿਆ ਜੀ। ਤੇ ਸ਼ਾਮ ਜੀ ਨੂੰ ਜਾਣ ਤੋਂ ਬਾਅਦ ਉਹਨਾਂ ਨੇ ਮੇਰਾ ਬੜਾ ਵਧੀਆ ਅਰੇਂਜ ਕੀਤਾ, ਬਹੁਤ ਸੋਹਣਾ ਸੇਵਾ ਪਾਣੀ ਕੀਤੀ। ਤੇ ਮੈਨੂੰ ਵੀ ਐ ਮਹਿਸੂਸ ਹੋਈ ਜਾਵੇ ਵੀ ਯਾਰ ਵੀ ਮੈਂ ਕਾਮਯਾਬ ਬੰਦਾ, ਤੇ ਇੱਕ ਏਡੇ ਵੱਡੇ ਬਹੁਤ ਹਾਈ ਲੈਵਲ ਆਲਾ ਦਰਜੇ ਦੇ ਆਪ ਆਫਿਸਰ ਸੀ, ਉਹਨਾਂ ਦਾ ਦਾਦਾ ਪੜਦਾਦੇ ਵੀ ਆਫਿਸਰਾਂ ਦਾ ਖਾਨਦਾਨ ਸੀ। ਤੇ ਛੋਟੇ ਸੈਕਟਰ ਦੇ ਵਿੱਚ ਕੋਠੀ ਸੀ ਇੱਕ, ਜੇ ਹੁਣ ਇੱਕ ਨੰਬਰ ਇੱਕ ਡਿਜਿਟ ਦੇ ਸੈਕਟਰ ਚ ਕੋਠੀ ਹੋਵੇ ਤਾਂ ਤੁਸੀਂ ਜਾ ਨੀ ਸਕਦੇ ਹੋ ਕਿ ਜਾਊਗੀ। ਤਾਂ ਮੈਨੂੰ ਉਹਨਾਂ ਨੇ ਰਹਿਣ ਵਾਸਤੇ ਜਗ੍ਹਾ ਦਿੱਤੀ ਜੀ ਰਾਤ ਨੂੰ। ਤੇ ਮੇਰੇ ਨਾਲ ਇੱਕ ਮਿੱਤਰ ਸੀ ਮੇਰਾ, ਤੇ ਅਸੀਂ ਦੋਨੇ ਜਾਣੇ ਚਲੋ ਸਾਨੂੰ ਕਹਿੰਦੇ ਵੀ ਤੁਸੀਂ ਦੋ ਬੈਡਰੂਮ ਲੈ ਲਓ, ਅਸੀਂ ਕਹਿੰਦੇ ਨੀ ਅਸੀਂ ਇੱਕ ਬੈਡਰੂਮ ਲੈਣਾ ਤੇ ਅਸੀਂ ਤਾਂ ਇੱਥੇ ਪੈ ਜਾਂਗੇ ਕੋਈ ਪ੍ਰੋਬਲਮ ਨੀ। ਤਾਂ ਉਹਨਾਂ ਨੇ ਸਾਨੂੰ ਬੈਡਰੂਮ ਦੇ ਤਾ। ਜਦੋਂ ਪੈਣ ਸਾਰ ਤੇ ਮੈਂ ਚਾਦਰਾਂ ਨਾ ਚਾਦਰ ਖੋਲੀ ਉੱਥੇ ਚਿੱਟੇ ਰੰਗ ਦੀ ਚਾਦਰ, ਤਾਂ ਚਾਦਰ ਦੀ ਨਾ ਇੱਕ ਕਾਰਨਰ ਦੇ ਉੱਤੇ ਨਾਰਦਰਨ ਰੇਲਵੇ ਦੀ ਉੱਤੇ ਕਢਾਈ ਕਰਕੇ ਉਹ ਲਿਖਿਆ ਹੋਇਆ ਸੀ ਵੀ ਸਟੈਂਪ ਨੀ ਹੁੰਦੀ ਜਿਹੜੀ ਸਟੈਂਪ। ਹੈਲੋ, ਮੈਨੂੰ ਲੱਗਦਾ ਜੀ ਮਾਫੀ ਚਾਹੁੰਦੇ ਆ ਸਾਡੀ ਸੰਪਰਕ ਕਰ ਗਿਆ, ਪਰ ਮੈਂ ਗੱਲ ਪੂਰੀ ਕਰਦਾ ਜੀ। ਤੇ ਉਹਦੇ ਤੇ ਨਾਰਦਰਨ ਰੇਲਵੇ ਦੀ ਜਿਹੜੀ ਇੱਕ ਸਟੈਂਪ ਲੱਗੀ ਹੋਈ ਸੀ, ਤੇ ਮੈਂ ਬੜਾ ਹੈਰਾਨ ਹੋਇਆ ਵੀ ਨਾਰਦਰਨ ਰੇਲਵੇ ਐਡਾ ਘਰ ਇੰਨਾ ਕੁਛ ਤੇ ਨਾਰਦਰਨ ਰੇਲਵੇ ਦੀ ਜਿਹੜੀ ਚਾਦਰ ਕਿਉਂ ਆ? ਤਾਂ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਦੇਖਿਆ ਵੀ ਇਹ ਨਾਰਦਰਨ ਰੇਲਵੇ ਦੀ ਇਕੱਲੀ ਚਾਦਰ ਨੀ, ਉਹਨਾਂ ਦੇ ਜਿਹੜੇ ਟਾਵਲ ਪਏ ਸੀ ਬਾਥਰੂਮ ਚ, ਜਿਹੜੀਆਂ ਚੀਜ਼ਾਂ ਪਈਆਂ ਸੀ ਉਹਨਾਂ ਦੇ ਉੱਤੇ ਵੀ ਕਈਆਂ ਚੀਜ਼ਾਂ ਦੇ ਉੱਤੇ ਨਾਰਦਰਨ ਰੇਲਵੇ ਦੀ ਜਿਹੜੀ ਇੱਕ ਸਟੈਂਪ ਲੱਗੀ ਹੋਈ ਸੀ। ਸੋ ਬੜਾ ਦਿਲ ਦੁਖਿਆ ਇਹ ਚੀਜ਼ਾਂ ਦੇਖ ਕੇ। ਉਹ ਮੇਰੇ ਨਾਲ ਦਾ ਮੈਨੂੰ ਦਿਲਾਸੇ ਦੇਵੇ ਵੀ ਹੋ ਸਕਦਾ ਕੋਈ ਹੋਰ ਕਾਰਨ ਹੋਵੇ, ਪਰ ਫਿਰ ਮੈਨੂੰ ਇਹ ਲੱਗਿਆ ਵੀ ਨਹੀਂ, ਇਹਨਾਂ ਦਾ ਕੋਈ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਹੋਣਾ ਤੇ ਨਾਰਦਰਨ ਰੇਲਵੇ ਚੋਂ ਲਿਆ ਲਿਆ ਚੀਜ਼ਾਂ ਤੇ ਉਹ ਇੱਥੇ ਰੱਖੀ ਜਾਂਦਾ। ਤੇ ਇੰਨਾ ਕੁ ਤਾਂ ਦੇਖਣਾ ਚਾਹੀਦਾ ਵੀ ਤੁਹਾਡੇ ਗੈਸਟ ਆਇਆ ਤੇ ਤੁਸੀਂ ਗੈਸਟ ਨੂੰ ਉਹ ਦੇ ਰਹੇ ਹੋ। ਤੇ ਉਹ ਮੈਨੂੰ ਬੜਾ ਜਾਣੀ ਕਿ ਇੱਕੇ ਦਮ ਹੀ ਜਿਹੜੀ ਖੁਮਾਰ ਚੜਿਆ ਹੋਇਆ ਸੀ ਉਸ ਪਰਿਵਾਰ ਪ੍ਰਤੀ
ਪੰਜਾਂ ਮਿੰਟ ਦੀ ਲੈ ਗਿਆ ਤੇ ਮੈਂ ਸੁਬਹ ਜਿਹੜਾ ਕਿ ਪਲਾਨ ਕਰ ਰਿਹਾ ਸੀ ਲੇਟ ਜਾਣ ਦਾ ਹੋਰ ਟਾਈਮ ਸਪੈਂਡ ਕਰਨ ਦਾ ਤੇ ਮੈਨੂੰ ਉਹ ਚੰਗੇ ਜੇ ਲੱਗਣੋਂ ਹਟ ਗਏ ਤੇ ਮੈਂ ਸੁਬਹ 7:30-8 ਵਜੇ ਇਥੋਂ ਕਹਿ ਕੇ ਵੀ ਮੈਂ ਜਲਦੀ ਹੀ ਆਣਾ ਤੇ ਨਿਕਲ ਆਇਆ। ਸੋ ਇਹ ਨਾ ਆਦਤਾਂ ਚ ਪੈ ਜਾਂਦਾ ਕਿ ਤੁਸੀਂ ਪੈਸੇ ਦੇ ਜਿੰਨੇ ਮਰਜ਼ੀ ਅਮੀਰ ਹੋ ਜਾਓ ਪਰ ਇਹ ਨਿੱਕੀਆਂ ਨਿੱਕੀਆਂ ਚੋਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੁਹਾਨੂੰ ਪਤਾ ਨੀ ਕੀ ਖੁਸ਼ੀ ਦਿੰਦੀਆਂ।
ਨੀਤ ਨੀ ਜਾਂਦੀ ਤੇ ਆਪਣੇ ਜਸਵੀਰ ਸਿੰਘ ਮੈਲਬਨ ਵਾਲੇ ਵੀ ਜੁੜੇ ਨੇ ਪ੍ਰੋਗਰਾਮ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ। ਤੇ ਇੱਧਰ ਨਾ ਜੋਗੀ ਕੁਮਾਰ ਨੇ ਇੱਕ ਚੁਟਕਲਾ ਭੇਜਿਆ ਬੜਾ ਵਧੀਆ ਤੇ ਕਹਿੰਦਾ
ਜੀ
ਪਤਨੀ ਕਹਿੰਦੀ ਆ ਆਪਣੇ ਪਤੀ ਨੂੰ, ਪਤੀ ਥੋੜਾ ਜਿਹਾ ਔਖਾ ਬੈਠਾ ਹੁੰਦਾ ਪਹਿਲਾਂ ਹੀ, ਉਹ ਕਹਿੰਦੀ ਵੀ ਅੱਜ ਐਤਵਾਰ ਹੈ ਵੀ ਅੱਜ ਤੁਹਾਨੂੰ ਆਲੂ ਵਾਲਾ ਪਰੌਂਠਾ ਬਣਾ ਦੋ ਹਨਾ। ਮੂਹਰੇ ਉੱਕ ਜਿਹਾ ਕਹਿੰਦਾ ਤੂੰ ਰਹਿਣ ਦੇ ਮੈਨੂੰ ਬੰਦਾ ਹੀ ਬਣਿਆ ਰਹਿਣ ਦੇ, ਭੱਟੀ ਆਈ ਜਾਦੂ ਕਰਨੀ ਮੇਰਾ ਪਰੌਂਠਾ ਬਣਾਉਣ ਲੱਗੀ। ਜਗਵੀਰ ਸਿੰਘ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਲਾ ਰਹੇ ਨੇ, ਕਹਿੰਦੇ ਵਧੀਆ ਚੱਲ ਰਿਹਾ। ਤੇ ਅਜਮੇਰ ਸਿੰਘ ਹੁਣੀ ਕਹਿ ਰਹੇ ਨੇ ਕਿ ਕੈਪਟਨ ਨੇ ਉਸ ਡੀਸੀ ਦਾ ਹੁਕਮ ਰੱਦ ਕਰਤਾ ਜੀ। ਸਰਕਾਰਾਂ ਕਈ ਭੈੜਾਂ ਦੇ ਪੱਖ ਵਿਚ ਖੜ ਜਾਂਦੀਆਂ ਨੇ, ਜਿਵੇਂ ਭੱਜ ਕੇ ਵਿਆਹ ਕਰਾਉਣ ਵਾਲਿਆਂ ਨੂੰ ਪੁਲਿਸ ਪ੍ਰੋਟੈਕਸ਼ਨ ਹਨਾ, ਉਹ ਬਸ ਜੀ ਬੁਰੇ ਹਾਲ ਹੀ ਹੈ ਛੱਡੋ ਕਰੇ। ਇਕਬਾਲ ਸਿੰਘ ਜੀ ਹੁਣੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ। ਤੇ ਇੱਧਰ ਹਰਵਿੰਦਰ ਸਿੰਘ ਛਪਟਨ ਵਾਲੇ ਇਹ ਫੋਟੋਆਂ ਭੇਜ ਰਹੇ ਨੇ, ਇਹਨਾਂ ਨੇ ਪਤਾ ਨੀ ਬੇਰੀਆਂ ਲਾਈਆਂ ਘਰੇ ਗਮਲਿਆਂ ਦੇ ਵਿਚ, ਨਹੀਂ ਇਹ ਮਟਰ ਹੈ, ਮਟਰ ਲਾਏ ਹੋਏ ਗਾਰਡਨ ਦੀਆਂ ਫੋਟੋਆਂ ਭੇਜ ਰਹੇ ਨੇ, ਬਹੁਤ ਖੂਬਸੂਰਤ। ਤੇ ਉਧਰ ਬਚਿੱਤਰ ਮਾਵੀ ਹੁਣਾਂ ਨਾਲ ਬਹੁਤ ਬੁਰੀ ਹੋਈ ਸੀ ਗੱਲਾਂ ਸੁਣ ਕੇ, ਪ੍ਰੋਗਰਾਮ ਬੰਦਾ ਸੁਣਦਾ ਸੁਣਦਾ ਕਈ ਵਾਰੀ ਹੋਰੇ ਕੁਝ ਕਰ ਲੈਂਦਾ। ਉਹ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ ਤੇ ਸਿੱਧੂ ਸਾਹਿਬ, ਕਹਿੰਦੇ ਮੈਂ ਪ੍ਰੋਗਰਾਮ ਸੁਣਦਾ ਸੁਣਦਾ ਹੈਡਫੋਨ ਲਾ ਕੇ ਕੋਲ ਚ ਗਿਆ ਹੋਇਆ ਸੀ ਹੁਣੇ ਸ਼ੋਪਿੰਗ ਕਰਨ, ਕਹਿੰਦੇ ਜੋ ਕਹਿੰਦਾ ਸਮਾਨ ਲੈਣਾ ਸੀ ਉਹ ਤਾਂ ਮੈਨੂੰ ਭੁੱਲ ਗਿਆ, ਮੈਂ ਮੈਕਡੇਮੀਅਮ ਲੈ ਕੇ ਆ ਗਿਆ।
ਚਲੋ ਜਾਣੀ ਕਿ ਅਸਰ ਪੈਂਦਾ ਮਾਰਕੀਟਿੰਗ ਦਾ।
ਮਾਰਕੀਟ ਦੇਖੋ ਮਤਲਬ ਧੰਨਵਾਦ ਕਰਨਾ ਚਾਹੀਦਾ ਸਾਨੂੰ ਮੈਕਡੇਮੀਅਮ ਨੂੰ, ਇੰਡਸਟਰੀ ਦਾ ਇੰਡਸਟਰੀਅਲ ਨੂੰ ਕਰਨਾ ਚਾਹੀਦਾ ਸਾਡਾ ਕਿ ਅਸੀਂ ਉਹਨਾਂ ਨੇ ਏਦਾਂ ਮਾਰਕੀਟਿੰਗ ਕੀਤੀ ਕਿ ਭੁੱਲ ਜਾਓਗੇ ਸਭ ਕੁਛ। ਯਾਦ ਰਹੇਗਾ ਸਿਰਫ ਮੈਕਡੇਮੀਅਮ ਤੇ ਦੇਖੋ ਅਸਰ ਤਾਂ ਪੈਂਦਾ ਆ। ਹਾਂਜੀ ਤੇ ਉਧਰ ਫਿਰ ਸਿੱਧੂ ਸਾਹਿਬ ਨੂੰ ਭੁੱਲ ਗਿਆ ਫਿਰ ਪੰਜਾਬ ਕਿ ਨਹੀਂ ਹਜੇ ਨਵਜੋਤ ਸਿੱਧੂ ਦੀ ਕੀ ਸਿਚੁਏਸ਼ਨ ਹੈ ਪਾਓ ਜਿਹੜਾ ਚਾਨਣਾ ਕੀ ਚਾਹੁੰਦੀ ਆ ਕੈਪਟਨ ਦੀ ਸਰਕਾਰ
ਜਿਹੜੀ ਬਹੁਤ ਟਫ ਪੋਜੀਸ਼ਨ ਚੋਂ ਜਿਹੜਾ ਡਿਸੀਜਨ ਨਿਕਲ ਰਿਹਾ ਤੇ ਮੈਨੂੰ ਲੱਗਦਾ ਵੀ ਕੱਲਾ ਨਵਜੋਤ ਸਿੱਧੂ ਲਈ ਵੀ ਟਫ ਨਹੀਂ ਹੈ, ਇਹ ਟਫ ਕਾਂਗਰਸ ਲਈ ਵੀ ਆ, ਇਹ ਟਫ ਜਿਹੜੀ ਆਪਣੀ ਪੰਜਾਬ ਸਰਕਾਰ ਲਈ ਵੀ ਆ। ਤੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕੱਦ ਕਾਠ ਪਿਛਲੇ 10 ਸਾਲਾਂ ਦੀ ਸਿਆਸਤ ਦੇ ਵਿਚ ਇੰਨਾ ਕੁ ਤਾਂ ਬਣ ਗਿਆ ਜੋ ਕਿਸੇ ਵੀ ਚੀਜ਼ ਨੂੰ ਪ੍ਰਭਾਵਿਤ ਕਰ ਸਕਦੇ ਆ, ਸੋ ਉਹ ਪ੍ਰਭਾਵ ਹੀ ਦਿਖਾਈ ਦੇ ਰਿਹਾ ਨਵਜੋਤ ਸਿੱਧੂ ਦਾ, ਜਿਹਦੇ ਕਾਰਨ ਜਿਹੜੀਆਂ ਇਹ ਗੱਲਾਂ ਸਾਹਮਣੇ ਆ ਰਹੀਆਂ ਵੀ ਉਹਨਾਂ ਦਾ ਅਸਤੀਫਾ ਦਿੱਤੇ ਹੋਇਆ ਵੀ ਮਨਜ਼ੂਰ ਨਹੀਂ ਹੋ ਰਿਹਾ ਤੇ ਡਿਸੀਜਨ ਨਾ ਸੈਂਟਰ ਗੌਰਮੈਂਟ ਲੈ ਪਾ ਰਹੀ ਆ ਨਾ ਪੰਜਾਬ ਗੌਰਮੈਂਟ ਲੈ ਪਾ ਰਹੀ ਆ, ਉਮਿਓ ਵੀ ਆੜੇ ਆ ਦੋਨੋਂ ਪਾਸੇ ਆਈ ਹੋਈ ਤੇ ਇੱਕ ਪਾਸੇ ਨਵਜੋਤ ਸਿੱਧੂ ਦੇ ਉਹ ਵੀ ਆਏ ਹੋਏ ਆ ਵੀ ਉਹ ਜੱਗ ਕਰਕੇ ਤੇ ਵਹਿਮ ਭਰਮਾਂ ਦੇ ਨਾਲ ਪੂਜਾ ਪਾਠ ਦੇ ਨਾਲ ਵੀ ਉਹ ਜਿਹੜਾ ਟਾਈਮ ਬਦਲ ਦੇਣਗੇ, ਇਹ ਵੀ ਉਹਨਾਂ ਦੀ ਸੋਚ ਦਾ ਇੱਕ ਹਿੱਸਾ ਹੋਇਆ ਹੋਇਆ ਤੇ ਉਹ ਵਾਰ ਵਾਰ ਕਿਤੇ ਨਾ ਕਿਤੇ ਨਾ ਕਿਤੇ ਪੂਜਾਵਾਂ ਪਾਠ ਵੀ ਕਰ ਰਹੇ ਆ। ਤੇ ਕੁੱਲ ਮਿਲਾ ਕੇ ਨਾ ਜਿਹੜਾ ਮੇਰੇ ਵਰਗੇ ਤੇ ਲਾਈਏ ਜੇ ਮੈਂ ਮੇਰੇ ਵਰਗੇ ਸਪੋਰਟਰ ਆ ਜਿਹੜੇ ਨਵਜੋਤ ਸਿੱਧੂ ਦੇ ਉਹ ਵੀ ਦੁਚਿੱਤੀ ਚ ਆ ਜਾਂਦੇ ਜਦੋਂ ਇਹੋ ਜਿਹੇ ਕੰਮ ਹੁੰਦੇ ਆ, ਜਦੋਂ ਇਹੋ ਜਿਹੇ ਫੈਸਲੇ ਕੀਤੇ ਜਾਂਦੇ ਆ, ਜਦੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਵੀ ਇੱਕ ਬੜਾ ਉਦਮੀ ਬੰਦਾ ਸਪੋਰਟਸ ਪਰਸਨ ਤੇ ਇੰਨਾ ਕੁਛ ਕਰਨ ਵਾਲਾ ਬੰਦਾ ਤੇ ਫੇਰ ਉਦੋਂ ਬਾਅਦ ਧਾਗੇ ਤੇ ਵੀਤਾਂ ਤੇ ਵਿਸ਼ਵਾਸ ਰੱਖ ਕੇ ਤੇ ਆਪਦੀ ਹੋਂਦ ਦਰਸਾਉਣਾ ਚਾਹੁੰਦਾ ਹੋਵੇ ਤਾਂ ਉਹ ਕਿਤੇ ਨਾ ਕਿਤੇ ਮੇਰੇ ਵਰਗੇ ਸਪੋਰਟਰ ਵੀ ਮਾੜੇ ਦੇ ਜਿਹੜੇ ਹਮਾਇਤੀ ਵੀ ਹਾਰ ਜਾਂਦੇ ਆ ਕਿਤੇ। ਇਹ ਸਿੱਧੂ ਦੇ ਜਿਹੜਾ ਕਾਫੀ ਨੈਗੇਟਿਵ
ਆ ਜੀ
ਜੀ
ਏਦਾਂ ਕਰੋ ਜੇ ਤੁਹਾਡੀ ਮਾੜੀ ਮੋਟੀ ਮੰਨਦ ਆ ਉਹਨੂੰ ਫੋਨ ਕਰਕੇ ਕਹੋ ਕੇ ਭਾਈ ਕੰਡ ਪਾਠ ਕਰਾ ਕੇ ਦੇਖ ਲਾ ਗੱਲ ਗੱਲ ਬਣੀ ਜਾਵੇ।
ਬਿਲਕੁਲ ਜੀ ਦੇਖੋ ਉਹਨੂੰ ਇਹ ਚੀਜ਼ਾਂ ਤੋਂ ਨਾ ਬਾਹਰ ਨਿਕਲ ਜਾਣਾ ਚਾਹੀਦਾ ਸੀਗਾ। ਸਿੱਧੂ ਜੇ ਬਣਿਆ ਨਾ ਕੁਛ ਵੀ ਬਣਿਆ, ਚਾਹੇ ਉਹ ਐਜ ਏ ਕ੍ਰਿਕੇਟਰ ਬਣਿਆ ਚਾਹੇ ਐਜ ਏ ਉਹ ਸਿਆਸਤਦਾਨ ਬਣਿਆ ਤਾਂ ਉਹ ਆਪਦੀ ਸਖ਼ਤ ਮਿਹਨਤ ਕਾਰਨ ਬਣਿਆ ਵੀ ਉਹਨੇ ਜੇ ਸਖ਼ਤ ਮਿਹਨਤ ਕੀਤੀ ਆ ਤਾਂ ਉਹਨੇ ਕੁਛ ਖੱਟਿਆ। ਤੇ ਜੇ ਹੁਣ ਸਿੱਧੂ ਕਹੇ ਵੀ ਮੈਂ ਤਾਂ ਮੈਨੂੰ ਆ ਪੂਜਾ ਪਾਠਾਂ ਨੇ ਤੇ ਜਾਂ ਚਮਤਕਾਰਾਂ ਨੇ ਕੁਛ ਕਰਤਾ। ਚਮਤਕਾਰ ਇਸ ਲੈਵਲ ਤੇ ਨੀ ਹੁੰਦੇ, ਚਮਤਕਾਰਾਂ ਦਾ ਇੱਕ ਹੋਰ ਤਰੀਕਾ ਹੁੰਦਾ, ਚਮਤਕਾਰ ਇੱਕ ਹੋਰ ਰਹਿਮਤ ਹੋਰ ਕਿਸਮ ਦੀ ਹੁੰਦੀ ਆ। ਅਸੀਂ ਖੁਦ ਧਰਮ ਨੂੰ ਮੰਨਣ ਵਾਲੇ ਬੰਦੇ ਆ, ਅਸੀਂ ਵਿਸ਼ਵਾਸ ਕਰਦੇ ਆ ਇਸ ਚੀਜ਼ ਤੇ ਵੀ ਤੁਹਾਨੂੰ ਮਿਲਦੀ ਆ ਕੋਈ ਨਾ ਕੋਈ ਪਾਵਰ, ਪਰ ਇਹ ਵੀ ਨੀ ਹੁੰਦੀ ਵੀ ਤੁਸੀਂ ਲੜੇ ਕਿਸ ਗੱਲ ਤੇ, ਸਿਆਸਤ ਕਿਸ ਗੱਲ ਤੇ ਆ, ਤੇ ਫਿਰ ਬਾਹਰ ਡਾ ਕੇ ਕਿਸੇ ਪੀਰ ਨੂੰ ਮਨਾਉਣ ਦੀਆਂ ਭਗਤੀਆਂ ਕਰਨ ਦੀਆਂ, ਤੇ ਉਹ ਚੀਜ਼ਾਂ ਕਰਕੇ ਤੁਸੀਂ ਚਾਹੁੰਦੇ ਵੀ ਤੁਹਾਡੇ ਘਰੇ ਆ ਕੇ ਕੈਪਟਨ ਤੁਹਾਡੇ ਪੈਰਾਂ ਚ ਬਹਿ ਜੇ, ਬਸਤੀਕਰਨ ਹੋ ਜੇ, ਫਲਾਨਾ ਹੋ ਜੇ, ਏਦਾਂ ਨਹੀਂ ਕੁਛ ਵੀ ਹੁੰਦਾ ਹੁੰਦਾ। ਸੋ ਇਹ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਡਰੋਬੈਕ ਕਹੂੰਗਾ ਮੈਂ ਜਾਂ ਮਾੜਾ ਪੱਖ ਕਹੂੰਗਾ, ਪਰ ਦੂਜੇ ਪਾਸੇ ਜਿਹੜੀ ਸੈਂਟਰਲ ਸਰਕਾਰ ਆ, ਸੈਂਟਰਲ ਜਿਹੜੀ ਕਾਂਗਰਸ ਆ ਜਿਹੜੀ ਦਿੱਲੀ ਦੀ ਆ, ਉਹ ਕਾਂਗਰਸ ਨੂੰ ਲੱਗਦਾ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਦੀ ਚੀਜ਼ ਹੋ ਸਕਦੇ ਆ, ਉਹਨਾਂ ਤੋਂ ਬਹੁਤ ਕੁਛ ਖੱਟਿਆ ਜਾ ਸਕਦਾ, ਇਸ ਲਈ ਉਹ ਨਵਜੋਤ ਸਿੰਘ ਸਿੱਧੂ ਨੂੰ ਗਵਾਉਣਾ ਨੀ ਚਾਹੁੰਦੇ, ਤੇ ਕੈਪਟਨ ਦੇ ਰਹਿੰਦੇ 2 ਸਾਲ ਉਹ ਵੀ ਨੀ ਖਰਾਬ ਕਰਨਾ ਚਾਹੁੰਦੇ। ਸੋ ਇਸ ਸਾਰੀ ਪੋਜੀਸ਼ਨ ਦੇ ਵਿੱਚ ਵਿਚਾਲੜਾ ਰਾਹ ਲੱਭਣ ਲਈ ਜਿਹੜਾ ਟਾਈਮ ਲਾਇਆ ਜਾ ਰਿਹਾ, ਤੇ 3 ਮਹੀਨਾ ਲੱਗ ਗਿਆ ਇਸ ਰੌਲੇ ਨੂੰ, ਹੋਰ ਪਤਾ ਨੀ ਕਿੰਨਾ ਚਿਰ ਚੱਲੂਗਾ, ਪਰ ਅਖੀਰ ਆ ਜਿਹੜਾ ਇੱਕ ਧਿਰ ਨੂੰ ਤਾਂ ਦੇਖੋ ਝੁਕਣਾ ਹੀ ਪਊਗਾ, ਤੇ ਉਹੀ ਹੁਣ ਜਿਹੜੀ ਇੱਕ ਇਸ਼ੂ ਨੀ ਬਣਦਾ ਹੁੰਦਾ ਉਹ ਬਣ ਚੁੱਕਿਆ ਹੁਣ ਇੱਕ, ਤੇ ਦੇਖਦੇ ਹੁਣ ਕਿਹੜੀ ਧਿਰ ਆ ਜਿਹੜੀ ਉਹ ਕਿਸ ਰੂਪ ਚ ਝੁਕਦੀ ਆ, ਤੇ ਜਾਂ ਇੱਥੇ ਅਸਲੀ ਸਿਆਸਤਦਾਨ ਦਾ ਪਤਾ ਲੱਗੂਗਾ ਵੀ ਕੋਈ ਇਹੋ ਜਿਹਾ ਸਿਆਸਤਦਾਨ ਆਵੇ ਜਿਹੜਾ ਸਿਆਸਤ ਦਾ ਇਹੋ ਜਿਹਾ ਪੱਤਾ ਚੱਲੇ ਵੀ ਉਹ ਦੋਨਾਂ ਨੂੰ ਜਿਹੜਾ ਇੱਕ ਇਹੋ ਜਿਹਾ ਅਹਿਸਾਸ ਕਰਾ ਦੇ ਵੀ ਦੋਨੇ ਨੀ ਹਾਰੇ ਜੀ, ਦੋਨੇ ਜਿਤਾ ਤੇ। ਸੋ ਏਦਾਂ ਦਾ ਕੋਈ ਸਿਆਸਤਦਾਨ ਨੂੰ ਆ ਕੇ ਆਪਣੀ ਚਾਲ ਚੱਲਣੀ ਪੈਣੀ ਹੈ।
ਪਰ ਮਿੰਟੂ ਭਾਜੀ ਮੈਨੂੰ ਲੱਗਦਾ ਕਿ ਰਾਹੁਲ ਦਾ ਤਾਂ ਹੁਣ ਪੱਕਾ ਆ ਅਗਲੇ 10-15 ਸਾਲ ਤੇ ਕਾਂਗਰਸ ਨੂੰ ਵੀ ਚਿੰਤਨ ਕਰਨਾ ਚਾਹੀਦਾ, ਉਹਨੇ ਕਰ ਵੀ ਲਿਆ, ਰਿਜ਼ਾਈਨ ਵੀ ਲੈ ਲਏ ਨੇ, ਤੇ ਹੁਣ ਉਹ ਪ੍ਰਿਯੰਕਾ ਗਾਂਧੀ ਨੂੰ ਬਿਠਾਲਣ ਨੂੰ ਕਰਦੇ ਨੇ। ਮੈਂ ਪਹਿਲਾਂ ਵੀ ਕਿਹਾ ਮਤਲਬ ਵਾਈ ਫਰੋਮ ਦੇਅਰ ਫੈਮਿਲੀ, ਕਾਂਗਰਸ ਐਡੀ ਵੱਡੀ ਪਾਰਟੀ, ਉਹਨਾਂ ਚ ਕੋਈ ਹੋਰ ਬੰਦਾ ਹੀ ਹੈ ਨੀ ਮਤਲਬ ਜਿਹੜਾ ਕਿ ਕਾਂਗਰਸ ਨੂੰ ਲੀਡ ਕਰ ਸਕਦਾ ਹੋਵੇ, ਮਤਲਬ ਇਹ ਜਿਹੜੀ ਰਵਾਇਤੀ ਫੈਮਿਲੀ ਟਾਈਪ ਕੰਮ ਕਰੀ ਜਾਣੇ, ਆਲਰੇਡੀ ਇਹ ਫਾਰਮੂਲੇ ਉਹਨਾਂ ਦੇ ਫੇਲ ਹੋ ਚੁੱਕੇ ਆ। ਰਾਜੀਵ ਗਾਂਧੀ ਤੋਂ ਬਾਅਦ ਕੋਈ ਵੀ ਗਾਂਧੀ ਪਰਿਵਾਰ ਦੇ ਵਿੱਚੋਂ, ਰਾਜੀਵ ਗਾਂਧੀ ਵੀ ਸਿੰਪਤੀ ਦੀ ਵੋਟ ਤੇ ਬਣਿਆ ਸੀਗਾ, ਉਹ ਤੋਂ ਪਹਿਲਾਂ ਇੰਦਰਾ ਗਾਂਧੀ ਐਮਰਜੈਂਸੀ ਦੀ ਵੋਟ ਤੋਂ ਬਣੀ।
ਦੇਖੋ ਹਨਾ, ਦੇਖੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਵੀ ਜਿਹੜਾ ਰਾਜੀਵ ਗਾਂਧੀ ਸੀ ਉਹ ਤਾਂ ਬਣ ਗਿਆ ਸੀ ਸਿੰਪਤੀ ਨਾਲ, ਉਦੋਂ ਉਹ ਤਾਂ ਐਵੇਂ ਜਿਹੜਾ ਹਵਾ ਬਣ ਗਈ ਤੇ ਹਵਾ ਦੇ ਵਿੱਚ ਉਹਨੂੰ ਬਹੁਤ ਵੱਡਾ ਬਹੁਮਤ ਮਿਲ ਗਿਆ ਸੀ। ਪਰ ਜਿਹੜੀ ਸੋਨੀਆ ਨੂੰ ਚਾਹੇ ਮਜਬੂਰਨ ਬਸ ਆਉਣਾ ਪਿਆ ਸਿਆਸਤ ਚ, ਸੋਨੀਆ ਮਜਬੂਰਨ ਆਈ ਸੀ ਸਿਆਸਤ ਚ, ਉਹ ਖੁਦ ਵੀ ਕਹਿੰਦੀ ਆ ਤੇ ਉਹਨੂੰ ਕੋਈ ਉਹਦਾ ਕੋਈ ਇੰਟਰਸਟ ਵੀ ਨੀ ਸੀ, ਇਹ ਸਾਰੀਆਂ ਚੀਜ਼ਾਂ ਕਲੀਅਰ ਆ। ਪਰ ਸੋਨੀਆ ਗਾਂਧੀ ਨੇ ਜਿਹੜੀ ਸਿਆਸਤ ਕੀਤੀ ਹੈ ਨਾ 10 ਸਾਲ, ਉਹ ਹਜੇ ਕਿਸੇ ਨਾ ਕਿਸੇ ਲੈਵਲ ਤੇ ਚੰਗੀ ਰਹੀ, ਮਾੜੀ ਨੀ ਰਹੀ। ਉਹਦੇ ਜਿੰਨੇ ਡਿਸੀਜਨ ਹੋਏ ਆ ਨਾ, ਚਾਹੇ ਉਹ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਤੋਂ ਲੈ ਕੇ, ਸਾਰੇ ਚੰਗੇ ਰਹੇ। ਪਰ ਜਿਹੜਾ ਇੱਕੋ ਇੱਕ ਡਿਸੀਜਨ ਮਾੜਾ ਉਹੀ ਰਹਿ ਗਿਆ ਵੀ ਜਿਹੜਾ ਅਸੀਂ ਮਹਾਰਾਜਾ ਰਣਜੀਤ ਸਿੰਘ ਤੇ ਦੋਸ਼ ਲਾਉਣੇ ਆ ਵੀ 45 ਸਾਲ ਸਿੱਖ ਰਾਜ ਹੋਵੇ ਤੇ ਉਸ ਰਾਜ ਦੇ ਫਰੈਂਚ ਜਰਨੈਲ ਹੋਣ ਤੇ ਕੀ ਕੁਛ ਨਾ ਹੋਵੇ ਤੇ ਉਹ ਰਾਜ ਆਪਦੀ ਹੋਂਦ ਨਾ, 45 ਸਾਲਾਂ ਚ ਤਾਂ ਨਾ ਰਾਜ ਇੰਨਾ ਕੁ ਪਾਵਰਫੁਲ ਹੋ ਜਾਂਦਾ ਹੁੰਦਾ ਵੀ ਉਹਦੇ ਲਈ ਅਨਫ ਹੁੰਦਾ ਕਿਸੇ ਨੂੰ ਵੀ ਮਾੜੇ ਮੋਟੇ ਨੂੰ ਰਗੜਨਾ ਤਾਂ, ਤੇ ਉਹ ਵੀ ਬਾਹਰੋਂ ਆਏ ਧਾੜਵੀਆਂ ਲਈ ਤਾਂ ਉਹਨਾਂ ਲਈ ਕੋਈ ਚੀਜ਼ਾਂ ਹੀ ਨੀ ਸੀ। ਪਰ ਉਹ ਸਿਰਫ ਤੇ ਸਿਰਫ ਵੀ ਆਪਣੇ ਜਿਹੜੇ ਕੋਈ ਉੱਤਰਾਧਿਕਾਰੀ ਨੀ ਪੈਦਾ ਕਰ ਸਕੇ ਤੇ ਇਸੇ ਕਰਕੇ ਉਹ ਮਾਰ ਖਾ ਗਏ। ਸੋ ਇਹ ਮਾਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਕਾਂਗਰਸ ਵੀ ਖਾ ਗਈ ਆ, ਤੇ ਸੋਨੀਆ ਵੀ ਜਿਹੜਾ ਆਪਦਾ ਉੱਤਰਾਧਿਕਾਰੀ ਸੀ ਉਹ ਜਿਹੜਾ ਪਰਿਵਾਰਵਾਦ ਪਰਿਵਾਰਕ ਮੋਹ ਉਹ ਤਿਆਗ ਨੀ ਸਕੀ ਤੇ ਉਸੇ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਉਹ ਲੈਵਲ ਦਾ ਬੰਦਾ ਸੀਗਾ, ਨਹੀਂ ਉਸ ਲੈਵਲ ਤੱਕ ਉਹਦਾ IQ ਸੀ, ਲੋਕਾਂ ਚ ਵੀ ਥੋੜਾ ਜਿਹਾ ਤਬਦੀਲੀ ਆਈ ਸੀ।
ਮਿੰਟੂ ਜੀ ਇਹੀ ਵਿਡੰਬਨਾ ਬਾਦਲ ਪਰਿਵਾਰ ਨੂੰ ਹੈ ਕਿ ਉਹ ਵੀ ਇਹੀ ਕੁਛ ਕਰ ਰਹੇ ਨੇ ਤੇ ਇਸੇ ਕਰਕੇ ਉਹ ਮੁੱਦੇ ਮੂੰਹ ਡਿੱਗ ਰਹੇ ਨੇ ਹਰੇਕ ਤਾਂ, ਕਿ ਜਿਹੜਾ ਟੱਬਰ ਦੇ ਵਿੱਚ ਚਲਾਉਣ ਦਾ ਆ ਕਿ ਉਹ ਫਿਰ ਕਈ ਤਰੀਕੇ ਕਈ ਗਲਤ ਤਰੀਕੇ ਅਪਣਾਉਣੇ ਪੈਂਦੇ ਆ ਜਿਹਦੇ ਨਾਲ ਲੋਕ ਤੇ ਔਖੇ ਹੋ ਜਾਂਦੇ ਨੇ। ਤੇ ਹੁਣ ਅੱਜ ਕੱਲ ਤਾਂ ਮਤਲਬ ਕਹਿ ਲੋ ਕਿ ਲੋਕਾਂ ਦਾ ਜਿਹੜਾ ਆਵਾਜ਼ ਬਹੁਤ ਹੈ ਲੋਕਾਂ ਦੇ ਕੋਲ, ਸੁਣਨ ਦੇਖਦੀ ਆ, ਪੜ੍ਹਦੀ ਆ, ਬੋਲਦੀ ਆ, ਤੇ ਲੋਕ ਸਮਝਦੇ ਨੇ। ਇਹ ਲੋਕ ਜਿਹੜੇ ਆ ਬਦਲ ਨੀ ਰਹੇ ਆਪਣੇ ਆਪ ਨੂੰ ਪੋਲੀਟੀਸ਼ੀਅਨ, ਕਿ ਜੋ ਹੁਣ ਦੇਖੋ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਬੋਰਿਸ ਜੋਨਸਨ ਬਣਿਆ ਇੰਗਲੈਂਡ ਦਾ ਪ੍ਰਧਾਨ ਮੰਤਰੀ ਹਨਾ, ਉਹ ਸਾਰੇ ਤਕਰੀਬਨ ਇੱਕੋ ਜਿਹੇ ਆ, ਟਰੰਪ ਹੋ ਗਿਆ, ਮੋਦੀ ਹੋ ਗਿਆ, ਉਹਦਾ ਕਿਮ ਹੋ ਗਿਆ, ਸਾਰੇ ਇੱਕੋ ਜਿਹੇ ਹੀ ਆ। ਉਹਨਾਂ ਦਾ ਜਿਹੜਾ ਬਿਹੇਵੀਅਰ ਹੈ ਉਹ ਰਵਾਇਤੀ ਪ੍ਰਧਾਨ ਮੰਤਰੀ ਜਾਂ ਪ੍ਰਧਾਨ ਮੰਤਰੀਆਂ ਵਾਲਾ ਜਾਂ ਪ੍ਰੈਜੀਡੈਂਟ ਵਾਲਾ ਹੈ ਨੀ, ਉਹ ਲੋਕਾਂ ਵਰਗਾ ਹੀ ਆ। ਤੇ ਉਹ ਵੀ ਭੁੱਲ ਜਾਂਦੇ ਨੇ, ਫਿਰ ਸਿੱਧਾ ਹੀ ਬੋਲੀ ਜਾਂਦੇ ਨੇ, ਲੈਣ ਤੋਂ ਲੀਹ ਤੋਂ ਹਟ ਕੇ ਜਿੱਦਾਂ ਆਮ ਲੋਕ ਬੋਲਦੇ ਇੱਦਾਂ ਬੋਲੀ ਜਾਂਦੇ ਨੇ। ਲੋਕ ਜਿਹੜੇ ਆ ਜਿਹੜੇ ਪੜ੍ਹੇ ਲਿਖੇ ਉਹਨਾਂ ਨੂੰ ਜੋਕਰ ਕਹਿੰਦੇ, ਜੋਕਰ ਹੈ, ਪਰ ਆਮ
ਜੇ ਲੋਕ ਨੇ ਉਹ ਕਹਿੰਦੇ ਨਹੀਂ ਇਹ ਸਾਡੇ ਵਰਗੇ ਹੀ ਆ, ਅਸੀਂ ਵੀ ਤਾਂ ਇੱਦਾਂ ਬੋਲਦੇ ਹਾਂ, ਅਸੀਂ ਵੀ ਤਾਂ ਨੈਚੁਰਲੀ ਬੋਲਦੇ ਹਾਂ, ਇੱਦਾਂ ਬਿਹੇਵ ਕਰਦੇ ਹਾਂ। ਸੋ ਇਸ ਕਰਕੇ ਜਿਹੜੀ ਬਹੁਤਾਤ ਹੈ, ਮੈਜੋਰਿਟੀ ਆ, ਉਹ ਆਮ ਲੋਕਾਂ ਦੀ ਆ, ਤੇ ਉਹ ਹੁਣ ਵੋਟ ਜਿਹੜੇ ਨੇ ਉਹ ਆਮ ਲੋਕਾਂ ਨੂੰ ਪਾਉਂਦੇ, ਉਹ ਕਹਿੰਦੇ ਅਸੀਂ ਨੀ ਖਾਸ ਲੋਕਾਂ ਨੂੰ ਪਾਉਣੀ, ਜਿਹੜੇ ਸਾਡੇ ਜਾ ਕੇ ਵਿਚਰੂਗੇ ਸਾਡੇ ਮੰਗਰ ਗੱਲ ਕਰੂਗੇ ਉਹ, ਉਹਨਾਂ ਨੂੰ ਅਸੀਂ ਵੋਟ ਪਾਉਣੀ ਆ। ਇਹ ਟ੍ਰੈਂਡ ਦੁਨੀਆਂ ਦੇ ਵਿੱਚ ਚੱਲ ਰਿਹਾ ਆ, ਹਾਈ ਫਲਾਈ ਵਾਲਾ ਟ੍ਰੈਂਡ ਨਹੀਂ ਚੱਲ ਰਿਹਾ। ਸੋ ਇਸ ਕਰਕੇ ਜੇ ਤੁਸੀਂ ਆਪਣੇ ਘਰਾਂ ਦੇ ਦੁਆਲੇ ਆਪਣੇ ਪਰਿਵਾਰਾਂ ਦੇ ਦੁਆਲੇ ਬਹੁਤ ਵੱਡੀਆਂ ਵੱਡੀਆਂ ਫੈਂਸਾਂ ਲਾ ਲੈਣੀਆਂ, ਲੋਕ ਕਹਿੰਦੇ ਓਕੇ ਠੀਕ ਹੈ ਤੂੰ ਅੰਦਰ ਹੀ ਰਹਿ, ਫਿਰ ਬਾਹਰ ਨਾ ਆਈ, ਰਹਿਣ ਦੇ ਬਾਹਰ ਅਸੀਂ ਹੋਰ ਕੁਛ ਲੈ ਲੈਣਾ। ਇਹੀ ਕੁਛ ਹੋ ਰਿਹਾ ਜਿਹੜੀ ਬੀਜੇਪੀ ਹੈ ਇਸ ਵੇਲੇ, ਕੰਮ ਤੇ ਕੰਮ ਮੈਨੂੰ ਲੱਗਦਾ ਕਿ ਇੱਕੋ ਇੱਕ ਪਾਰਟੀ ਆ ਮੇਰੀ ਨਿਗਾਹ ਦੇ ਵਿੱਚ, ਜਿਹਨਾਂ ਦੇ ਵਿੱਚ ਲੀਡਰ ਜਿਹੜਾ ਆ ਉਹ ਡੈਮੋਕ੍ਰੈਟਿਕ ਤਰੀਕੇ ਨਾਲ ਗਾਂਹ ਗਾਂਹ ਚੁਣ ਹੋ ਕੇ ਆਇਆ ਆ ਪਾਰਟੀ ਦੇ ਵਿੱਚ, ਚਾਂਸ ਤਾਂ ਹੈ ਨਾ ਹਰੇਕ ਬੰਦੇ ਨੂੰ ਮੈਂ ਲੀਡਰ ਬਣ ਸਕਦਾ। ਇਹ ਕਾਂਗਰਸ ਪਾਰਟੀ ਦਾ ਚਾਂਸ ਹੀ ਨਹੀਂ ਕਿ ਮੈਂ ਕਦੇ ਪ੍ਰਾਈਮ ਮਿਨਿਸਟਰ ਬਣੂਗਾ, ਹੋਰ ਕੋਈ ਨਾ ਹੀ ਹੁਣ ਬਾਦਲ ਪਾਰਟੀ ਚ ਹੋਰ ਕੋਈ ਚੀਫ ਮਿਨਿਸਟਰ ਬਣੂਗਾ, ਲੋਕ ਉਹਨਾਂ ਦਾ ਸਾਥ ਕਿਉਂ ਦੇਣਗੇ। ਇਹ ਜਿਹੜੀ ਸਮੱਸਿਆ ਆ ਰਹੀ ਹੈ ਤੇ ਮੈਨੂੰ ਲੱਗਦਾ ਇਹਨੂੰ ਸਵੈ ਚਿੰਤਨ ਕਰਦਾ, ਪਰ ਮੈਨੂੰ ਇਹੋ ਲੱਗਦਾ ਆ ਕਿ ਪ੍ਰਿਯੰਕਾ ਗਾਂਧੀ ਹੀ ਬਾਗਡੋਰ ਸੰਭਾਲੂਗੀ, ਉਹਨੂੰ ਹੀ ਸੰਭਾਵੀ ਜਿਹੜਾ ਪ੍ਰਧਾਨ ਮੰਤਰੀ ਆਉਣ ਵਾਲੇ ਸਮੇਂ ਚ ਪ੍ਰੋਜੈਕਟ ਕੀਤਾ ਜਾਊਗਾ, ਜਿਹੜੀ ਕਿ ਆਪਣੇ ਆਪ ਚ ਇੱਕ ਬਹੁਤ ਵੱਡੀ ਭੁੱਲ ਹੋਊਗੀ। ਮੈਨੂੰ ਲੱਗਦਾ ਕਿ ਕਾਂਗਰਸ ਦੇ ਦੋ ਤਿੰਨ ਲੀਡਰ ਨੇ ਜਿਨ੍ਹਾਂ ਦੇ ਕੋਲ ਪੋਟੈਂਸ਼ੀਅਲ ਹੈ, ਤੇ ਮੈਨੂੰ ਲੱਗਦਾ ਸਿੱਧੂ ਨੂੰ ਵੀ ਉਹਨਾਂ ਦੀ ਕਤਾਰ ਦੇ ਵਿੱਚ ਖੜਾ ਕੀਤਾ ਜਾਊਗਾ, ਮੈਨੂੰ ਲੱਗਦਾ। ਤੁਹਾਡਾ ਕੀ ਖਿਆਲ?
ਦੇਖੋ ਮੈਂ ਤਾਂ ਪਹਿਲਾਂ ਹੀ ਇਥੋਂ ਇਲੈਕਸ਼ਨਾਂ ਤੋਂ ਪਹਿਲਾਂ ਹੀ ਕਹਿ ਸਕਦਾ ਸੀਗਾ ਵੀ ਭਾਈ ਨਵਜੋਤ ਸਿੱਧੂ ਦੇ ਹੱਥ ਬਾਗਡੋਰ ਫੜਾ ਕੇ ਤੇ ਆਪ ਬੈਕ ਸੀਟ ਤੇ ਬਹਿ ਜੇ, ਸੋਨੀਆ ਫੈਮਿਲੀ ਤਾਂ ਜ਼ਿਆਦਾ ਬੈਟਰ ਰਹੂਗੀ। ਤੇ ਨਵਜੋਤ ਸਿੱਧੂ ਇੱਕ ਇਹੋ ਜਿਹਾ ਲੀਡਰ ਸੀ ਜਿਹਦੀ ਪਛਾਣ ਸੀ, ਜਿਹੜਾ ਬੋਲ ਸਕਦਾ ਸੀ, ਯਾਨੀ ਕਿ ਕੰਪਲੀਟ ਪੈਕੇਜ ਆਏਗਾ ਨਵਜੋਤ ਸਿੱਧੂ, ਇਹ ਚ ਕੋਈ ਦੋ ਰਾਇ ਨਹੀਂ ਹੈ। ਤੇ ਉਹ ਕੰਪਲੀਟ ਪੈਕੇਜ ਹੋਣ ਕਰਕੇ ਉਹਦਾ ਫਾਇਦਾ ਉਠਾਇਆ ਜਾ ਸਕਦਾ, ਪਰ ਹੁਣ ਉਹ ਟੂ ਲੇਟ ਹੋ ਗਿਆ, ਉਹਨੂੰ ਪੰਜਾਬ ਦੀ ਰਾਜਨੀਤੀ ਚ ਉਲਝਾ ਲਿਆ। ਸਿੱਧੂ ਵੀ ਇਸ ਚੀਜ਼ ਚ ਉਲਝ ਗਿਆ ਵੀ ਉਹ ਸੁਖਬੀਰ ਹੋਰਾਂ ਨਾਲ ਉਹਦੀ ਇੰਨੀ ਕੁ ਹੋ ਗਈ ਮਜੀਠੀਏ, ਤੇ ਸੁਖਬੀਰ ਨਾਲ ਉਹਨਾਂ ਨੂੰ ਖੁੱਡੇ ਲਾਉਣ ਦੇ ਚੱਕਰਾਂ ਚ, ਉਹ ਇੱਕ ਨਿੱਜੀ ਦੁਸ਼ਮਣੀਆਂ ਕੱਢਣ ਦੇ ਕਿੜਿਲਾਂ ਚ ਉਧਰ ਉਲਝ ਕੇ ਰਹਿ ਗਿਆ, ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ। ਸੋ ਪਹਿਲਾਂ ਤਾਂ ਇਹ ਚੀਜ਼ਾਂ ਕਰਨੀਆਂ ਪੈਣਗੀਆਂ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਸੋਚਣਾ ਪਊਗਾ ਵੀ ਉਹਨਾਂ ਦਾ ਲੈਵਲ ਕੀ ਆ ਤੇ ਉੱਥੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਦੂਜਾ ਨਾ, ਕਾਂਗਰਸ ਦੇ ਵਿੱਚ ਦੋ ਤਿੰਨ ਹੋਰ ਵੀ ਲੀਡਰ ਹੈਗੇ ਆ ਜਿਹੜੇ ਲੀਡਰ ਨਾ ਕੁਛ ਕਰ ਸਕਦੇ ਆ, ਕੁਛ ਕਰਨਾ ਜਾਣਦੇ ਆ, ਪਰ ਉਹਨਾਂ ਲੀਡਰਾਂ ਤੱਕ ਨਾ, ਉਹਨਾਂ ਲੀਡਰਾਂ ਚ ਜਾਂ ਤਾਂ ਹੋ ਸਕਦਾ ਵੀ ਅਸੀਂ ਉਹਨਾਂ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੇ, ਉਹਨਾਂ ਚ ਉਨਾ ਕੋਨਫੀਡੈਂਸ ਨਾ ਹੋਵੇ, ਕਿਉਂਕਿ ਕੋਨਫੀਡੈਂਸ ਵੀ ਇੱਕ ਬਹੁਤ ਵੱਡੀ ਚੀਜ਼ ਆ। ਲੀਡ ਕਰਨ ਦੀ ਕੁਆਲਿਟੀ ਵੀ ਤੁਹਾਡੇ ਵਿੱਚ ਹੋਣੀ ਚਾਹੀਦੀ ਆ, ਕੁਝ ਕੁ ਲੋਕ ਬਣੇ ਲੀਡ ਕਰਨ ਲਈ ਹੁੰਦੇ ਆ। ਸੋ ਜੇ ਤੁਹਾਡੇ ਚ ਲੀਡ ਕਰਨ ਦੀ ਕੁਆਲਿਟੀ ਹੈਣੀ ਤਾਂ ਵੀ ਤੁਸੀਂ ਕਿਤੇ ਨਾ ਕਿਤੇ ਫੇਲ ਹੋ। ਜਿਵੇਂ ਅੱਗੇ ਕਾਂਗਰਸ ਦੇ ਵਿੱਚ ਨਾ ਪ੍ਰਣਬ ਮੁਖਰਜੀ ਹੁੰਦਾ ਸੀ, ਜਾਂ ਨਰਸਿੰਘ ਰਾਓ ਹੁੰਦੇ ਸੀ, ਜਾਂ ਸ਼ਰਦ ਪਵਾਰ ਕਾਂਗਰਸ ਚ ਸੀ ਉਦੋਂ ਪਾਇਲਟ ਸੀਗੇ, ਤੇ ਜਾਂ ਇਹੋ ਜਿਹੇ ਨਾਂ ਸੀਗੇ ਕਾਫੀ, ਤੇ ਉਹ ਸਾਰੇ ਦੇ ਸਾਰੇ ਕਿਵੇਂ ਨਾ ਕਿਸੇ ਨਾ ਕਿਸੇ ਰੂਪ ਚ ਆਊਟ ਹੋ ਗਏ ਆ। ਤੇ ਇਸ ਕਰਕੇ ਹੁਣ ਜਿਹੜੀ ਕਾਂਗਰਸ ਆ ਉਹ ਗੁਲਾਮ ਨਬੀ ਆਜ਼ਾਦ, ਜਿਹਨਾਂ ਨੂੰ ਕਦੇ ਵੀ ਕੋਈ ਬਾਹਲਾ ਚੰਗਾ ਲੀਡਰ ਨਹੀਂ ਮੰਨਿਆ ਗਿਆ ਸੀ, ਤੇ ਉਹਨਾਂ ਨੂੰ ਜਿਹੜੀ ਕਮਾਂਡ ਦਿੱਤੀ ਹੋਈ ਆ ਵਿਧਾਨ ਲੋਕ ਸਭਾ ਦੇ ਵਿੱਚ, ਕਾਰਨ ਕੀ ਆ ਵੀ ਉਹਨਾਂ ਦੀ ਸੀਨੀਓਰਿਟੀ ਆ, ਹੁਣ ਉਹਨਾਂ ਦੇ ਲੈਵਲ ਦਾ ਕੋਈ ਹੈ ਨੀ। ਤੇ ਕਿਸੇ ਟਾਈਮ ਤੇ ਬਲਰਾਮ ਜਾਖੜ ਵਰਗੇ ਬੰਦਿਆਂ ਨੂੰ, ਜਿਹੜਾ ਨੂੰ ਕਿ ਉਹ ਇੱਕ ਪ੍ਰਧਾਨ ਮੰਤਰੀ ਲੈਵਲ ਦੇ ਬੰਦੇ ਸੀ, ਪਰ ਐਜ ਏ ਸਪੀਕਰ ਉਹਨਾਂ ਨੂੰ ਸਬਰ ਕਰਨਾ ਪਿਆ ਸੀ, ਕਿਉਂਕਿ ਉਹਨਾਂ ਤੋਂ ਵੀ ਵੱਡੇ ਕੱਦ ਕੱਢਦੇ ਲੋਕ ਉਦੋਂ ਸੀਗੇ, ਮੌਜੂਦ ਸੀ ਕਾਂਗਰਸ ਚ। ਸੋ ਦੇਖਦੇ ਹਾਂ ਹੁਣ ਕਾਂਗਰਸ ਦੇ ਵਿੱਚ ਕੋਈ ਤੇਜ਼ ਤਰਾਰ, ਕੋਈ ਪੂਰਾ ਪੈਕੇਜ ਲੀਡਰ ਕੋਈ ਉੱਠੂਗਾ ਤਾਂ ਸ਼ਾਇਦ ਭਾਵੇਂ ਕੁਛ ਹੋ ਜਾਏ। ਜਿਹਨਾਂ ਜੇ ਕਾਂਗਰਸ ਦੀ ਪਾਰਟੀ ਵਾਸਤੇ ਪਰਿਵਾਰ ਵਾਸਤੇ ਉਲਝੀ ਰਹੀ ਤਾਂ ਫੇਰ ਦੇਖੋ, ਫੇਰ ਤਾਂ ਹੁਣ ਇਹ ਮੈਨੂੰ ਲੱਗਦਾ ਵੀ ਅੰਤਮ ਜਿਹੜੇ ਸਾਹਾਂ ਤੇ ਆ ਕਾਂਗਰਸ ਇਸ ਚ
ਲੱਗਦਾ ਰਹਿਣਾ ਹੀ ਆ। ਤੇ ਸਰਦਾਰ ਜਗਮੇਰ ਸਿੰਘ ਹੁਣੀ ਕਹਿੰਦੇ ਨੇ ਸਿੱਧੂ ਸ਼ਹਿਰੀ ਵੋਟ ਨੂੰ ਮੂਹਰੇ ਰੱਖ ਕੇ ਇਹ ਪਾਠ ਪੂਜਾ ਕਰ ਰਹੇ ਉਹਨਾਂ ਨੂੰ ਵੋਟ ਲੈਣ ਵਾਸਤੇ, ਹੋ ਸਕਦਾ ਜੀ ਕਿਉਂਕਿ ਬਾਹਰ ਕਈ ਕੁਛ ਹੈ।
ਸਿੱਧੂ ਕੱਲਾ ਸ਼ਹਿਰੀ ਵੋਟ ਲਈ ਨੀ ਮੈਂ ਕਹਿ ਸਕਦਾ, ਕਿਉਂਕਿ ਮੈਂ ਵੀ ਨਵਜੋਤ ਸਿੱਧੂ ਨੂੰ ਬਹੁਤ ਪਹਿਲਾਂ ਤੋਂ ਜਾਣਦਾ, ਉਹ ਇਹਨਾਂ ਚੀਜ਼ਾਂ ਚ ਸ਼ੁਰੂ ਤੋਂ ਵਿਸ਼ਵਾਸ ਕਰਦਾ, ਪੰਡਤਾਂ ਨੂੰ ਹੱਥ ਦਿਖਾਉਣ ਚ, ਨਗ ਪਾਉਣ ਚ, ਜੱਗ ਕਰਨ ਚ, ਉਹ ਅੱਜ ਨੀ ਉਹ ਪਹਿਲਾਂ ਤੋਂ ਵੀ ਉਹਦੇ ਬਹੁਤ ਪਹਿਲਾਂ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ। ਉਦੋਂ ਤਾਂ ਵੋਟਰ ਨਹੀਂ ਸੀ ਨਾ, ਵੋਟਾਂ ਸਿਆਸਤ ਚ ਨਹੀਂ ਸੀ ਜਦੋਂ ਇਹ ਕਰਦਾ ਰਿਹਾ।
ਜਗਤਾਰ ਜੋਲ ਮਨੀਲਾ ਤੋਂ ਪ੍ਰੋਗਰਾਮ ਜੁੜੇ ਨੇ, ਕਹਿੰਦੇ ਕਿ ਬਾਈ ਜੀ ਰੇਲਵੇ ਚਾਦਰ ਚੋਰਾਂ ਦੀ ਇਹ ਕਹਾਵਤ ਟੁੱਕਦੀ ਹੈ ਕਿ ਢਿੱਡ ਦਾ ਭੁੱਕਾ ਤਾਂ ਰੱਜ ਜਾਂਦਾ ਪਰ ਨੀਅਤ ਦਾ ਭੁੱਕਾ ਨਹੀਂ ਰੱਜਦਾ। ਬਿਲਕੁਲ ਸਹੀ ਗੱਲ ਹੈ ਜੀ। ਤੇ ਚਾਲ ਹੁਣੀ ਕਈ ਖਬਰਾਂ ਭੇਜ ਰਹੇ ਨੇ, ਥੋੜੀ ਦੇਰ ਬਾਅਦ ਆਪਾਂ ਸ਼ੇਅਰ ਕਰਾਂਗੇ। ਲਾਡੀ ਸਿੰਘ ਵੀ ਪ੍ਰੋਗਰਾਮ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਪਰਮਜੀਤ ਸਿੰਘ ਬ੍ਰਿਸਬਨ ਵਾਲੇ, ਕੀ ਹਾਲ ਚਾਲ ਹੈ ਜੀ? ਕਹਿੰਦੇ ਬ੍ਰਿਸਬਨ ਕਿੱਥੇ ਪਹੁੰਚ ਰਹੇ ਹੋ ਜੀ? ਪਹੁੰਚ ਗਏ ਵੀ ਜੀ, ਅਸੀਂ ਵਾਪਸ ਜਾ ਰਹੇ ਹਾਂ, ਰਾਤੀ ਇੱਕ ਛੋਟੀ ਜਿਹੀ ਪਾਰਟੀ ਸੀਗੀ ਤੇ ਉੱਥੋਂ ਵਾਪਸ ਜਾ ਰਹੇ, ਬਸ ਤੂਫਾਨੀ ਗੇੜਾ ਸੀਗਾ।
ਤੇ ਜਗਤਾਰ ਗਿੱਲ ਭਾਜੀ ਪ੍ਰੋਗਰਾਮ ਚ ਜੁੜੇ ਨੇ, ਉਹ ਕਹਿੰਦੇ ਨੇ ਰਿਸ਼ਤੇ ਮੋਤੀਆਂ ਵਾਂਗ ਅਨਮੋਲ ਹੁੰਦੇ ਨੇ, ਅਗਰ ਕੋਈ ਗਿਰ ਵੀ ਜਾਵੇ ਉਹਨੂੰ ਪਿਆਰ ਨਾਲ ਉਠਾ ਲੈਣਾ ਚਾਹੀਦਾ। ਬਹੁਤ ਵਧੀਆ ਵਿਚਾਰ ਹੈ ਜੀ, ਉਹਨਾਂ ਵਿਚਾਰ ਸ਼ੁਕਰੀਆ ਜੀ, ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਜੀ ਸ਼ਾਮਿਲ ਹੋਏ ਹੋ। ਸੋ ਮਿੰਟੂ ਜੀ, ਇਹ ਤਾਂ ਸੀਗੀਆਂ ਇੰਡੀਆ ਦੀਆਂ ਖ਼ਬਰਾਂ, ਪਰ ਹੁਣ ਕੋਈ ਆਮ ਆਦਮੀ ਪਾਰਟੀ ਦੀ ਨੀ ਖ਼ਬਰ ਆ ਰਹੀ, ਕੀ ਗੱਲ ਹੈ, ਖਤਮ ਹੋ ਗਈ?
ਨਹੀਂ ਨਹੀਂ, ਆਮ ਆਦਮੀ ਪਾਰਟੀ ਜਿਹੜੀ ਆਪਦਾ ਕੰਮ ਕਰੀ ਜਾਂਦੀ ਹੈ ਜ਼ਮੀਨੀ ਪੱਧਰ ਤੇ, ਉਹਨੇ ਦੇਖ ਲਿਆ ਸਾਰਾ ਕੁਛ ਕਰਕੇ, ਜਿਹੜੀ ਹਵਾ ਦੇ ਵਿੱਚ ਜਿਹੜੇ ਤੀਰ ਆ ਉਹ ਜ਼ਿਆਦਾ ਚਿਰ ਨਹੀਂ ਚੱਲਦੇ ਹੁੰਦੇ, ਤੇ ਜ਼ਮੀਨੀ ਪੱਧਰ ਤੇ ਉਹ ਕਰੀ ਜਾਂਦੀ ਹੈ ਕੰਮ। ਪਰ ਉਸ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜੀ ਡਿਕਟੇਟਰਸ਼ਿਪ ਆ ਗਈ ਸੀ ਨਾ, ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਡਿਕਟੇਟਰਸ਼ਿਪ ਹੀ ਜਿਹੜੀ ਉਹਦਾ ਨੈਗੇਟਿਵ ਜਾਂ ਡਰਾਬੈਕ ਰਿਹਾ, ਤੇ ਉਹ ਡਿਕਟੇਟਰਸ਼ਿਪ ਚ ਉਹ ਭੁੱਲ ਗਏ ਸੀਗੇ, ਉਹਨਾਂ ਨੂੰ ਬੰਦੇ ਨੂੰ ਬੰਦਾ ਨੀ ਸਮਝ ਆ ਰਿਹਾ ਸੀਗਾ, ਤੇ ਉਹ ਕਠਪੁਤਲੀਆਂ ਸਮਝਣ ਲੱਗ ਗਏ ਸਨ। ਮੈਂ ਤਾਂ ਉਸ ਦਿਨ ਹੀ ਜਿੱਦਣ ਭਗਵੰਤ ਮਾਨ ਨੂੰ ਸੰਜੇ ਸਿੰਘ ਕਠਪੁਤਲੀ ਵਾਂਗੂ ਨਚਾ ਰਿਹਾ ਸੀ ਨਾ ਫੋਨ ਦੇ ਉੱਤੇ, ਮੈਂ ਉਦਾਂ ਹੀ ਦੇਖ ਲਿਆ ਸੀ, ਮੈਂ ਕਿਹਾ ਵੀ ਦੇਖੋ ਇਹ ਬੰਦੇ ਆਪਦੀ ਔਕਾਤ ਭੁੱਲ ਗਏ ਆ, ਤੇ ਇਹ ਉਹ ਕਠਪੁਤਲੀਆਂ ਵਾਲੇ ਜਿਹੜੇ ਸਿਸਟਮ ਦੇ ਵਿੱਚ ਆ ਗਏ ਆ। ਸੋ ਕੁੱਲ ਮਿਲਾ ਕੇ ਜੀ, ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਮੈਨੂੰ ਲੱਗਦਾ ਜਿਹੜਾ ਗੋਲਡਨ ਟਾਈਮ ਸੀ ਉਹ ਤਾਂ ਗਿਆ ਬੀਟ।
ਪੋਜੀਸ਼ਨ ਇਹ ਆ ਵੀ ਜਿਹੜਾ ਗੋਲਡਨ ਟਾਈਮ ਜਦੋਂ ਚਲਾ ਜਾਵੇ ਤੇ ਓਦੂ ਬਾਅਦ ਫਿਰ ਤਰਲੇ ਜੇ ਮਾਰ ਕੇ ਨਾ ਉਹਨੂੰ ਦੁਬਾਰੇ ਲਿਆਉਣ ਦੀ ਝਾਗ ਚ, ਫਿਰ ਉਹਨਾਂ ਨੂੰ ਐਂ ਲੱਗਦਾ ਵੀ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਸੁਧਾਰ ਕਰ ਲਿਆ ਜਾਵੇ। ਫਿਰ ਉਹ ਗਲਤੀਆਂ ਦੇ ਸੁਧਾਰ ਚ ਹੁਣ ਲੱਗੀ ਹੋਈ ਆ ਦਿੱਲੀ ਦੇ ਵਿੱਚ। ਬੇਸ਼ੱਕ ਇਹ ਕਹਿ ਸਕਦੇ ਹਾਂ ਕੰਮ ਬਹੁਤ ਆਮ ਆਦਮੀ ਪਾਰਟੀ ਨੇ ਕੀਤੇ ਆ, ਤੇ ਪਰ ਜਿਹੜੇ ਬਹੁਤ ਨੇੜੇ ਤੋਂ ਜਾਣਨ ਵਾਲੇ ਲੋਕ ਆਮ ਆਦਮੀ ਪਾਰਟੀ ਵਾਲੇ ਜਿਨ੍ਹਾਂ ਨੇ ਜਿੰਦ ਜਾਨ ਲੜਾਈ, ਮੈਂ ਤਾਂ ਉਹਨਾਂ ਦੇ ਰਵੱਈਏ ਤੋਂ ਹੈਰਾਨ ਆ ਵੀ ਮੇਰੇ ਯਾਦ ਆ ਕੁਝ ਕੁ ਸੱਜਣ ਮਿੱਤਰ ਮੇਰੇ ਨਾਲ ਇਸੇ ਲਈ ਨਾਰਾਜ਼ ਹੋ ਗਏ ਵੀ ਮੈਂ ਆਮ ਆਦਮੀ ਦੇ ਪਾਰਟੀ ਦੀ ਗੱਲ ਨੀ ਕੀਤੀ ਜਾਂ ਉਹਨਾਂ ਦੇ ਮਾਮਲੇ ਚ ਉਹਨਾਂ ਦੀ ਕੋਈ ਨੁਕਤਾ ਚ ਨੀ ਕਰਤੀ, ਹਾਂ ਜਾਂ ਖੁੱਲ ਕੇ ਨੀ ਕੀਤੀ ਜਾਂ ਨੁਕਤਾ ਚ ਨੀ ਕਰਤੀ, ਵੇਚ ਐਂਡ ਵੋਟ ਦੀ ਵੇਟ ਐਂਡ ਵਾਚ ਦੀ ਪਾਲਿਸੀ ਚ ਅਪਣਾਉਂਦਾ ਰਿਹਾ, ਤੇ ਮੈਨੂੰ ਬੜੇ ਨਾਰਾਜ਼ਗੀ ਝੱਲਣੀ ਪਈ ਖਾਸ ਸੱਜਣਾ ਮਿੱਤਰਾਂ ਤੋਂ। ਪਰ ਹੁਣ ਮੈਂ ਹੈਰਾਨ ਵੀ ਉਹ ਸੱਜਣ ਮਿੱਤਰ ਹਜੇ ਸੀ ਤਾਂ ਫਿਰ ਵੀ ਉਹਨਾਂ ਦਾ ਨਾਂ ਲੈ ਕੇ ਤੇ ਉਹਨਾਂ ਦੀ ਵਡਿਆਈ ਕਰ ਦਿੰਦੇ ਆ, ਤੇ ਉਹ ਸੱਜਣ ਮਿੱਤਰ ਹੁਣ ਵਡਿਆਈ ਨੀ ਸੁਣ ਸਕਦੇ ਉਹਨਾਂ ਦੀ, ਹੁਣ ਉਹਨਾਂ ਦੀਆਂ ਊਨਤਾਂ ਹੀ ਇਕੱਲੀਆਂ ਦੱਸਦੇ ਆ। ਸੋ ਇਹ ਹੁੰਦਾ ਫਰਕ ਤੁਹਾਡੇ ਜ਼ਿੰਦਗੀ ਦੇ ਤਜਰਬੇ ਦਾ, ਜੇ ਤੁਸੀਂ ਕਿਸੇ ਚੀਜ਼ ਵਿੱਚ ਦੀ ਲੰਘ ਕੇ ਗਏ ਹੋ ਨਾ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਲੋਕ ਕਿੱਥੇ ਸਟੈਂਡ ਕਰਦੇ ਆ ਤੇ ਇਹਨਾਂ ਨੂੰ ਕਿੰਨਾ ਕੰਪਾਉਂਡੈਂਸ ਦੇਣੀ ਚਾਹੀਦੀ ਆ ਤੇ ਕਿੰਨਾ ਇਹਨਾਂ ਲਈ ਵੇਟ ਕਰਨਾ ਚਾਹੀਦਾ। ਸੋ ਮੈਨੂੰ ਲੱਗਦਾ ਹੁਣ ਉਸ ਦਿਨ ਮਿੱਤਰਾਂ ਨੂੰ ਪਤਾ ਲੱਗ ਗਿਆ ਉਹਨਾਂ ਦੀ ਅਸੀਂ ਕਿਤੇ ਨਾ ਕਿਤੇ ਸਹੀ ਸੀ ਉਦੋਂ, ਜਿਹੜੇ ਉਹਨਾਂ ਨੂੰ ਉਸ ਢੰਗ ਨਾਲ ਹਵਾ ਨੀ ਦੇ ਰਹੇ ਸੀ, ਜਿਹੜੇ ਢੰਗ ਨੀ ਹਵਾ ਲੋਕਾਂ ਨੇ ਦਿੱਤੀ ਸੀਗੀ, ਕਿਉਂਕਿ ਸਾਨੂੰ ਵੀ ਪਤਾ ਸੀ ਵੀ ਇਹ ਬੰਦੇ ਆ ਤੇ ਬੰਦੇ ਹਮੇਸ਼ਾ ਹੀ ਤਿਲਕ ਜਾਂਦੇ ਹੁੰਦੇ ਆ ਕਿਤੇ ਨਾ ਕਿਤੇ ਨਾ, ਤੇ ਤਿਲਕਣੇ ਇਹਨਾਂ ਲਈ ਕੋਈ ਖਾਸ ਵੱਡੀ ਗੱਲ ਨੀ ਹੁੰਦੀ। ਸੋ ਅੱਜ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਹੁਣ ਪੰਜਾਬ ਦੇ ਵਿੱਚ ਵੀ ਆਪਾਂ ਅਸਰ ਦੇਖ ਚੁੱਕੇ ਹਾਂ, ਤੇ ਦਿੱਲੀ ਦੀਆਂ ਚੋਣਾਂ ਤਾਂ ਹੁਣ ਦੂਰ ਨੀ ਰਹਿ ਗਈਆਂ, ਦਿੱਲੀ ਦੀਆਂ ਚੋਣਾਂ ਤਾਂ ਬਹੁਤ ਨੇੜੇ ਆ ਗਈਆਂ, ਤੇ ਦਿੱਲੀ ਦੀਆਂ ਚੋਣਾਂ ਚ ਪਤਾ ਲੱਗ ਜਾਣਾ ਸਾਰਾ ਹੀ
ਪਤਾ ਲੱਗ। ਹਾਂਜੀ, ਪਰ ਮੈਨੂੰ ਲੱਗਦਾ ਦਿੱਲੀ ਦੇ ਵਿੱਚ ਨਾ ਗਰਾਊਂਡ ਲੈਵਲ ਤੇ ਕਾਫੀ ਕੰਮ ਹੋਏ ਨੇ, ਤੇ ਉਹਦਾ ਜ਼ਰੂਰ ਉਹਨਾਂ ਨੂੰ ਫਾਇਦਾ ਮੈਨੂੰ ਲੱਗਦਾ ਮਿਲੇਗਾ। ਪਰ ਦਿੱਲੀ ਦਾ ਇੱਕ ਯੂਨੀਅਨ ਟੈਰੀਟਰੀ ਮੰਗਰ ਹੈ ਨਾ, ਉਹ ਤਾਂ ਕੋਈ ਸਟੇਟ ਦਾ ਵੀ ਕੋਈ ਸੂਬਾ ਨੀ, ਮੇਅਰ ਟਾਈਪ ਇਲੈਕਸ਼ਨਾਂ ਨੇ ਉੱਥੇ। ਪਰ ਜਿਹੜੇ ਸੂਬੇ ਦੀ ਗੱਲ ਆਉਂਦੀ ਨਾ, ਜਦੋਂ ਦਿੱਲੀ ਤੇ ਪੰਜਾਬ ਦੇ ਵਿੱਚ ਬਹੁਤ ਵੱਡਾ ਫਰਕ ਆ,
ਦਿੱਲੀ ਦੇ ਵਿੱਚ ਵੀ ਜੇ ਤੁਸੀਂ ਨੋਟ ਕਰੋਗੇ ਨਾ, ਜਿਹੜੇ 70 MLA ਸੀ 70 ਦੇ ਵਿੱਚੋਂ ਇਹਨਾਂ ਦੇ 20 MLA ਤਾਂ ਇਹਨਾਂ ਦੇ ਖਿਲਾਫ ਲਗਾਤਾਰ ਹੀ ਬੋਲੀ ਜਾਂਦੇ ਆ, ਤੇ ਪਿੱਛੇ 50 ਰਹਿ ਗਏ, ਜਿਹੜੇ ਉਹ 50 ਰਹਿ ਗਏ ਉਹ 50 ਦੇ ਵਿੱਚੋਂ ਵੀ ਹਰ ਰੋਜ਼ ਤੀਜੇ ਚੌਥੇ ਇੱਕ ਦੋ ਰੁੱਸੀ ਜਾਂਦੇ ਆ, ਜਿਹੜੇ ਇਹਨਾਂ ਦੇ ਤੇਜ਼ ਤਰਾਰ MLA ਸੀ ਉਹਨਾਂ ਦੇ ਖਿਲਾਫ ਉਹ ਖੁੱਲ ਕੇ ਬੋਲ ਰਹੇ ਆ। ਜਦੋਂ ਐ ਲੋਕ ਖੁੱਲ ਕੇ ਬੋਲਣ ਲੱਗ ਜਾਂਦੇ, ਦੇਖੋ ਉਹ ਸੀਟਾਂ ਤਾਂ ਗਈਆਂ ਹੀ ਉਹਨਾਂ ਨੂੰ, ਨਾ ਇਹਨਾਂ ਨੇ ਟਿਕਟ ਦੇਣੀ ਆ ਹੁਣ, ਤੇ ਨਾ ਦੂਜਾ ਹੁਣ ਜਿਹੜਾ ਬੀਜੇਪੀ ਨੇ ਜਿਹੜੀ ਜਿੱਤ ਦਿਖਾਈ ਆ ਲੋਕ ਸਭਾ ਦੇ ਵਿੱਚ, ਉਹ ਐਂਟੀ ਪਾਵਰ ਵੋਟਾਂ ਵੀ ਜਾਣਗੀਆਂ। ਜੇ ਹੁਣ ਆਮ ਆਦਮੀ ਪਾਰਟੀ ਅਗਲੇ ਐਡੀਸ਼ਨ ਚ ਆਉਂਦੀ ਹੈ ਨਾ ਦਿੱਲੀ ਚ, ਤਾਂ ਫਿਰ ਦਿੱਲੀ ਚ ਉਹ 70 ਸੀਟਾਂ ਨਾਲ ਨੀ, ਫਿਰ 35 ਅੱਧ ਦੀਆਂ ਚਾਹ 36 ਨਾਲ ਦਾ ਭਲਾ ਜੇ
ਆਨੇ ਘਟੂਗੀ ਪਾਵਰ, ਉਹ ਤਾਂ ਨੈਚੁਰਲ ਹੀ ਆ। ਹਾਂਜੀ, ਚਲੋ ਆਪਾਂ ਪ੍ਰੋਗਰਾਮ ਅੱਗੇ ਜਾਰੀ ਰੱਖਦੇ ਹਾਂ। ਤੇ ਮਿੰਟੂ ਭਾਜੀ, ਇੱਕ ਹੋਰ ਬੜੀ ਇੰਟਰਸਟਿੰਗ ਖਬਰ ਆਈ ਸੀ ਜਿਹੜੀ ਮੈਂ ਸੋਚਿਆ ਵੀ ਤੁਹਾਡੇ ਆਇਆਂ ਤੇ ਸ਼ੇਅਰ ਕਰਾਂ। ਤੇ ਅਕਸਰ ਹੁਣ ਜਾਂਦੇ ਆ ਇੰਡੀਆ ਸਾਰੇ ਸ਼ੋਪਿੰਗ ਕਰਦੇ ਆ, ਤੁਸੀਂ ਵੀ ਜਾ ਕੇ ਆਏ ਹੋ, ਵਿਆਹ ਸ਼ਾਦੀ ਕਰਕੇ ਆਏ ਆ, ਸ਼ੋਪਿੰਗ ਕੀਤੀ ਆ, ਸਾਰੇ ਪਰਿਵਾਰਾਂ ਚ ਕੋਈ ਨਾ ਕੋਈ ਜਾਂਦਾ ਹੀ ਰਹਿੰਦਾ ਹਰੇਕ ਸਾਲ। ਤੁਸੀਂ ਆਮ ਜਾ ਕੇ ਦੇਖਦੇ ਹੋ ਸੂਟਾਂ ਦੀਆਂ ਦੁਕਾਨਾਂ ਉੱਤੇ, ਕਿਉਂਕਿ ਉਹ ਮੋਸਟ ਪਾਪੂਲਰ ਪਲੇਸ ਹੁੰਦਾ। ਜੇ ਕੋਈ ਬੰਦਾ ਕਿਤੇ ਲੱਭੇ ਨਾ
ਮਤਲਬ ਜੇ ਪੁੱਛਣਾ ਹੋਵੇ ਬੰਦਾ ਆਇਆ ਆ ਬਾਹਰੋਂ ਤਾਂ ਕਿਸੇ ਸੂਟ ਦੀ ਦੁਕਾਨ ਤੇ ਜਾ ਕੇ ਪੁੱਛ ਲਿਓ ਫਲਾਨਾ ਬੰਦਾ ਆਇਆ ਕਿਉਂਕਿ ਉੱਥੇ ਤਾਂ ਹਾਜ਼ਰੀ ਲਾਣੀ ਹੁੰਦੀ ਆ ਤੇ ਉਹ ਸੂਟਾਂ ਦੀ ਦੁਕਾਨਾਂ ਦੀਆਂ ਬੜੀਆਂ ਸਟੋਰੀਆਂ ਨੇ ਤੇ ਉੱਥੇ ਕੀ ਹੁੰਦਾ ਆ ਕਿੱਦਾਂ ਉਹ ਖੜਾਂ ਦੇ ਪਲਾਉਂਦੇ ਆ ਤੇ ਸੂਟ ਦਿਖਾਉਂਦੇ ਆ ਤੁਸੀਂ ਆਮ ਦੇਖਿਆ ਹੋਣਾ ਕਿ ਜਦੋਂ ਸੂਟ ਲੈਣ ਜਾਓ ਤਾਂ ਢੇਰ ਲਾ ਦਿੰਦੇ ਆ ਮੂਹਰੇ ਹਨਾ ਬੰਦਾ ਬੰਦੇ ਦਾ ਸਾਹ ਉੱਤੋਂ ਦੇ ਉੱਤੇ ਹੋ ਜਾਂਦਾ ਵੀ ਬੰਦਾ ਕਈ ਤਾਂ ਸ਼ਰਮ ਸਾਰੇ ਹੀ ਲੈ ਲੈਂਦੇ ਆ ਸੂਟ ਪੀ ਯਾਰ ਹੁਣ ਅਗਲੇ ਨੇ ਇੰਨੀ ਮਿਹਨਤ ਕੀਤੀ ਇੱਕ ਅੱਧਾ ਸੂਟ ਲਏ ਲਓ ਹਨਾ ਤੇ ਕਿੱਤੇ ਬੇਚਾਰੇ ਪੈਸਾ ਲਾਉਂਦੇ ਫਿਰੂਗੇ ਹਨਾ ਤੇ ਏਦਾਂ ਹੀ ਸੇਲ ਹੋ ਜਾਂਦੀ ਆ ਇੱਕ ਨਾ ਬੜੀ ਇੰਟਰਸਟਿੰਗ ਖਬਰ ਪਰਸੋਂ ਆਈ ਮੇਰੇ ਨਾਲ ਕਿਸੇ ਨੇ ਸ਼ੇਅਰ ਕੀਤੀ ਹੁਣ ਮੈਨੂੰ ਇਹ ਨੀ ਪਤਾ ਵੀ ਕਿਹੜਾ ਸ਼ਹਿਰ ਸੀ ਪਰ ਮੈਨੂੰ ਇੰਨਾ ਪਤਾ ਵੀ ਨਵਾਂ ਸ਼ਹਿਰ ਨੀ ਸੀ ਸਾਡਾ ਕਹਿੰਦੇ ਵੀ ਉੱਥੇ ਸੂਟ ਦੀ ਦੁਕਾਨ ਚ ਨਾ ਦਸ ਪੰਦਰਾਂ ਜਣੇ ਤਾਂ ਹੁੰਦੇ ਹੀ ਆ ਜਿਹੜੇ ਕੰਮ ਕਰਦੇ ਕਹਿੰਦੇ ਉਹਨੇ ਰਲ ਕੇ ਇੱਕ ਜਨਾਨੀ ਕੁੱਟੀ ਜਨਾਨੀ ਨੇ ਕੁੱਟ ਮਾਰ ਕੀਤੀ ਉਹਨੇ ਪਰ ਇਹ ਸੀਗੀ ਵੀ ਉਹ ਸੂਟ ਅੱਧਾ ਘੰਟਾ ਸੂਟ ਸਟਾਈ ਗਈ ਉਹ ਅਲਮਾਰੀਆਂ ਖਾਲੀ ਹੋ ਗਈਆਂ ਥੱਲੇ ਲੱਗ ਗਿਆ ਢੇਰ ਤੇ ਮੁੜ ਕੇ ਕਹਿੰਦੀ ਉੱਠਣ ਲੱਗੀ ਕਹਿੰਦੀ ਨਹੀਂ ਮੈਨੂੰ ਜੀ ਕੋਈ ਪਸੰਦ ਨੀ ਆਇਆ ਉਹਨੇ ਪੜ ਕੇ ਕੁੱਟੀ ਫਿਰ ਬੀਬਾ ਸਾਡੀ ਤਾਂ ਦਿਹਾੜੀ ਤੂੰ ਪਾਤੀ ਨਾ ਦਸਾਂ ਜਣਿਆਂ ਦੀ ਇਕੱਠਾ ਕਰਨ ਮੈਨੂੰ ਬੜਾ ਨਹੀਂ ਮੈਨੂੰ ਲੱਗ ਉਹ ਪਤਾ ਕੀ ਆ ਫੇਰ ਵੀ ਸਬਰ ਦਾ ਬੰਨ ਟੁੱਟ ਜਾਂਦਾ ਭਾਜੀ ਔਖਾ ਮਤਲਬ ਇੱਕ ਅੱਧਾ ਹੀ ਬੰਦਾ ਚਲੋ ਸੂਟ ਲੈ ਲਵੇ ਕੁੱਟ ਤਾਂ ਨਾ ਖਾਵੇ ਹੁਣ ਭਰਾਵੋ ਜਿੰਨੇ ਵੀ ਸੁਣਦੇ ਆ ਤੁਸੀਂ ਵੀ ਜਾਣਾ ਆ ਉਹ ਭਰਾਵਾ ਨਾ ਜਾ ਤਾਂ ਨਾਲ ਸਿਕਿਉਰਿਟੀ ਵਾਲੇ ਭੇਜਿਆ ਕਰੋ ਸ਼ੋਪਿੰਗ ਕਰਨ ਵਾਲੇ ਹੁਣ ਤਾਂ ਕੁੱਟਣ ਲੱਗ ਪਏ ਸੂਟਾਂ ਵਾਲੇ ਤੇ ਇਹ ਤਰੀਕਾ ਠੀਕ ਨੀ ਹੈਗਾ ਪਰ ਉਹ ਵੀ ਹੁਣ ਬੰਨ ਟੁੱਟ ਗਿਆ ਹੁਣ ਜਿੰਨੇ ਵੀ ਮੇਰੇ ਐਨ ਆਰ ਆਈ ਵੀਰ ਆ ਜਰਾ ਧਿਆਨ ਦੇਣ ਕਿ ਜਾਂ ਤਾਂ ਉਹ ਆਪ ਨਾਲ ਜਾਣ ਸੂਟ ਖਰੀਦਣ ਵਾਸਤੇ ਤੇ ਜਾਂ ਫਿਰ ਸਿਕਿਉਰਿਟੀ ਕਰਕੇ ਲੈ ਕੇ ਜਾਣ ਜਾਂ ਫਿਰ ਉਹਨਾਂ ਨੂੰ ਸਮਝਾ ਕੇ ਤੋਰੋ ਵੀ ਜੇ ਇੱਕ ਅੱਧਾ ਜਰੂਰ ਹੀ ਲੈਣਾ ਹੀ ਲੈਣਾ ਜੇ ਦੁਕਾਨ ਚ ਗਏ ਆ ਨਹੀਂ ਤਾਂ ਕੁੱਟ ਪੈਂਦੀ ਹੈ ਇੱਥੇ ਤੇ ਮਿੰਟੂ ਜੀ ਪਰ ਉਹ ਗੱਲ ਇਹ ਆ ਵੀ ਦੇਖੋ ਸ਼ੋਪਿੰਗ ਤਾਂ ਕਰਨੀ ਹੁੰਦੀ ਹੈ ਐਡੀ ਕੋ ਗੱਲ ਚੀਜ਼ ਲੈਣੀ ਪਰ ਉਹ ਨਾ ਜਿਹੜਾ ਸਤਾ ਸਤਾ ਕੇ ਸਿੱਟੇ ਜਾਣਾ ਹੱਥ ਲਾ ਲਾ ਕੇ ਦੇਖੀ ਜਾਣੇ ਇਹ ਵੀ ਇੱਕ ਬਹੁਤ ਮਾੜੀ ਆਦਤ ਹੈ ਤੁਹਾਨੂੰ ਪਤਾ ਹੀ ਨੀ ਤੁਸੀਂ ਕੀ ਖਰੀਦ ਰਹੇ ਹੋ ਨਾ ਵੈਰੀ ਬੈਡ ਮੈਨੂੰ ਤਾਂ ਪਹਿਲੇ
ਤੁਹਾਡਾ ਕੀ ਖਿਆਲ ਕਸੂਰ ਖਰੀਦਦਾਰ ਦਾ ਕਸੂਰ ਵੀ ਨੀ ਹੈ ਅਸਲ ਚ ਕਸੂਰ ਕਿੱਥੇ ਆ ਗਿਆ ਨਾ ਵੀ ਚੋਇਸ ਹੀ ਇੰਨੀ ਜ਼ਿਆਦਾ ਹੋ ਗਈ ਤੁਹਾਡੇ ਕੋਲੇ ਇੰਨਾ ਸਮਾਨ ਆ ਗਿਆ ਇੰਨੀ ਆਪਸ਼ਨਸ ਇੰਨੀਆਂ ਜ਼ਿਆਦਾ ਹੋ ਗਈਆਂ ਵੀ ਤੁਸੀਂ ਚੋਇਸ ਨੀ ਕਰ ਸਕਦੇ ਵੀ ਤੁਸੀਂ ਕੀ ਕਰੀਏ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਜਦੋਂ ਤੁਹਾਡੇ ਕੋਲੇ ਚੀਜ਼ਾਂ ਆਈ ਜਾਂਦੀਆਂ ਤੇ ਤੁਸੀਂ ਤੁਹਾਨੂੰ ਪਤਾ ਨੀ ਲੱਗਦਾ ਹੁਣ ਕੀ ਕੀਤਾ ਜਾਵੇ ਪਹਿਲਾਂ ਯੁੱਗ ਸੀਗਾ ਵੀ ਜਾਂ ਖੱਦਰ ਸੀ ਜਾਂ ਲੇਹਲਣ ਸੀ ਤੇ ਜਾਂ ਲੇਹਲਣ ਲੈਣੀ ਪੈਣੀ ਸੀ ਜਾਂ ਖੱਦਰ ਲੈਣੀ ਪੈਂਦੀ ਸੀ ਦੋ ਚੋਂ ਬੰਦਾ ਚੂਜ਼ ਕਰ ਲੈਂਦਾ ਸੀ ਹੁਣ ਪਤਾ ਹੀ ਨੀ ਕਿਹੋ ਜਿਹੇ ਅਜੀਬੋ ਗਰੀਬ ਨਾ ਰੱਖੇ ਹੋਏ ਆ ਅਜੀਬੋ ਗਰੀਬ ਚੀਜ਼ਾਂ ਉਹ ਜੋ ਤੁਹਾਡੇ ਮੂਹਰੇ ਢੇਰਾਂ ਦੇ ਢੇਰ ਲਾ ਦਿੱਤੀਆਂ ਜਾਂਦੀਆਂ ਤੇ ਉਦੋਂ ਫਿਰ ਸਮਝ ਨੀ ਆਉਂਦਾ ਵੀ ਅਸੀਂ ਕਿਹਨੂੰ ਹਾਂ ਕਰੀਏ ਤੇ ਕਿਹਨੂੰ ਨਾ ਕਰੀਏ ਸੋ ਇਹ ਮੇਰਾ ਮੈਨੂੰ ਲੱਗਦਾ ਹੈ ਵੱਡਾ ਕਾਰਨ ਆ ਦੂਜਾ ਜਿਹੜਾ ਨਾ ਤੁਸੀਂ ਆਪਦੀ ਤਾਂ ਚਲੋ ਮੈਂਟੈਲਿਟੀ ਬਣਾ ਲਓਗੇ ਜਿਵੇਂ ਹੁਣ ਮੈਨੂੰ ਪਤਾ ਸੀ ਮੈਨੂੰ ਕਹਿੰਦੇ ਸ਼ੋਪਿੰਗ ਮੈਂ ਕਿਹਾ ਵੀ ਮੇਰੀ ਸ਼ੋਪਿੰਗ ਤਾਂ 2 ਘੰਟਿਆਂ ਦੀ ਆ ਮੈਂ ਤਾਂ ਜਾਣਾ ਆਪਦੀਆਂ ਚੀਜ਼ਾਂ 4 ਚੱਕ ਲੈਣੀਆਂ ਤੇ ਚਲੋ ਫਿੱਟ ਪਰ ਜਿਹੜੇ ਜਿਹੜਾ ਬੀਬੀਆਂ ਨਾ ਉਹ ਬੀਬੀਆਂ ਨੂੰ ਇਹ ਲੱਗਦਾ ਵੀ ਅਸੀਂ ਪੈਸੇ ਵੀ ਲਾ ਦਈਏ ਉਹਨਾਂ ਨੂੰ ਚਾਂਸ ਮਿਲਿਆ ਹੁੰਦਾ ਇੱਕ ਸਾਲ ਬਾਅਦ ਖੁੱਲ ਕੇ ਸ਼ੋਪਿੰਗ ਕਰਨ ਦਾ ਮੰਨ ਲਓ ਤੇ ਸਾਡੀ ਮਨ ਦੀ ਤ੍ਰਿਪਤੀ ਵੀ ਨਾ ਹੋਵੇ ਤਾਂ ਫੇਰ ਉਹ ਕੀ ਕਰਦੀਆਂ ਉਹ ਟਾਈਮ ਲਾਉਂਦੀਆਂ ਵੱਧ ਤੋਂ ਵੱਧ ਟਾਈਮ ਲਾ ਕੇ ਤੇ ਏਦਾਂ ਦਾ ਜਿਹੜਾ ਵਤੀਰੇ ਆਉਂਦੇ ਆ ਪਰ ਜਦੋਂ ਇਹੋ ਜਿਹੀ ਇੱਕ ਅੱਧੀ ਐਗਜ਼ਾਮਪਲ ਸੈੱਟ ਹੋ ਜਾਂਦੀ ਆ ਹੋ ਸਕਦਾ ਵੀ ਭਾਈ ਫਿਰ ਇਹ ਵੀਡੀਓ ਨਾ ਡਾਊਨਲੋਡ ਕਰਕੇ ਹਰੇਕ ਨੂੰ ਆਪਦੇ ਫੋਨ ਚ ਰੱਖਣੀ ਚਾਹੀਦੀ ਤੇ ਜਿੱਦਣ ਬੀਬੀ ਜਾਵੇ ਸ਼ੋਪਿੰਗ ਕਰਨ ਤੇ ਉਹਨੂੰ ਫਾਰਵਰਡ ਕਰ ਦੇ ਵੀ ਆਹ ਦੇਖ ਲੈ ਐਂ ਵੀ ਕਰਦੇ ਆ ਫੋਨ ਆਪਦੇ
ਮੈਨੂੰ ਆਈ ਗੱਲ ਹੋਈ ਕਹਿੰਦੇ ਮੈਂ ਘਰੇ ਦੱਸਿਆ ਕਹਿੰਦੇ ਭੇਜਿਓ ਮੈਨੂੰ ਉਹ ਮੈਨੂੰ ਇਹ ਤਸਵੀਰ ਆਈ ਹੋਈ ਸੀ ਫੋਟੋ ਖਿੱਚ ਕੇ ਅਖਬਾਰ ਦੀ ਤੇ ਇੱਕ ਹੋਰ ਆ ਗਈ ਜੀ ਉਹ ਵੀ ਸੂਟਾਂ ਦੀ ਦੁਕਾਨ ਦੀ ਸੀਗੀ ਮੈਂ ਉਹ ਫਾਰਵਰਡ ਕਰਤੀ ਉਹ ਕਹਿੰਦੇ ਇੱਥੇ ਕੁੱਟਦੇ ਨੀ ਇੱਥੇ ਤਾਂ ਕਾਈਆਂ ਫਿਰੀ ਜਾਂਦੀਆਂ ਅੰਦਰ ਦੁਕਾਨ ਤੇ ਉਹ ਕੀ ਉਹ ਹੋਇਆ ਕੀ ਵੀ ਗਾਈਆਂ ਦੀ ਪ੍ਰੋਬਲਮ ਇਕੱਲੇ ਕਿਸਾਨਾਂ ਨੂੰ ਨੀ ਹੈਗੀ ਉਹਨਾਂ ਦੀਆਂ ਫਸਲਾਂ ਨੀ ਤਬਾਹ ਕਰਦੀ ਹੁਣ ਗਾਈਆਂ ਇੱਥੋਂ ਤੱਕ ਪਈਆਂ ਸੂਟਾਂ ਦੀਆਂ ਦੁਕਾਨਾਂ ਦੇ ਅੰਦਰ ਵੀ ਜਾਣ ਲੱਗ ਗਈਆਂ ਉਹ ਚੱਲ ਜੀ ਉਹ ਸੀਸੀਟੀਵੀ ਕੈਮਰੇ ਚੋਂ ਵੀਡੀਓ ਬਣਾਇਆ ਹੋਇਆ ਤੇ ਬੜੀ ਸੋਹਣੀ ਸ਼ੋਪਿੰਗ ਚੱਲਦੀ ਹੈ ਸੂਟਾਂ ਦੇ ਢੇਰ ਲੱਗੇ ਨੇ ਕਸਟਮਰ ਬੈਠੇ ਨੇ ਇੱਕਦਮ ਅਫੜਾ ਦਫੜੀ ਮੱਚ ਗਈ ਪਤਾ ਨੀ ਕੀ ਹੋ ਗਿਆ ਹੋਏ ਹਨਾ ਤੇ ਉਹ ਜਦ ਦੇਖੇ ਉਹ ਪਹਿਲਾਂ ਇਉਂ ਲੱਗਦਾ ਵੀ ਕੁੱਤੇ ਬਦਮਾਸ਼ ਆ ਗਏ, ਕੁੱਟਮਾਰ ਹੋਣ ਲੱਗ ਗਏ, ਲੋਕ ਭੱਜਣ ਲੱਗ ਗਏ ਹਨਾ, ਤੇ ਜਦੋਂ ਫਿਰ ਥੋੜੀ ਦੇਰ ਬਾਅਦ ਤਿੰਨ ਚਾਰ ਗਾਈਆਂ ਅੰਦਰ ਡੋਰ ਦੇ ਰਾਹੀਂ ਐਂਟਰ ਹੋ ਗਈ ਆ। ਸੋ ਹੁਣ ਜਿਹੜੇ ਆ ਮਤਲਬ ਇਕੱਲੇ ਕਿਸਾਨ ਹੀ ਨੀ ਪੀੜਿਤ, ਜਿਹੜੇ ਅਵਾਰਾ ਪਸ਼ੂ ਆ ਉਹ ਸੂਟਾਂ ਦੀਆਂ ਦੁਕਾਨਾਂ ਵਾਲੇ ਵੀ ਪੀੜਿਤ ਨੇ, ਤੇ ਇਸ ਕਰਕੇ ਇਹ ਹੁਣ ਯੂਨੀਵਰਸਲ ਪ੍ਰੋਬਲਮ ਬਣ ਗਈ ਹੈ ਗਾਈਆਂ ਦੀ, ਅਵਾਰਾ ਗਾਈਆਂ ਦੀ, ਅਵਾਰਾ ਪਸ਼ੂਆਂ ਦੀ। ਸੋ ਇਹ ਵੀਡੀਓ ਵੀ ਇੱਕ ਫਲੋਟ ਹੋ ਰਿਹਾ ਸ਼ੋਪਿੰਗ, ਸੋ ਮਾਫ਼ੀ ਚਾਹੁੰਦੇ ਹਾਂ ਜੀ ਲੇਡੀਜ਼, ਅਸੀਂ ਤੁਹਾਨੂੰ ਡਰਾ ਨਹੀਂ ਰਹੇ, ਸ਼ੋਪਿੰਗ ਰੱਜ ਕੇ ਕਰੋ, ਖੁੱਲ ਕੇ ਕਰੋ, ਪਰ ਖਿਆਲ ਰੱਖੋ ਕਿ ਹੁਣ ਜਿਹੜਾ ਜ਼ਮਾਨਾ ਬਦਲ ਗਿਆ, ਧਿਆਨ ਨਾਲ ਹੁਣ ਇਹ ਤਾਂ ਧਾਰ ਕੇ ਜਾਓ ਵੀ ਇੱਕ ਸੂਟ ਤਾਂ ਲੈਣਾ ਹੀ ਲੈਣਾ ਦੁਕਾਨ ਚੋਂ, ਤਟਾ ਕੇ ਨਹੀਂ ਆ ਜਾਣੇ। ਸੋ ਮਿੱਟੂ ਜੀ ਮੈਨੂੰ ਲੱਗਦਾ ਕਿ ਸਮਾਂ ਕਾਫੀ ਹੋ ਗਿਆ ਹੈ, ਤੇ ਮੇਰੇ ਵੀ ਇੱਧਰ ਰੇਂਜ ਥੋੜੀ ਘੱਟ ਗਈ ਆ, ਤਾਂ ਸੱਜਣ ਮਿੱਤਰ ਵੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ, ਨਜ਼ਾਰੇ ਲੈ ਰਹੇ ਆ। ਤਾਂ ਆਪਣੇ ਅਸੀਂ ਕੱਲ ਵੀ ਦੱਸਿਆ ਸੀ, ਅੱਜ ਵੀ ਦੁਬਾਰਾ ਦੱਸ ਦਿੰਦੇ ਹਾਂ ਕਿ ਰੇਡੀਓ ਦੇ ਉੱਤੇ ਅਸੀਂ ਲਗਾਤਾਰ ਜਿਹੜੀ ਇੰਪਰੂਵਮੈਂਟ ਕਰ ਰਹੇ ਹਾਂ, ਸਾਡਾ ਹਾਰਡਵੇਅਰ ਜਿਹੜਾ ਅਪਗ੍ਰੇਡ ਹੋ ਰਿਹਾ, ਕੱਲ ਅਮਰੀਕ ਭਾਜੀ ਦਾ ਵੀ ਸਟੂਡੀਓ ਚਾਲੂ ਹੋ ਗਿਆ, ਉਹਨੂੰ ਵੀ ਮੈਚੋਰ ਕਰ ਰਹੇ ਹਾਂ, ਆਪਣਾ ਵੀ ਚੇਂਜ ਕੀਤਾ। ਸੋ ਹੌਲੀ ਹੌਲੀ ਅਸੀਂ ਪ੍ਰੋਗਰਾਮ ਦੇ ਵਿੱਚ ਹੋਰ ਵੀ ਵਾਧੇ ਕਰਾਂਗੇ, ਤੇ ਆਪਣੇ ਜਿਹੜੇ ਸਰੋਤੇ ਸਾਡੇ ਨਾਲ ਸੁਣਦੇ ਨੇ, ਸਾਨੂੰ ਜੁੜਦੇ ਨੇ, ਉਹ ਵੀ ਆਪਣਾ ਯੋਗਦਾਨ ਪਾ ਸਕਦੇ ਆ। ਪਹਿਲਾਂ ਤਾਂ ਸੁਨੇਹੇ ਭੇਜੋ, ਸਾਨੂੰ ਸੁਣੋ, ਸਾਡੇ ਪੋਡਕਾਸਟ ਜਿਹੜੇ ਆ ਸ਼ੇਅਰ ਕਰੋ, ਹੋਰਨਾਂ ਸੱਜਣਾ ਮਿੱਤਰਾਂ ਨੂੰ ਵੀ ਸਾਡੇ ਨਾਲ ਜੋੜੋ। ਤੇ ਮਿੰਟੂ ਭਾਜੀ, ਪਹਿਲਾਂ ਅਜਮੇਰ ਸਿੰਘ ਉਹਨਾਂ ਨੇ ਮੈਸੇਜ ਭੇਜਿਆ ਸੀ ਕਿ ਐਬਟ ਫੋਰਡ ਤੋਂ ਡਾਕਟਰ ਸਾਹਿਬ ਜੁੜੇ ਹੋਏ ਨੇ ਸਾਡੇ ਨਾਲ, ਸ਼ਾਇਦ ਤੁਹਾਡੇ ਨਾਲ ਉਹਨਾਂ ਦੀ ਗੱਲਬਾਤ ਵੀ ਹੋਈ ਆ, ਤੇ ਉਹਨਾਂ ਦਾ ਵੀ ਅਸੀਂ ਵੈਸੇ ਪ੍ਰੋਗਰਾਮ ਦੇ ਵਿੱਚ ਸਵਾਗਤ ਕੀਤਾ ਸੀਗਾ। ਤਾਂ ਹਾਂਜੀ, ਮੈਂ ਮੈਸੇਜ ਦੁਆਰਾ ਲੱਭ ਰਹੇ ਹਾਂ ਜਿੱਥੇ ਉਹਨਾਂ ਨੇ ਮੈਸੇਜ ਭੇਜਿਆ ਸੀਗਾ। ਤਾਂ ਡਾਕਟਰ ਹਰਦੇਵ ਸਿੰਘ ਬਿਲਿੰਗ ਜਿਹੜੇ ਮਤਲਬ ਨੈਚੁਰਲਪੈਥੀ ਆ, ਸ਼ਾਇਦ ਹੋਮਿਓਪੈਥੀ ਆ, ਤੇ ਇਹ ਵੀ ਪ੍ਰੋਗਰਾਮ ਦੇ ਵਿੱਚ ਕਿਤੇ ਨਾ ਕਿਤੇ ਸਾਡੇ ਨਾਲ ਸ਼ਾਮਲ ਅਸੀਂ ਇਹਨਾਂ ਨੂੰ ਕਰਨਾ ਆ, ਕਿਉਂਕਿ ਹਰਦੇਵ ਸਿੰਘ ਉਹਨਾਂ ਨੇ ਰੈਕਮੈਂਡ ਕੀਤਾ ਤੇ ਵਧੀਆ ਨੁਸਖੇ ਦੱਸਦੇ ਨੇ। ਤਾਂ ਸਾਰਿਆਂ ਨੂੰ ਸੱਜਣ ਨੂੰ ਬੇਨਤੀ ਆ, ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਵੀ ਯੋਗਦਾਨ ਸਾਡੇ ਨਾਲ ਪਾ ਸਕਦੇ ਹੋ, ਸਾਨੂੰ ਲਿਖ ਕੇ ਭੇਜ ਦਿਓ, ਮੈਸੇਜ ਕਰ ਦਿਓ, ਫੋਨ ਕਰ ਦਿਓ। ਸੋ ਮਿੰਟੂ ਜੀ, ਜਾਂਦੇ ਜਾਂਦੇ ਕੁਛ ਹੋ ਜਾਏਗਾ?
ਬਿਲਕੁਲ, ਜਾਂਦੇ ਜਾਂਦੇ ਇਹ ਹੈ ਜੀ, ਬਸ ਮਿੱਤਰ ਪੈਰੇ ਆਏ ਹੋਏ ਆ ਮੈਲਬਨ ਤੋਂ, ਤੇ ਉਹ ਖੇਸਰ ਦੀ ਖੇਤੀ ਦੇ ਵਿੱਚ ਦੋ ਹੱਥ ਕਰ ਰਹੇ ਆ, ਤੇ ਮੈਂ ਹੁਣ ਉਹਨਾਂ ਨੂੰ ਕਹਿ ਕੇ ਆਇਆ ਵੀ 10 ਮਿੰਟ ਦਿਓ ਯਾਰ, ਫਿਰ ਮੈਂ ਤੈਨੂੰ ਨਾ ਬਠਿੰਡੇ ਵਾਲੀ ਚਾਹ ਕਰਕੇ ਪਿਆਉਣਾ, ਕਿਉਂਕਿ ਉਹ ਜ਼ਿਆਦਾ ਬਠਿੰਡੇ ਵਾਲੀ ਚਾਹ ਦੇ ਸ਼ੌਕੀਨ ਆ, ਤੇ ਹੁਣ ਫਿਲਹਾਲ ਬਠਿੰਡੇ ਵਾਲੀ ਚਾਹ ਚੱਲੂਗੀ, ਤੇ ਫਿਰ ਖੇਤ ਦੀ ਗੇੜੀ ਵੱਜੂਗੀ, ਅੱਜ ਖੇਤ ਦੀ ਗੇੜੀ ਲਈ ਆਏ ਆ ਸਪੈਸ਼ਲ, ਤੇ ਫਿਰ ਹੋ ਸਕਦਾ ਹਜੇ ਮੈਂ ਪੱਤੇ ਨਹੀਂ ਕਹਿੰਦੇ ਤਾਸ਼ ਦੇ ਪੂਰੇ ਨਹੀਂ ਖੋਲਦਾ, ਪਰ ਹੋ ਸਕਦਾ ਅਗਲੇ ਪ੍ਰੋਗਰਾਮ ਦੇ ਵਿੱਚ ਕੋਈ ਜਿਹੜੀ ਹੋਰ ਨਵੀਂ ਖੁਸ਼ਖਬਰੀ ਹੋਈਏ।
ਤਾਜ਼ ਦੇ ਪੱਤਿਆਂ ਦੀ ਗੱਲ ਹੈ, ਇੱਕ ਮਿੰਟ ਮੇਰੀ ਗੱਲ ਸੁਣੋ, ਤੁਸੀਂ ਬਠਿੰਡੇ ਦੀ ਚਾਹ ਦੀ ਗੱਲ ਕੀਤੀ, ਮੈਨੂੰ ਚੇਤਾ ਆ ਗਿਆ, ਇਹ ਜਿਹੜੇ ਅੱਗੇ ਟਰੱਕ ਹੁੰਦੇ ਸੀਗੇ, ਟਰੱਕਾਂ ਦੀ ਤੇਲ ਦੀ ਟੈਂਕੀ ਕਿੰਨੀ ਹੁੰਦੀ ਸੀ, ਕਿੰਨਾ ਤੇਲ ਪੈਂਦਾ ਹੁੰਦਾ ਸੀਗਾ ਟਰੱਕ ਚ, ਪਤਾ ਤੁਹਾਨੂੰ ਕੁਛ ਚੇਤਾ? ਤੁਸੀਂ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਰਹੇ ਹਾਂ, ਬਿਲਕੁਲ ਜੀ।
ਦੇਖੋ ਜਿਹੜੇ ਤਾਂ ਹੁੰਦੇ ਸੀਗੇ ਡੀ ਮਾਡਲ, ਪਹਿਲਾਂ ਡੀ ਮਾਡਲ ਗੱਡੀਆਂ ਸੀ, ਡੀ ਮਾਡਲ ਦੀ ਗੱਡੀ ਦੀ ਟੈਂਕੀ ਤਾਂ ਹੁੰਦੀ ਸੀ 120 ਲੀਟਰ ਦੀ, ਉਦੋਂ ਬਾਅਦ ਫਿਰ ਆਈਆਂ
ਕਿੰਨੇ ਕਿਲੋਮੀਟਰ,
ਉਹ ਉਦੋਂ
ਕਿੰਨੇ ਕਿਲੋਮੀਟਰ
ਐਵਰੇਜ ਡੀ ਮਾਡਲ ਦੀ, ਡੀ ਮਾਡਲ ਦੀ 6 ਦੀ ਐਵਰੇਜ ਹੁੰਦੀ ਸੀਗੀ ਤੇ 120 ਲੀਟਰ ਦੀ ਹੁੰਦੀ ਸੀਗੀ, ਸਾਨੂੰ 600-700 ਕਿਲੋਮੀਟਰ ਦਾ ਗੇੜਾ ਲਾ ਆਉਂਦੀ ਸੀ, ਦਿੱਲੀ ਦਾ ਗੇੜਾ ਦੇ ਨੇੜੇ ਲਾ ਆਉਂਦੀ ਸੀ। ਫਿਰ ਐਸ ਮਾਡਲ ਆਏ, ਐਸ ਮਾਡਲ ਦੇ ਵਿੱਚ ਟੈਂਕੀ 200 ਲੀਟਰ ਦੀ ਕਰਤੀ ਸੀ ਜੀ, ਤੇ ਫਿਰ ਐਸ ਮਾਡਲ ਤੋਂ ਬਾਅਦ ਜੋ ਐਲ ਪੀ ਗੱਡੀਆਂ ਆਈਆਂ, ਐਲ ਪੀ ਗੱਡੀਆਂ ਦੇ 2 ਟੈਂਕੀਆਂ ਲਾਤੀਆਂ ਸੀ ਦੋਨੇ ਪਾਸੇ ਡੀਜ਼ਲ ਦੀਆਂ, ਤੇ ਉਦੋਂ ਫਿਰ ਉਹਨਾਂ ਚ ਤੇਲ ਮੈਨੂੰ ਲੱਗਦਾ 400-500 ਲੀਟਰ ਤੱਕ ਵੀ ਪੈ ਜਾਂਦਾ ਸੀਗਾ।
ਉਹ ਮੈਂ ਤਾਂ ਲਿਆ, ਮੈਂ ਪਿਛਲੇ ਹਫ਼ਤੇ ਅਸੀਂ ਸਿਡਨੀ ਤੋਂ ਵਾਪਸ ਆ ਰਹੇ ਸੀ, ਤੇ ਰਾਹ ਚ ਨਿਊ ਕਾਸਲ ਰੁਕ ਗਏ, ਸਾਡੇ ਪਿੰਡ ਦੀ ਲੜਕੀ ਆ ਉੱਥੇ, ਤੇ ਉਹ ਮੈਨੂੰ ਜਾਣ ਲੱਗੇ, ਕਹਿੰਦੇ ਮੈਂ ਕਿਹਾ ਚਾਹ ਬਣਾ ਦਿਓ, ਤੇ ਅਸੀਂ ਜਾਣਾ ਆ, ਕਹਿੰਦੇ ਭਾਜੀ ਵੀ ਚਾਹ ਕਿੱਦਾਂ ਦੀ ਚਾਹੀਦੀ ਆ, ਮੈਂ ਕਿਹਾ 100 ਮੀਲ ਵਾਲੀ ਚਾਹੀਦੀ ਆ, ਕਹਿੰਦੇ ਭਾਜੀ ਮੈਨੂੰ ਦੱਸੋ ਸਹੀ 100 ਮੀਲ ਵਾਲੀ ਹੁੰਦੀ ਕੀ ਆ। ਫਿਰ ਗੱਲ ਚੱਲ ਪਈ, ਮੈਂ ਕਿਹਾ 100 ਮੀਲ ਵਾਲੀ ਚਾਹ ਏਦਾਂ ਸੀਗੀ ਅੱਗੇ ਡਰਾਈਵਰ, ਇਹ ਕਹਾਵਤ ਬਣੀ ਸੀਗੀ, ਤੇ ਹੁਣ ਚਾਹ ਅਸੀਂ 19 ਕੁ ਬਣਾ ਦੇ, 100 ਮੀਲ ਸਾਡੀ ਅੱਖ ਨਾ ਲੱਗੇ, 100 ਮੀਲ ਬਾਅਦ ਜਾ ਕੇ ਅਸੀਂ ਤੇਲ ਪਵਾਉਣਾ ਆ, ਰੁਕਣਾ ਆ, ਤੇ ਤਾਂ ਕਰਕੇ ਤਕਰੀਬਨ 100 ਕਹਿ ਲਓ 35 ਕੁ ਕਿਲੋਮੀਟਰ ਅਸੀਂ ਡਰਾਈਵ ਕਰਨਾ ਆ, ਜਿਹੜਾ ਕਿ ਮੈਨੂੰ ਲੱਗਦਾ 40 ਕੁ ਦੀ ਸਪੀਡ ਬਣਦੀ ਹੋਣੀ ਉਸ ਟਾਈਮ ਦੇ ਵਿੱਚ, 3 ਘੰਟੇ ਦੀ ਡਰਾਈਵ, ਤੇ 3 ਘੰਟੇ ਡਰਾਈਵ ਕਰਕੇ ਫਿਰ ਅਗਲੇ ਢਾਬੇ
ਹਾਂ ਉਹ ਉਹ ਤੇਲ ਆਪਦੇ ਚ ਪਾਉਣਾ ਹੁੰਦਾ ਸੀ, ਤੇਲ ਗੱਡੀ ਚ ਨੀ ਪਾਉਣਾ ਹੁੰਦਾ ਸੀ। ਹੁਣ ਆਸਟ੍ਰੇਲੀਆ ਦੇ ਵੀ ਤੱਤ ਕੱਢੇ ਹੋਏ ਆ, ਤੁਸੀਂ ਥਾਂ ਥਾਂ ਤੇ ਲਿਖਿਆ ਪੜ੍ਹ ਲਓਗੇ ਵੀ 2 ਘੰਟਿਆਂ ਬਾਅਦ 15 ਮਿੰਟ ਦਾ ਪਾਵਰ ਜ਼ਰੂਰ ਲਓ, 15 ਮਿੰਟ ਜ਼ਰੂਰ ਸਟੋਪੇਜ ਕਰੋ। ਇਹ ਚੀਜ਼ ਟਰੱਕਾਂ ਵਾਲੇ ਤਾਂ ਸਾਰੇ ਜਾਣਦੇ ਆ। ਹਾਂ ਪਹਿਲਾਂ ਇਹ 3 ਘੰਟਿਆਂ ਦਾ ਮੰਨਦੇ ਸੀਗੇ, ਸਾਡੇ ਇੰਡੀਆ ਦੇ ਵਿੱਚ ਵੀ 3 ਘੰਟੇ ਚਲਾ ਕੇ ਨਾ ਤੇ 3 ਘੰਟਿਆਂ ਚ 100 ਮੀਲ ਕੱਢ ਹੀ ਲੈਂਦੇ ਸੀਗੇ, ਤੇ ਇਸ ਢੰਗ ਨਾਲ ਉਹ ਫਿਰ 100 ਮੀਲ ਵਾਲੀ ਚਾਹ ਮਸ਼ਹੂਰ ਹੁੰਦੀ ਸੀਗੀ, ਤੇ ਪੂਰੀ ਐਨ ਵਾਲੀ ਚਾਹ ਪੂਰੀ ਰਾੜਾ ਲਾ ਕੇ ਇਲਾਚੀਆਂ ਪਾ ਕੇ ਮਸਾਲਾ ਪਾ ਕੇ।
ਇਹ ਕਹਾਵਤ ਫਿਰ ਉਤੋਂ ਬਣੀ ਨਾ, 3 ਮੀਲ ਵਾਲੀ ਮਤਲਬ 3 ਘੰਟੇ ਡਰਾਈਵ ਕਰਨੀ ਹੈ 100 ਮੀਲ ਵਾਲੀ, ਤੇ ਉਹ ਤੋਂ ਬਾਅਦ ਫਿਰ ਆਪਾਂ ਰੁਕਣਾ ਉੱਥੇ ਤੱਕ, ਸਾਨੂੰ ਪੜਦਾ ਕਰਦੇ ਜਿਸ ਤਰ੍ਹਾਂ ਹੱਕ ਨਾ ਲੱਗੇ ਸਾਡੀ। ਸੋ ਗੱਲਾਂ ਗੱਲਾਂ ਚ ਫਿਰ ਜਦੋਂ ਮੈਂ ਕਿਹਾ ਸੋਚਿਆ ਤੁਹਾਡੇ ਬਠਿੰਡੇ ਵਾਲੀ ਚਾਹ ਦਾ, ਫਿਰ ਆਪਾਂ ਫਿਰ ਕਿਤੇ ਪੁੱਛਾਂਗੇ ਵੀ ਤੁਸੀਂ ਉਹਨੇ ਕਿੰਨੇ ਕਿਲੋਮੀਟਰ ਪੂਰੇ ਕਰਨੇ ਆ, ਇਹ ਸਾਨੂੰ ਅਗਲੇ ਹਫ਼ਤੇ ਦੱਸਿਓ, ਤੇ ਡਰਾਈਵਰ ਵਾਲੀ ਤੁਹਾਨੂੰ ਦੱਸਦੀ ਆ। ਸ਼ਾਇਦ ਕੋਈ ਬਠਿੰਡੇ ਵਾਲੀ ਦਾ ਹੋਰ ਕੋਈ ਰਾਜ ਹੋਣਾ ਆ, ਮੈਨੂੰ ਲੱਗਦਾ ਕੁਛ ਹੋਰ ਪਾਉਂਦੇ ਹੋਣੇ ਤੁਸੀਂ ਦੱਸਿਓ ਜਿਹੜਾ ਹੁਣ
ਬਠਿੰਡੇ ਦੇ ਵਿੱਚ। ਫਿਰ ਜੇ ਹੁਣ ਉਹ ਰਾਜ ਤਾਂ ਹੀ ਹੈ ਜੀ ਵੀ ਮਾਲਵੇ ਵਾਲਿਆਂ ਤੇ ਆਉਂਦਾ ਸੀ ਵੀ ਜਦੋਂ ਖੇਤ ਚਾਹ ਬਣਾਉਂਦੇ ਸੀ ਨਾ, ਤੇ ਵਿੱਚ ਇੱਕ ਅੱਧਾ ਜਿਹੜਾ ਪੱਟਾਂ ਦੇ ਡੋਡੇ ਡੁਡੇ ਬੀਜਦੇ ਸੀ, ਕਦਾ ਵਿੱਚ ਉਹ ਉਬਾਲ ਲੈਂਦੇ ਸੀ, ਉਹਦੇ ਨਾਲ ਫਿਰ ਸਾਰੇ ਜਾਣੇ ਸਰੂਰ ਜੇ ਚ ਭੱਜੇ ਫਿਰਦੇ ਸੀ। ਉਹ ਖੇਤਾਂ ਵਾਲੇ ਨੀ ਸੀ, ਅਕਸਰ ਟਰੱਕਾਂ ਵਾਲੇ ਨੀ ਸੀ, ਉਹ ਖੇਤਾਂ ਵਾਲਿਆਂ ਲਈ ਸੀ, ਤੇ ਇਹ ਵੀ ਇੱਕ ਫਾਰਮੂਲਾ ਉੱਥੇ ਬਣਾਇਆ ਜਾਂਦਾ ਸੀਗਾ। ਪਰ ਮੈਂ ਦੇਖ ਰਿਹਾ ਅੱਜ ਕੱਲ ਵੀਡੀਓ ਬਹੁਤ ਆ ਰਹੀਆਂ, ਤੇ ਉਹ ਡੋਡੇ ਇੰਡੀਆ ਨਾਲੋਂ ਵੱਧ ਵਿਦੇਸ਼ ਦੀ ਧਰਤੀ ਦੇ ਉੱਤੋਂ ਹਰ ਰੋਜ਼ ਇੱਕ ਦੋ ਵੀਡੀਓ ਆਉਂਦੀ ਹੈ ਵੀ ਆਹ ਦੇਖੋ ਜੀ ਅਸੀਂ ਬੀਜ ਰੱਖੇ ਆ ਜੀ, ਆਹ ਦੇਖੋ ਜੀ ਗੱਡੀਆਂ ਦੇ ਵਿੱਚ ਵੀ ਰੱਖ ਰੱਖੇ ਆ, ਤੇ ਕਿਵੇਂ ਉਹ ਖਾਂਦੇ ਆ ਤੇ ਕੀ ਕਰਦੇ ਆ। ਪਰ ਦੇਖੋ ਜਿਨ੍ਹਾਂ ਨੇ ਫਲਾਉਣਾ ਉਹਨੂੰ, ਉਹ ਤਾਂ ਇਹਨੂੰ ਨੈਚੁਰਲ ਕਹਿ ਦਿੰਦੇ ਵੀ ਨੈਚੁਰਲ ਨਸ਼ਾ, ਇਹਦੇ ਚ ਕੋਈ ਨੁਕਸਾਨ ਨੀ ਹੈਗਾ, ਤੇ ਜਿਹੜਾ ਨਸ਼ਾ ਉਹ ਨਸ਼ਾ ਹੀ ਹੈ ਜੀ। ਤੇ ਫਿਰ ਇਸ ਕਰਕੇ ਸਾਡਾ ਇਹ ਮੰਨਣਾ ਵੀ ਜੇ ਨਸ਼ਾ ਹੀ ਕਰਨਾ ਤਾਂ ਹੋਰ ਬਥੇਰੇ ਨਸ਼ੇ ਕਰਨੇ ਆ, ਕਰਨ ਨੂੰ ਪਏ ਆ। ਸਮਾਜ ਸੇਵਾ ਦਾ ਨਸ਼ਾ ਕਰ ਲਓ, ਰੱਬ ਦਾ ਨਾਂ ਦਾ ਨਸ਼ਾ ਕਰ ਲਓ, ਕਿਸੇ ਦਾ ਭਲਾ ਕਰਨ ਦਾ ਨਸ਼ਾ ਕਰ ਲਓ, ਤੁਹਾਨੂੰ ਬਹੁਤ ਸਾਰੇ ਨਸ਼ੇ ਆ, ਉਹ ਨਸ਼ੇ ਨੂੰ ਪ੍ਰੈਫਰ ਕਰਦੇ ਆ, ਤੇ ਉਹੀ ਕਰਦੇ ਵੀ ਆ ਜੀ, ਅਸੀਂ ਵੀ ਪੂਰੇ ਨਸ਼ੇੜੀ ਆ, ਪੂਰਾ ਨਸ਼ਾ ਸਾਨੂੰ ਵੀ ਕਿਹਨਾਂ ਚੀਜ਼ਾਂ ਦਾ। ਸੋ ਸਿੱਧੂ ਸਾਹਿਬ ਹੁਣ ਮੈਨੂੰ ਦਿਓ ਇਜਾਜ਼ਤ, ਤੇ ਕਿਉਂਕਿ ਮੇਰੇ ਨਾ ਉਹ ਕਹਿੰਦੇ ਨੀ ਹੁੰਦੇ ਮੋਰਾਂ ਤੇ ਕਸੀਆ ਨਾ ਪੈ ਜੇ ਵੀ ਚਾਹ ਤੂੰ ਪਿਆਉਂਦਾ ਹੀ ਨੀ, ਲੇਟ ਹੀ ਕਰੀ ਜਾਣਾ ਬਾਈ, ਤੇ ਮੈਂ ਚਾਹ ਪਿਆਉਂਦੀ
ਹਾਂ
ਜੀ ਜੀ ਦੇਖਾਂਗੇ, ਕੋਸ਼ਿਸ਼ ਕਰਾਂਗੇ ਵੀ ਨਵੇਂ ਥਾਂ ਤੋਂ ਤੇ ਨਵਾਂ ਪ੍ਰੋਗਰਾਮ ਤੇ ਨਵੀਂ ਖੁਸ਼ਖਬਰੀ ਨਾਲ ਕਰਾਂ।
ਕਿਆ ਬਾਤ ਹੈ, ਚਲੋ ਇੰਤਜ਼ਾਰ ਰਹਿ ਗਿਆ ਮਿੰਟੂ ਬਾਜੀ, ਸਤਿ ਸ੍ਰੀ ਅਕਾਲ, ਸ਼ੁਕਰੀਆ,
ਸਤਿ ਸ੍ਰੀ ਅਕਾਲ।
ਦੋਸਤੋ ਮੈਂ ਵੀ ਹੁਣ ਲੈਣਾ ਇਜਾਜ਼ਤ, ਤੇ ਇਹ ਪ੍ਰੋਗਰਾਮ ਥੋੜੀ ਦੇਰ ਬਾਅਦ ਪੋਡਕਾਸਟ ਤੇ ਵੀ ਸਰਵਜੀਤ ਹੁਣੀ ਪਾ ਦੇਣਗੇ, ਅੱਜ ਉਹ ਸਾਡੇ ਨਾਲ ਸਾਥ ਦੇ ਰਹੇ ਨੇ, ਤੇ ਪ੍ਰੋਗਰਾਮ ਰਿਮੋਟ ਤੋਂ ਚੱਲ ਰਿਹਾ, ਤੇ ਅਗਲੇ ਹਫ਼ਤੇ ਤਾਂ ਫਿਰ ਇੱਕ ਪ੍ਰੋਗਰਾਮ ਫਿਰ ਰਿਮੋਟ ਤੋਂ ਕਰਨਾ ਪੈਣਾ ਕਿਉਂਕਿ ਆਪਾਂ ਨੂੰ ਫਿਰ ਜਾਣਾ ਪੈਣਾ, ਪਰ ਸਾਡਾ ਤੁਹਾਡਾ ਸਾਥ ਬਣਿਆ ਰਹਿੰਦਾ, ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਨਾ ਮਿਸ ਹੋਵੇ। ਚਲੋ ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਰਹੋਗੇ, ਤੇ ਖੁਸ਼ੀਆਂ ਕਿਹੜੇ ਮਾਣਦੇ ਰਹੋਗੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਵੱਜ ਗਿਆ ਅਲਾਰਮ ਸਵੇਰ ਹੋ ਗਈ, ਕੰਮ ਛੁੱਟ ਜਾਣਾ ਈ ਜੇ ਦੇਰ ਹੋ ਗਈ, ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ ਚੱਲ ਮੇਰਾ ਪੁੱਤ ਚੱਲ ਚੱਲ ਮੇਰਾ। ਵੱਜ ਗਿਆ ਅਲਾਰਮ ਸਵੇਰ ਹੋ ਗਈ, ਕੰਮ ਛੁੱਟ ਜਾਣਾ ਈ।